ਧੰਨ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਪ ਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ, ਭੈਰੋ ਮਹਲਾ ਪਹਿਲਾ, ਭੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਦੇ ਕੁਮਲਾਨੀ, ਨੇਤਰੀ ਧੁੰਦ ਕਰਨ ਭੈ ਬਹਿਰੇ, ਮਨ ਮੁਖ ਨਾਮ ਨਾ ਜਾਨੀ, ਅੰਦੁਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ, ਅੰਦੁਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾ, ਰਹਾ ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫਿਕੇ, ਸੰਤ ਜਨਾ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਹੇ ਨਾਨੀ ਕੇ, ਅੰਮ੍ਰਿਤ ਕਾ ਰਸ ਵਿਰਲੀ ਪਾਇਆ, ਸਤਿਗੁਰ ਮੇਲ ਮਿਲਾਏ, ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾ, ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾ, ਅਨ ਕੋ ਦਰ ਘਰ ਕਬਹੂ ਨ ਜਾਨਸ, ਏਕੋ ਦਰ ਸਚਿਆਰਾ, ਗੁਰਪ੍ਰਸਾਦ ਪਰਮ ਪਦ ਪਾਇਆ, ਨਾਨਕ ਕਹੈ ਵਿਚਾਰਾ, ਅਨ ਕੋ ਦਰ ਘਰ ਕਬਹੂ ਨਾ ਜਾਨਸ, ਏਕੋ ਦਰ ਸਚਿਆਰਾ, ਗੁਰਪ੍ਰਸਾਦ ਪਰਮ ਪਦ ਪਾਇਆ, ਨਾਨਕ ਕਹੈ ਵਿਚਾਰਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਇਹ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਿਤਾ ਮਹਾਰਾਜ ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਭੈਰੋ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1126 ਉੱਪਰ ਸੁਭਾਇਮਾਨ ਹੈ। ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਦੀ ਸਾਂਝ ਪਾਈ ਸੀ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸ਼ਬਦ ਦੀਆਂ ਅਗਲੇਰੀਆਂ ਵਿਚਾਰਾਂ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਪਣੀਆਂ ਮਨੋਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਇੱਕ ਵਾਰ ਸੰਖੇਪ ਰੂਪ ਵਿੱਚ ਰਹਾਓ ਦੇ ਬੰਨ ਦੀ ਵਿਚਾਰ ਨਾਲ ਫਿਰ ਦੁਬਾਰਾ ਸਾਂਝ ਪਾਈਏ ਕਿ ਰਹਾਓ ਦੇ ਬੰਦ ਵਿੱਚ ਗੁਰੂ ਪਿਤਾ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੇ ਨੇ, ਅੰਦੁਲੇ ਕਿਆ ਪਾਇਆ ਜਗ ਆਏ। ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਵਿਚਾਰ ਸਾਂਝੀ ਕੀਤੀ ਸੀ ਵੀ ਇੱਥੇ ਸਤਿਗੁਰੂ ਜੀ ਸਰੀਰ ਦੀਆਂ ਜਿਹਦੀਆਂ ਅੱਖਾਂ ਨਹੀਂ ਹੈਗੀਆਂ, ਜਿਹਨੂੰ ਸੰਸਾਰ 'ਤੇ ਕੁਝ ਦਿਖਾਈ ਨਹੀਂ ਦਿੰਦਾ, ਉਹਨਾਂ ਦੀ ਗੱਲ ਨਹੀਂ ਹੋ ਰਹੀ ਇੱਥੇ, ਗੱਲ ਸਤਿਗੁਰੂ ਜੀ ਉਹਨਾਂ ਦੀ ਕਰ ਰਹੇ ਨੇ ਜਿਨ੍ਹਾਂ ਨੇ ਇਹਨਾਂ ਅੱਖਾਂ ਦੇ ਹੁੰਦਿਆਂ ਸੱਚ ਨਹੀਂ ਵੇਖਿਆ, ਖਸਮ ਨੂੰ ਨਹੀਂ ਵੇਖਿਆ। ਅੰਧੇ ਇਹ ਨਾ ਆਖੀਅਨ ਜਿਨ ਮੁੱਖ ਲੋਇਣ, ਨਾ ਹੀ ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਸਤਿਗੁਰ ਪਾਤਸ਼ਾਹ ਜੀ ਇੱਥੇ ਉਹਨਾਂ ਮਨੁੱਖਾਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ ਨੇ ਜਨਮ ਤਾਂ ਜ਼ਰੂਰ ਲਿਆ ਹੈ ਪਰ ਜ਼ਿੰਦਗੀ ਜਿਉਂਦਿਆਂ ਸੱਚ 'ਤੇ ਪਹਿਰਾ ਨਹੀਂ ਦਿੱਤਾ। ਬਾਬਾ ਫਰੀਦ ਜੀ ਦਾ ਬਹੁਤ ਪਿਆਰਾ ਵਿਚਾਰ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਜੇ ਜਾਣਾ, ਦੁਨੀਆਂ ਦਾ ਕੋਈ ਐਸਾ ਮਨੁੱਖ ਨਹੀਂ, ਕਦੀ ਵੀ ਤੁਸੀਂ ਕਿਸੇ ਨੂੰ ਗੱਲਾਂ ਕਰਦੇ ਵੇਖੋ ਦੁਨੀਆਂ ਨਾਸ਼ਵੰਤ ਹੈ ਜੀ, ਅੱਜ ਫਲਾਣੇ ਦਾ ਸੰਸਕਾਰ ਕਰਕੇ ਆਏ ਹਾਂ, ਕੱਲ੍ਹ ਨੂੰ ਆਪਣਾ ਕਿਹੜਾ ਪਤਾ ਹੈ। ਹਰ ਵਿਅਕਤੀ ਤੁਹਾਨੂੰ ਆਸਤਕ ਨਾਸਤਕ ਧਰਮੀ ਅਧਰਮੀ ਹਰ ਵਿਅਕਤੀ ਇਹ ਕਹਿੰਦਾ ਦੱਸੇਗਾ ਵੀ ਸੰਸਾਰ ਤੋਂ ਚਲੇ ਜਾਣਾ ਹੈ, ਪਰ ਇਹ ਕਹਿਣ ਦੇ ਬਾਵਜੂਦ ਵੀ ਕੀ ਮਨੁੱਖ ਨੇ ਸੱਚ 'ਤੇ ਤੁਰਨ ਦਾ ਯਤਨ ਕੀਤਾ ਹੈ? ਇਹਨਾਂ ਕੁਝ ਕਹਿਣ ਦੇ ਬਾਵਜੂਦ ਵੀ ਕੀ ਮਨੁੱਖ ਨੇ ਸੰਸਾਰ ਤੋਂ ਵਿਕਾਰ ਤਿਆਗਣ ਦੇ ਯਤਨ ਕੀਤੇ ਨੇ, ਬੁਰੀਆਂ ਆਦਤਾਂ ਬੁਰਾ ਸੁਭਾਅ ਤਿਆਗਣ ਦਾ ਯਤਨ ਕੀਤਾ? ਫਿਰ ਉੱਥੇ ਹੈ ਜਿੱਥੋਂ ਯਾਤਰਾ ਆਰੰਭ ਹੋਈ ਹੈ, ਉੱਥੇ ਮਨੁੱਖ ਲੋਤਾ ਹੋਇਆ। ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈਏ। ਫਿਰ ਕੀ ਕਰੀਏ? ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ, ਮੁਰੀਦਾ ਜੋਲੀਏ ਜੋ ਗੁਰੂ ਵਾਟ ਦੱਸਦਾ ਹੈ, ਗੁਰੂ ਰਸਤਾ ਦੱਸਦਾ ਹੈ, ਉਸ ਰਸਤੇ ਦੇ ਉੱਪਰ ਤੁਰਨਾ ਤੇਰੇ ਵਾਸਤੇ ਲਾਭਦਾਇਕ ਹੈ। ਪਰ ਕਮਾਲ ਦੀ ਗੱਲ ਹੈ, ਤੁਰਨ ਵਾਸਤੇ ਅੱਖਾਂ ਚਾਹੀਦੀਆਂ ਨੇ। ਸਤਿਗੁਰ ਪਾਤਸ਼ਾਹ ਨੇ ਬੜੇ ਪਿਆਰੇ ਵਿਚਾਰ ਦਿੱਤੇ ਨੇ, ਹਮ ਅੰਧੁਲੇ ਅੰਧ, ਇਹ ਅੰਨ੍ਹਾਪਨ ਇਹਨਾਂ ਅੱਖਾਂ ਦਾ ਨਹੀਂ ਹੈ, ਜ਼ਿਕਰ ਕੀਤਾ ਹੈ। ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਬਿਖ ਵਿੱਚ ਰਤੇ ਹੋਣਾ ਅੰਨ੍ਹਾਪਨ ਹੈ, ਵਿਕਾਰ ਭੋਗਣਾ ਨੇਤਰਹੀਣ ਹੈ, ਵਿਸ਼ੇ ਵਿਕਾਰਾਂ ਜੀਵਨ ਜਿਉਣਾ ਨੇਤਰਹੀਣਤਾ ਦੀ ਨਿਸ਼ਾਨੀ ਹੈ। ਅੱਖਾਂ ਹੈ ਨਹੀਂ ਮਹਾਰਾਜ ਕਹਿੰਦੇ ਤੇਰੇ ਕੋਲ, ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲ ਹੈ, ਗੁਰ ਚਾਲੀ ਕਿਵੇਂ ਗੁਰੂ ਦੀ ਚਾਲ ਦੇ ਨਾਲ ਚਾਰ ਲਾ ਕੇ ਤੁਰੀਏ, ਗੁਰੂ ਜੀ ਸੁਜਾਖੇ ਤੇ ਅਸੀਂ ਨੇਤਰਹੀਣ, ਗੁਰੂ ਜੀ ਅਮਰ ਦੇ ਦਾ ਤੇ ਅਸੀਂ ਯੈਰ ਵਿੱਚ ਫਸੇ ਹੋਏ। ਤੇ ਹੁਣ ਸੁਜਾਖਾ ਵਿਅਕਤੀ ਤੁਸੀਂ ਸੰਸਾਰ 'ਤੇ ਵੇਖ ਲਓ, ਸੁਜਾਖੇ ਵਿਅਕਤੀ ਦੇ ਨਾਲ ਨੇਤਰਹੀਣ ਦੇ ਨਾਲ ਵਿਚਾਰੇ ਨੇ ਭੱਜਣਾ ਹੋਵੇ ਤਾਂ ਉਹਨੂੰ ਤਾਂ ਖੱਡੇ ਦਾ ਪਤਾ ਨਹੀਂ ਹੈ, ਉਹ ਤਾਂ ਨੇਤਰਹੀਣ ਨੂੰ ਸੁਜਾਖਾ ਦੱਸੇਗਾ ਨਾ ਵੀ ਇੱਥੇ ਅੱਗੇ ਟੋਆ ਹੈ, ਅੱਗੇ ਖੱਡ ਹੈ, ਡਿੱਗ ਨਾ ਪਈ, ਉਹ ਤਾਂ ਉਹਦਾ ਮੁਹਤਾਜ ਹੈ ਨਾ, ਉਹ ਦੱਸੇਗਾ ਉਹਨੂੰ ਤੁਰਨ ਲਈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਫਿਰ ਭਲਾ ਹੈ। ਤੁਸੀਂ ਵੇਖਣਾ ਕਿੰਨੇ ਕਿੰਨੇ ਸੂਰਮੇ ਸਿੰਘ ਰਾਗੀ ਨੇ ਜਿਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਕਿੰਨੇ ਸ਼ਬਦ ਯਾਦ ਨੇ, ਅਸੀਂ ਨੇਤਰਾਂ ਵਾਲਿਆਂ ਨੇ ਜਪਜੀ ਸਾਹਿਬ ਨਹੀਂ ਕੰਠ ਕੀਤਾ, ਅਸੀਂ ਨੇਤਰਾਂ ਵਾਲਿਆਂ ਨੇ ਅਰਦਾਸ ਆਪ ਕੰਠ ਨਹੀਂ ਕੀਤੀ, ਅਸੀਂ ਨੇਤਰਾਂ ਵਾਲਿਆਂ ਨੇ ਕਦੀ ਸਿੱਧ ਗੋਸ਼ਟ ਬਾਣੀ ਨੂੰ ਵਿਚਾਰਨ ਦਾ ਯਤਨ ਨਹੀਂ ਕੀਤਾ, ਫਿਰ ਉਹ ਨੇਤਰਹੀਣ ਉਹਨਾਂ ਨਾ ਹੋਏ। ਨੇਤਰਹੀਣ ਤਾਂ ਅਸੀਂ ਹੋਏ ਕਿ ਅਸੀਂ ਸੱਚ ਨੂੰ ਨਾ ਵੇਖ ਸਕੇ, ਨਾ ਸੱਚ ਨੂੰ ਪਰਖ ਸਕੇ, ਨਾ ਸੱਚ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕੇ। ਕਿਉਂ ਚੱਲ ਰਹੇ ਗੁਰ ਚਾਲੀ, ਸਤਿਗੁਰ ਜੀ ਤੁਹਾਡੀ ਚਾਲ ਦੇ ਨਾਲ ਅਸੀਂ ਚਾਲ ਕਿਵੇਂ ਰਲਾ ਸਕਦੇ ਹਾਂ, ਕਿਉਂਕਿ ਅਸੀਂ ਨੇਤਰਹੀਣ, ਤੁਸੀਂ ਸੁਜਾ ਕੇ। ਹਾਂ ਇਹ ਗੱਲ ਹੋ ਸਕਦੀ ਹੈ ਅਸੀਂ ਤੁਹਾਨੂੰ ਆਪਣੀ ਬਾਂਹ ਫੜਾ ਦੇਈਏ, ਅਸੀਂ ਤੁਹਾਡਾ ਸਾਥ ਮਾਣ ਲਈਏ। ਤੁਸੀਂ ਸੁਜਾਖੇ ਹੋ, ਤੁਹਾਡੇ ਕੋਲ ਨੇਤਰ ਹਨ, ਸਾਡੇ ਕੋਲ ਨੇਤਰ ਨਹੀਂ ਹਨ। ਪਰ ਜਿਹੜਾ ਮਨੁੱਖ ਨੇਤਰਹੀਣ ਹੋਵੇ ਅਤੇ ਸਵੀਕਾਰ ਨਾ ਕਰੇ, ਉਹਦਾ ਤਾਂ ਕੋਈ ਇਲਾਜ ਨਹੀਂ ਨਾ। ਸਿੱਖ ਗੁਰੂ ਜੀ ਦੇ ਕੋਲੋਂ ਰੋਜ਼ ਰੋਜ਼ਾਨਾ ਆਪਣੀ ਜ਼ਿੰਦਗੀ ਦਾ ਅੰਧਲਾਪਨ ਦੂਰ ਕਰਨ ਆਉਂਦਾ ਕਿ ਮੈਂ ਵੇਖ ਸਕਾਂ, ਜਿਹਨੂੰ ਅਸੀਂ ਜ਼ਿੰਦਗੀ ਜਿਉਣਾ ਕਹਿੰਦੇ ਹਾਂ ਨਾ। ਗੁਰੂ ਅਮਰਦਾਸ ਜੀ ਨੇ ਬੜਾ ਪਿਆਰਾ ਖਿਆਲ ਦਿੱਤਾ ਹੈ ਕਿ ਇਸ ਜਗਤ ਨੂੰ ਜ਼ਿੰਦਗੀ ਜਿਉਣੀ ਨਹੀਂ ਆਉਂਦੀ, ਸੰਸਾਰ ਅਤੇ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਆਉਂਦਾ। ਇਹ ਜਗਤ ਮਮਤਾ ਮੂਆ ਜੀਵਨ ਕੀ ਬਿੱਧ ਨਾ ਹੈ, ਜੀਵਨ ਦੀ ਬਿੱਧ ਨਹੀਂ ਆਉਂਦੀ, ਜੀਵਨ ਦਾ ਤਰੀਕਾ ਨਹੀਂ ਆਉਂਦਾ। ਉਹ ਸਤਿਗੁਰੂ ਪਾਤਸ਼ਾਹ ਜੀ ਸਿਖਾਉਣਗੇ ਜ਼ਿੰਦਗੀ ਕਿਵੇਂ ਜਿਉਣੀ ਹੈ, ਕਿਵੇਂ ਰਸ ਲੈਣਾ ਹੈ। ਕਈ ਮਨੁੱਖ ਪਦਾਰਥ ਘੱਟ ਹੋਣ ਦੇ ਬਾਵਜੂਦ, ਸੰਸਾਰ ਦੇ ਸੁੱਖ ਸਹੂਲਤਾਂ ਘੱਟ ਹੋਣ ਦੇ ਬਾਵਜੂਦ ਵੀ ਖੇੜੇ 'ਚ ਰਹਿੰਦੇ ਨੇ, ਅਤੇ ਕਈਆਂ ਕੋਲ ਸਭ ਕੁਝ ਹੁੰਦਾ। ਥੋੜ੍ਹਾ ਜਿਹਾ ਆਪਾਂ ਪਿੱਛੇ ਝਾਤ ਮਾਰ ਕੇ ਵੇਖ ਲਈਏ, 8 ਅਕਤੂਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੰਦੇੜ ਦੀ ਪਾਵਨ ਧਰਤੀ 'ਤੇ ਜੋਤੀ ਜੋਤ ਸਮਾਉਂਦੇ ਨੇ। ਉਸ ਤੋਂ ਬਾਅਦ ਜਿਹੜਾ ਸਮਾਂ ਆਉਂਦਾ ਹੈ, ਗੁਰੂ ਕੇ ਸਿੱਖਾਂ ਨੂੰ ਆਪਣੇ ਘਰ ਘਰ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ, ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਗੁਜ਼ਾਰਨੀਆਂ ਪਈਆਂ ਨੇ, ਸਧਾਰਨ ਭੋਜਨ ਪੱਕਿਆ ਭੋਜਨ ਕਦੀ ਖਾਣਾ ਨਸੀਬ ਹੀ ਨਹੀਂ ਹੋਇਆ ਵੀ ਕਦੀ ਪੱਕਾ ਭੋਜਨ ਕਿਸੇ ਅੱਗ ਦੇ ਉੱਤੇ ਪਕਾਇਆ ਹੋਇਆ ਮਿਲ ਜਾਏ। ਦਰਖਤਾਂ ਦੇ ਸੱਕ ਤੱਕ ਵੀ ਖਾ ਕੇ ਵੇਖੇ ਨੇ, ਹੁਣ ਤਾਂ ਪਾਣੀ ਵੀ ਫਿਲਟਰ ਕਰਕੇ ਪੀਂਦੇ ਹਾਂ ਕਿਉਂਕਿ ਸਰੀਰ ਨਹੀਂ ਪਚਾ ਸਕਦਾ। ਉਹਨਾਂ ਛੱਪੜਾਂ ਦਾ ਪਾਣੀ ਪੀਤਾ ਹੈ, ਟੋਬਿਆਂ ਦਾ ਪਾਣੀ ਪੀਤਾ ਹੈ, ਪਰ ਇਹ ਪਾਣੀ ਪੀ ਕੇ ਵੀ ਕਹਿੰਦੇ ਸਨ ਮਹਾਰਾਜ ਆਪਣੀ ਰਜਾ ਵਿੱਚ ਤੁਰਨ ਦਾ ਤਰੀਕਾ ਦੱਸੀ, ਜ਼ਿੰਦਗੀ 'ਚ ਵਿਕਾਰੀ ਨਾ ਹੋ ਸਕੀਏ, ਤੇਰੇ ਸਿਧਾਂਤ ਨਾਲੋਂ ਟੁੱਟਣ, ਜਿੰਨੀਆਂ ਸੁੱਖ ਸਹੂਲਤਾਂ ਵਧੀਆਂ, ਜਿੰਨੇ ਸੰਸਾਰ ਦੇ ਸੁੱਖ ਆਰਾਮ ਮਾਣੇ, ਉਹਨੇ ਸਤਿਗੁਰੂ ਤੋਂ ਦੂਰ ਜਾਂਦੇ ਰਹੇ। ਜਦੋਂ ਅਬਦਾਲੀ ਆਇਆ ਨਾ, ਤਾਂ ਉਹਨੇ ਇਸ ਹਿੰਦੁਸਤਾਨ ਦੇ ਉੱਪਰ ਜੋ ਖਾਰੂ ਪਾਇਆ, ਲਗਾਤਾਰ ਬੜੇ ਹਮਲੇ ਕੀਤੇ ਉਹਨੇ, ਕੋਈ ਰਸਤਾ ਰੋਕਣ ਵਾਲਾ ਨਹੀਂ ਸੀ ਉਹਦਾ, ਕੋਈ ਉਹਦਾ ਮੂੰਹ ਭੰਨਣ ਵਾਲਾ ਨਹੀਂ ਸੀ, ਕੋਈ ਉਸਨੂੰ ਜਵਾਬ ਦੇਣ ਵਾਲਾ ਨਹੀਂ ਸੀ। ਪਰ ਉਹਨੂੰ ਨਹੀਂ ਨਾ ਪਤਾ ਵੀ ਹੁਣ ਇਸ ਧਰਤੀ 'ਤੇ ਗੁਰੂ ਨਾਨਕ ਪਿਤਾ ਵਰਗੀ, ਮਹਾਰਾਜ ਵਰਗੀ ਪਵਿੱਤਰ ਆਤਮਾ ਨੇ ਜਨਮ ਲਿਆ ਹੈ। ਉਹਨੇ ਐਸੇ ਯੋਧਿਆਂ ਨੂੰ ਤਿਆਰ ਕੀਤਾ ਹੈ ਜਿਹੜੇ ਅੰਦਰ ਦੇ ਵਿਕਾਰਾਂ ਨਾਲ ਵੀ ਲੜਨਾ ਜਾਣਦੇ ਨੇ ਅਤੇ ਬਾਹਰ ਦੇ ਦੁਸ਼ਮਣਾਂ ਨਾਲ ਵੀ ਲੜਨਾ ਜਾਣਦੇ ਨੇ। ਉਹ ਕਿਵੇਂ ਜਰ ਸਕਦੇ ਨੇ ਕਿ ਸਾਡੇ ਸਾਹਮਣੇ ਕਿਸੇ ਦੀ ਧੀ ਭੈਣ ਦੀ ਜਿੱਤ ਉੱਤੇ ਅਟੈਕ ਹੋ ਰਿਹਾ ਹੋਵੇ। ਪਾਗਾਂ ਵਾਲਿਓ, ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਸ਼ਹੀਦੀ ਜਾਮਾ ਇਸ ਦਿੱਲੀ ਦੀ ਧਰਤੀ 'ਤੇ ਪੀਤਾ ਸੀ, ਉਹਨਾਂ ਦਾ ਪਾਵਨ ਵਾਕ ਹੈ, ਭੈ ਕਾਹੂੰ ਕੋ ਦੇਤ ਨੈ ਨੈ ਭੈ ਮਾਨਤ ਆਨ। ਜੇ ਜ਼ੁਲਮ ਕਰਨਾ ਪਾਪ ਹੈ ਨਾ, ਤਾਂ ਜ਼ੁਲਮ ਸਹਿਣਾ ਉਸ ਨਾਲੋਂ ਹਜ਼ਾਰਾਂ ਗੁਣਾ ਵੱਧ ਪਾਪ ਹੈ। ਸਿੱਖ ਜ਼ੁਲਮ ਕਰਦਾ ਨਹੀਂ, ਪਰ ਜ਼ੁਲਮ ਹੁੰਦਾ ਹੋਵੇ ਤਾਂ ਖਮੋਸ਼ ਵੀ ਨਹੀਂ ਬੈਠਦਾ। ਜਦੋਂ ਅਬਦਾਲੀ ਇੱਥੋਂ ਆਣ ਕੇ ਲੁੱਟ ਕੇ ਮਾਲ ਸਬਾਬ ਬਿਆਸ ਦਰਿਆ ਦੇ ਵਿੱਚੋਂ ਦੀ ਲੰਘ ਕੇ ਜਾ ਰਿਹਾ ਸੀ ਨਾ ਲਾਹੌਰ ਵੱਲ ਨੂੰ, ਅਫਗਾਨਿਸਤਾਨ ਵੱਲ ਨੂੰ, ਅਤੇ ਗੁਰੂ ਕੇ ਸਿੱਖਾਂ ਨੇ ਉਸਦਾ ਰਸਤਾ ਰੋਕਿਆ। ਉਹਦੇ ਕੋਲੋਂ ਮਾਲ ਧਨ ਹਿੰਦੁਸਤਾਨ ਦੀ ਜਵਾਨੀ ਖੋਹ ਕੇ ਘਰੋਂ ਘਰੀ ਪਹੁੰਚਾਈ, ਧੀਆਂ ਬਚਾਈਆਂ ਹਿੰਦੁਸਤਾਨ ਦੀਆਂ, ਉਹਨਾਂ ਕੋਲੋਂ ਸਿੱਖਾਂ ਨੇ ਰੱਖੜੀਆਂ ਨਹੀਂ ਸੀ ਬਣਾਈਆਂ, ਨਾ ਉਹ ਜਨਮ ਕਰਕੇ ਉਹਨਾਂ ਦੀਆਂ ਭੈਣਾਂ ਸਨ। ਪਰ ਗੁਰੂ ਨੇ ਸਿਖਾਇਆ ਸੀ ਨਾ ਕਿ ਜੋ ਤੇਰੀ ਬਰਾਬਰ ਦੀ ਹੋਵੇ, ਤੇਰੀ ਭੈਣ ਹੈ, ਵੱਡੀ ਹੈ, ਮਾਂ ਹੈ, ਛੋਟੀ ਹੈ, ਉਹ ਧੀ ਸਮਾਨ ਹੈ। ਗੁਰੂ ਨੇ ਸਿਖਾਇਆ ਸੀ ਨਾ, ਗੁਰੂ ਨੇ ਅੰਦਰ ਉਹ ਅੰਮ੍ਰਿਤ ਪਾਇਆ ਸੀ, ਉਸ ਅੰਮ੍ਰਿਤ ਨੇ ਰੰਗ ਵਿਖਾਇਆ, ਧੀਆਂ ਭੈਣਾਂ ਛਡਾ ਕੇ ਘਰੋਂ ਘਰੀ ਪਹੁੰਚਾਈਆਂ। ਅਬਦਾਲੀ ਹਾਰ ਖਾ ਕੇ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਦਾ ਹੈ, ਕਹਿੰਦਾ ਇਹ ਕੌਣ ਲੋਕ ਨੇ, ਮੈਂ ਇੰਨੀ ਵਾਰ ਹਿੰਦੁਸਤਾਨ ਨੂੰ ਲੁੱਟਿਆ, ਇੰਨੀ ਵਾਰ ਤਬਾਹ ਕੀਤਾ, ਇੰਨੀ ਵਾਰ ਮੈਂ ਬਰਬਾਦ ਕੀਤਾ, ਕੌਣ ਲੋਕ ਨੇ ਜਿਨ੍ਹਾਂ ਨੇ ਅੱਜ ਮੈਨੂੰ ਲੁੱਟਿਆ, ਮੈਂ ਹਿੰਦੁਸਤਾਨ ਲੁੱਟਦਾ, ਅੱਜ ਮੈਨੂੰ ਲੁੱਟ ਲਿਆ, ਕੌਣ ਨੇ, ਮੈਨੂੰ ਇਹਨਾਂ ਬਾਰੇ ਦੱਸ, ਮੈਂ ਇਹਨਾਂ ਬਾਰੇ ਕੁਝ ਸੁਣਨਾ ਚਾਹੁੰਦਾ ਤੇਰੇ ਕੋਲੋਂ। ਭਾਗਾਂ ਵਾਲੇ ਉਹ ਆਪਣੇ ਬੱਚੇ ਦੀ ਸਾਰੇ ਤਾਰੀਫ ਕਰਦੇ ਨੇ, ਘੁਮਿਆਰ ਦਾ ਭਾਂਡਾ ਟੁੱਟਾ ਹੋਵੇ ਅਤੇ ਉਹ ਵੀ ਕਹਿੰਦਾ ਵਧੀਆ ਹੈ। ਜਦੋਂ ਆਪਣੀ ਧੀ ਜਵਾਨ ਹੋ ਜਾਂਦੀ ਹੈ, ਸਾਰੇ ਮਾਂ ਬਾਪ ਕਹਿੰਦੇ ਸਾਡੀ ਧੀ ਬੜੀ ਗੁਣਾਂ ਨਾਲ ਭਰਪੂਰ ਹੈ, ਮਜ਼ਾ ਉਦੋਂ ਆਉਂਦਾ ਜਦੋਂ ਸਹੁਰੇ ਘਰ ਵੱਸ ਜਾਏ ਅਤੇ ਸਹੁਰੇ ਕਹਿਣ ਵਾਕਿਆ ਤੁਸੀਂ ਆਪਣੀ ਧੀ ਨੂੰ ਤਿਆਰ ਕਰਕੇ ਭੇਜਿਆ, ਇਹਨੂੰ ਤਮੀਜ਼ ਹੈ ਦੁਨੀਆ ਨਾਲ ਬੋਲਣ ਦੀ, ਇਹਨੂੰ ਪਤਾ ਹੈ, ਇਹਨੂੰ ਸਲੀਕਾ ਆਉਂਦਾ ਹੈ, ਇਹਨੂੰ ਸਾਰੇ ਘਰ ਨੂੰ ਚਲਾਉਣਾ ਆਉਂਦਾ ਹੈ, ਨਹੀਂ ਤੇ ਭਾਈ ਗੁਰਦਾਸ ਜੀ ਕਹਿੰਦੇ ਪੇਕੇ ਘਰ ਤਾਂ ਸਾਰੀਆਂ ਧੀਆਂ ਲਾਡਲੀਆਂ ਮੰਨੀਆਂ ਜਾਂਦੀਆਂ ਨੇ, ਸਹੁਰੇ ਘਰ ਗੁਣਾ ਕਰਕੇ ਵਸਦੀ ਹੈ, ਲਾਡ ਕਰਕੇ ਨਹੀਂ, ਲੜ ਕਰਕੇ ਨਹੀਂ ਧੀ ਵਸਦੀ। ਇਹ ਉਦਾਹਰਣਾਂ ਦਿੱਤੀਆਂ ਕੇਵਲ ਇਸ ਜੀਵ ਨੂੰ ਸਮਝਾਉਣ ਲਈ, ਇਸ ਮਨੁੱਖ ਮਾਤਰ ਨੂੰ ਸਮਝਾਉਣ ਲਈ। ਤਾਰੀਫ ਉਹ ਹੁੰਦੀ ਹੈ ਜਿਹੜੀ ਦੁਸ਼ਮਣ ਕਰੇ। ਅਸੀਂ ਆਪਣੇ ਬੱਚੇ ਨੂੰ ਕਹੀਏ ਇਹ 'ਚ ਕੋਈ ਗੁਣ ਨਹੀਂ, ਅਤੇ ਦੁਨੀਆ ਕਹੇ ਨਹੀਂ ਜਿੰਨੇ ਇਹਦੇ ਵਿੱਚ ਗੁਣ ਨੇ ਕਿਸੇ ਵਿੱਚ ਮੈਂ ਵੇਖੇ ਹੀ ਨਹੀਂ। ਸਿੱਖ ਉਹ ਕੌਮ ਹੈ ਜਿਸ ਦੀ ਤਾਰੀਫ ਦੁਸ਼ਮਣਾਂ ਨੇ ਕੀਤੀ ਹੈ। ਇੱਥੇ ਕਾਜੀ ਨੂਰ ਮੁਹੰਮਦ ਵਰਗੇ ਆਏ, ਕਾਜੀ ਨੂਰ ਮੁਹੰਮਦ ਵਰਗੇ ਆਏ ਜਿਹਨੇ ਪੁਸਤਕ ਲਿਖੀ ਅਤੇ ਉਹਦੇ ਵਿੱਚ ਲਿਖਿਆ ਸਿੱਖ ਸੱਗ ਨੇ, ਸੱਗ ਮੀਨਿੰਗ ਕੁੱਤਾ, ਸਿੱਖ ਕੁੱਕਰ ਨੇ, ਉਹਨੇ ਆਖਿਆ ਵੇਖਾਂ ਤਾਂ ਸਹੀ ਇਹਨਾਂ ਬਾਰੇ। ਜਦੋਂ ਉਹਨੇ ਮੈਦਾਨੇ ਜੰਗ ਵਿੱਚ ਜਾਨਾਂ ਲੂਣ ਕੇ ਇਹਨਾਂ ਨੂੰ ਲੜਦਿਆਂ ਵੇਖਿਆ, ਕਿਸੇ ਦੀ ਧੀ ਭੈਣ ਬਦਲੇ ਆਪਣਾ ਸਰੀਰ ਤਿਆਗਦਿਆਂ ਵੇਖਿਆ, ਆਪਣੀਆਂ ਲਿਖਤਾਂ ਵਿੱਚ ਹੀ ਉਹਨੇ ਆਪਣੇ ਲਿਖਤਾਂ ਵਿੱਚ ਹੀ ਆਪਣੀ ਕਲਮ ਨਾਲ ਉਹ ਪੰਕਤੀਆਂ ਬਦਲ ਦਿੱਤੀਆਂ। ਕਹਿੰਦੇ ਇਹ ਸੱਗ ਨਹੀਂ, ਇਹ ਕੂਕਰ ਨਹੀਂ, ਇਹ ਤਾਂ ਸ਼ੇਰ ਨੇ, ਇਹ ਤਾਂ ਭੱਜੇ ਜਾਂਦੇ ਅਤੇ ਵਾਰ ਨਹੀਂ ਕਰਦੇ, ਦੁਸ਼ਮਣ ਦੀ ਵੀ ਧੀ ਭੈਣ ਮਿਲ ਜਾ ਅਤੇ ਉਹਦੀ ਇੱਜ਼ਤ ਕਰਦੇ ਨੇ। ਬਸ ਵੇਖਣਾ ਇਹ ਹੈ ਅੱਜ ਉਹ ਸਿੱਖ ਹੈ ਕਿ ਨਹੀਂ ਹੈ, ਅੱਜ ਉਹ ਕਿਰਦਾਰ ਸਾਡੇ ਪਰਿਵਾਰਾਂ 'ਚ ਹੈ ਕਿ ਨਹੀਂ ਹੈ, ਅੱਜ ਉਹ ਆਸਾ ਕੀ ਵਾਰ ਉਹ ਹੀ ਹੈ, ਜਪਜੀ ਸਾਹਿਬ ਉਹ ਹੀ ਹੈ, ਸਿੱਧ ਗੋਸ਼ਟ ਉਹ ਹੀ ਹੈ, ਸੁਖਮਨੀ ਸਾਹਿਬ ਦੀ ਬਾਣੀ ਉਹ ਹੀ ਹੈ, ਪੜ੍ਹਨ ਅਤੇ ਵਿਚਾਰਨ ਵਾਲਾ ਬਦਲ ਗਿਆ ਹੈ। ਬਾਣੀ ਤਾਂ ਉਹ ਹੀ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਅਬਦਾਲੀ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਦਾ ਹੈ, ਕਹਿੰਦੇ ਮੈਨੂੰ ਦੱਸ ਇਹਨਾਂ ਬਾਰੇ ਕੌਣ ਨੇ। ਧਿਆਨ ਦੇਣਾ, ਗਿਆਨੀ ਰਤਨ ਸਿੰਘ ਜੀ ਪੰਗੂ ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ, ਉਹਨਾਂ ਨੇ ਉਹਦੇ ਵਿੱਚ ਹਵਾਲਾ ਬੜਾ ਪਿਆਰਾ ਦਿੱਤਾ ਹੈ, ਬੜੀ ਪਿਆਰੀ ਵਿਆਖਿਆ ਕੀਤੀ ਹੈ। ਇਹ ਹੁਣ ਜ਼ਕਰੀਆ ਖਾਨ ਦੱਸ ਰਿਹਾ ਹੈ ਅਬਦਾਲੀ ਨੂੰ, ਅਤੇ ਰਤਨ ਗਿਆਨੀ ਰਤਨ ਸਿੰਘ ਜੀ ਪੰਗੂ ਨੇ ਕਲਮ ਬੰਦ ਕੀਤਾ। ਦੋਵੇਂ ਦੁਸ਼ਮਣ, ਅਬਦਾਲੀ ਵੀ ਦੁਸ਼ਮਣ, ਜ਼ਕਰੀਆ ਖਾਨ, ਜ਼ਕਰੀਆ ਖਾਨ ਉਹ ਹੈ ਜਿਹਦੇ ਰਾਜ ਭਾਗ ਦੇ ਵਿੱਚ ਜਿਹਦੇ ਹੁਕਮ ਦੇ ਨਾਲ ਭਾਈ ਸ਼ੁਭੇਗ ਸਿੰਘ ਅਤੇ ਭਾਈ ਸਾਹਬਾਜ ਸਿੰਘ ਦੋਵਾਂ ਪਿਓ ਪੁੱਤਰਾਂ ਨੂੰ ਚਰਖੀਆਂ 'ਤੇ ਚਾੜਿਆ ਗਿਆ ਸੀ, ਇਹਦੇ ਹੁਕਮ ਨਾਲ ਹੀ ਭਾਈ ਤਾਰੂ ਸਿੰਘ ਦਾ ਖੋਪਰ ਲੱਫਾ ਸੀ। ਪਰ ਤਾਰੀਫ ਕਰ ਰਿਹਾ ਅੱਜ, ਇਹ ਹੈ ਵਾਕਿਆ ਤਾਰੀਫ, ਦੁਸ਼ਮਣ ਕਹਿ ਰਿਹਾ, ਕੀ ਕਹਿ ਰਿਹਾ, ਹਿੰਦੂ ਤੁਰਕਨ ਤੇ ਹੈ ਨਿਆਰਾ। ਉਹ ਦੱਸ ਰਿਹਾ ਤੁਹਾਡਿਆਂ ਬਜ਼ੁਰਗਾਂ ਬਾਰੇ, ਉਹ ਸਾਡਿਆਂ ਦਾਦਿਆਂ ਪੜਦਾਦਿਆਂ ਬਾਰੇ ਦੱਸ ਰਿਹਾ। ਕਹਿੰਦੇ ਇਹ ਹਿੰਦੂ ਅਤੇ ਤੁਰਕਾਂ ਨਾਲੋਂ ਨਿਆਰੇ ਨੇ, ਨਿਆਰਾਪਨ ਵੇਖਣਾ ਹੈ, ਜੇ ਉੱਥੇ ਉਹ ਨਿਆਰਾਪਨ ਅੱਜ ਵੀ ਸਾਂਭਿਆ ਹੈ ਤਾਂ ਵਾਕਿਆ ਅਸੀਂ ਗੁਰੂ ਦੇ ਪੁੱਤਰ ਹਾਂ, ਜੇ ਨਹੀਂ ਸਾਂਭਿਆ ਤਾਂ ਫਿਰ ਤਾਂ ਮਲਗੋਬਾ ਹੋ ਗਏ ਨਾ। ਹਿੰਦੂ ਤੁਰਕਨ ਤੇ ਹੈ ਨਿਆਰਾ, ਫਿਰਕਾ ਇਨਕਾ ਅਪਰ ਅਪਾਰਾ। ਇਹ ਹਿੰਦੂ ਅਤੇ ਤੁਰਕਾਂ ਨਾਲੋਂ ਨਿਆਰੇ ਨੇ, ਰਹਿਣ ਸਹਿਣ। ਕਹਿੰਦਾ ਕਿਉਂ, ਕੀ ਰਹਿਣ ਸਹਿਣ ਇਹਨਾਂ ਦਾ ਵੱਖਰਾ ਹੈ, ਰੋਟੀ ਨਹੀਂ ਖਾਂਦੇ, ਪਾਣੀ ਨਹੀਂ ਪੀਂਦੇ, ਕੀ ਰਹਿਣ ਸਹਿਣ ਵੱਖਰਾ। ਕਹਿੰਦੇ ਇਹਨਾਂ ਦੇ ਸੰਸਕਾਰ ਵੱਖਰੇ ਨੇ, ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਹੈ। ਕੀ ਵੱਖਰਾ ਹੈ, ਸਿੰਘ ਸਿੰਘਣੀ ਜਬ ਮਰ ਜਾਏ ਹੈ। ਕਹਿੰਦਾ ਮੌਤ ਤੇ ਅਬਦਾਲੀ ਸਾਰਿਆਂ ਘਰਾਂ 'ਚ ਹੁੰਦੀ ਹੈ, ਮਰਦਾ ਤਾਂ ਹਰ ਇੱਕ ਇਨਸਾਨ ਹੈ ਦੁਨੀਆ 'ਤੇ, ਹਰ ਮਤ ਦਾ ਮਰਦਾ, ਹਰ ਕੌਮ ਦਾ ਮਰਦਾ ਹੈ। ਅਤੇ ਮੈਂ ਜਵਾਨ ਪੁੱਤ ਦੀ ਲਾਸ਼ 'ਤੇ ਮਾਵਾਂ ਨੂੰ ਵਹਿਣ ਪਾਉਂਦੇ ਵੇਖਿਆ ਹੈ। ਪਰ ਅਬਦਾਲੀ ਬਾਦਸ਼ਾਹ, ਗੱਲ ਕਹਾਂ, ਇਹਨਾਂ ਦੇ ਘਰ ਮੈਂ ਖੇਡ ਉਲਟੀ ਵੇਖੀ ਹੈ, ਜਵਾਨ ਪੁੱਤ ਚੜ੍ਹਾਈ ਕਰ ਜਾਏ ਨਾ ਜਵਾਨ, ਅਤੇ ਉਹਨੂੰ ਸ਼ਮਸ਼ਾਨ ਭੂਮੀ ਅਗਨ ਭੇਟ ਕਰਨ ਤੋਂ ਬਾਅਦ ਇਹ ਆਪਣੇ ਧਾਰਮਿਕ ਸਥਾਨ 'ਤੇ ਆਉਂਦੇ ਨੇ, ਅਤੇ ਉੱਥੇ ਆਣ ਕੇ ਕੀ ਕਰਦੇ ਨੇ, ਸਿੰਘ ਸਿੰਘਣੀ ਜਬ ਮਰ ਜਾਏ ਹੈ, ਬਾਂਟਤ ਹਲੂਆ ਤੁਰੰਤ ਬਣੇ ਹੈ। ਮਿੱਠਾ ਕਦੋਂ ਖਾਂਦਾ ਮਨੁੱਖ, ਜਦੋਂ ਘਰ 'ਚ ਬੱਚਰਾ ਜਨਮ ਹੁੰਦਾ, ਕਹਿੰਦਾ ਮੂੰਹ ਮਿੱਠਾ ਕਰੋ, ਮੇਰੇ ਘਰ ਪੋਤਰਾ ਜੰਮਿਆ। ਪੁਰਾਣੇ ਸਮੇਂ 'ਚ ਘਰ ਮਹਿਮਾਨ ਆਉਂਦਾ ਸੀ ਅਤੇ ਉਹਦੇ ਵਾਸਤੇ ਕੜਾਹ ਬਣਾਉਂਦੇ ਸੀ, ਹਲਵਾ। ਹੁਣ ਤਾਂ ਉਹ ਖੁਰਾਕਾਂ ਨਹੀਂ ਰਹੀਆਂ, ਹੁਣ ਤਾਂ ਮਨੁੱਖ ਗੁਰਦੁਆਰੇ ਵੀ ਲੈਣ ਲੱਗਾ, ਕਹਿੰਦਾ ਥੋੜ੍ਹੀ ਜਿਹੀ ਦਿਓ, ਮੈਨੂੰ ਸ਼ੂਗਰ ਹੈ, ਚੈੱਕ ਕਰਾ ਕੇ ਆਇਆ। ਮਿੱਠਾ ਨਹੀਂ ਖਾ ਸਕਦਾ, ਪੁਰਾਣੇ ਸਮੇਂ 'ਚ ਦੇਗ ਦਾ ਅਰਥ ਪਤਾ ਕੀ ਸੀ, ਕੜਾਹੀ 'ਚ ਨਹੀਂ ਸੀ ਬਣਦੀ, ਦੇਗ 'ਚ ਬਣ ਸੀ ਦੀ, ਦੇਗ 'ਚ ਵੱਡੇ ਦੇਗ ਵਰੇ 'ਚ ਬਣਦੀ ਸੀ, ਇਹਦਾ ਨਾਂ ਦੇਗ ਤਾਂ ਪਿਆ ਹੈ। ਆਪਾਂ ਕਹਿੰਦੇ ਦੇਗ, ਕੜਾਹ ਪ੍ਰਸ਼ਾਦੀ ਦੇਗ ਦਿਓ, ਕੜਾਹੀ 'ਚ ਨਹੀਂ ਸੀ ਬਣਦੀ ਪੁਰਾਣੇ ਸਮੇਂ 'ਚ, ਇਹ ਦੇਗ 'ਚ ਬਣਦੀ ਸੀ, ਵੱਡੇ ਵੱਡੇ ਦੇਗ ਵਰਿਆਂ 'ਚ 20-20 25-25 ਕਿਲੋ ਦੇਸੀ ਘਿਓ ਦੀ ਦੇਗ ਬਣਦੀ ਸੀ, ਅਤੇ ਸ਼ਕਦੇ ਵੀ ਸਿੱਖ ਇੱਦਾਂ ਸਨ, ਐਵੇਂ ਥੋੜ੍ਹਾ 6 ਮਹੀਨਿਆਂ ਬਾਅਦ ਘੋੜਾ ਬਦਲਣਾ ਪੈਂਦਾ ਸੀ ਉਹਨਾਂ ਥੱਲਿਓਂ, ਖੁਰਾਕਾਂ ਸਨ, ਉਹਨਾਂ ਦਾ ਜੀਵਨ ਸੀ ਕੁਝ। ਉਹ ਠੀਕ ਹੈ, ਸਮੇਂ ਨਾਲ ਖੁਰਾਕਾਂ ਬਦਲ ਗਈਆਂ, ਸਬਜ਼ੀ 'ਚ ਮਿਲਾਵਟ ਹੋ ਰਹੀ ਹੈ, ਦਾਲਾਂ 'ਚ ਮਿਲਾਵਟ ਹੋ ਰਹੀ ਹੈ, ਚੌਲਾਂ 'ਚ ਮਿਲਾਵਟ ਹੋ ਰਹੀ ਹੈ, ਹਰ ਚੀਜ਼ 'ਚ ਮਿਲਾਵਟ ਹੋ ਰਹੀ ਹੈ, ਜੀਵਨ 'ਚ ਮਿਲਾਵਟ ਹੋ ਰਹੀ ਹੈ, ਪੇਟ ਦੀ ਖੁਰਾਕ 'ਚ ਵੀ ਮਿਲਾਵਟ ਹੋ ਗਈ ਅਤੇ ਮਨ ਦੀ ਖੁਰਾਕ 'ਚ ਵੀ ਮਿਲਾਵਟ ਹੋ ਗਈ। ਆਤਮਾ ਵੀ ਕਮਜ਼ੋਰ ਹੋ ਗਈ, ਸਰੀਰ ਵੀ ਕਮਜ਼ੋਰ ਹੋ ਗਿਆ। ਜੇ ਸਰੀਰ ਨੂੰ ਸ਼ੂਗਰ ਲੱਗੀ ਹੈ ਤਾਂ ਮਨ ਨੂੰ ਕਿਹੜੀ ਸ਼ੂਗਰ ਨਹੀਂ ਹੈਗੀ? ਜੇ ਸਰੀਰ ਸ਼ੂਗਰ ਦਾ ਮਾਰਿਆ ਹੈ, ਜੇ ਸਰੀਰ ਦਾ ਬੀਪੀ ਹਾਈ ਫਾਈ ਹੋ ਰਿਹਾ ਤਾਂ ਮਨ ਦਾ ਵੀ ਤਾਂ ਬੀਪੀ ਰੋਜ਼ ਕਦੀ ਡਾਊਨ ਹੁੰਦਾ ਕਦੀ ਵੱਧਦਾ, ਕਾਬੂ ਹੂੰ ਜੀਆੜਾ ਉਹ ਬਚੜ ਕਦੀ ਬੀਪੀ ਵੱਧ ਜਾਂਦਾ ਇਹਦਾ ਮਨ ਦਾ। ਕਬ ਹੂੰ ਜਾਏ ਪਿਆਲੇ ਲੋਭੀ ਜੀਆੜਾ ਧਿਰ ਨਾ ਰਹਿ, ਜਦੋਂ ਲੋਭੀ ਹੋ ਜਾਂਦਾ ਇਹਦਾ ਬੀਪੀ ਹਾਈ, ਬੀਪੀ ਹਾਈ ਨਾ ਮਨੁੱਖ ਦਾ ਦਿਮਾਗ ਫਟਣ ਤੱਕ ਆਉਂਦਾ ਹੈ। ਡਾਕਟਰ ਕਹਿੰਦਾ ਜੇ ਟਾਈਮ ਨਾਲ ਤੁਸੀਂ ਨਾ ਲੈ ਕੇ ਆਉਂਦੇ ਤਾਂ ਇਹਦਾ ਰਾਜ ਹੀ ਕੰਮ ਤਮਾਮ ਹੋ ਜਾਣਾ ਸੀ। ਜਿਵੇਂ ਬੀਪੀ ਮਨੁੱਖ ਦਾ ਵੱਧ ਜਾਏ ਤਾਂ ਕਈ ਵਾਰੀ ਹਾਰਟ ਅਟੈਕ ਆ ਜਾਂਦਾ ਹੈ, ਜਦੋਂ ਲੋਭ ਵੱਧਦਾ ਹੈ ਨਾ, ਲੋਭ ਨਾਲ ਵੀ ਹਾਰਟ ਅਟੈਕ ਆਉਂਦਾ ਹੈ। ਇਹ ਮਨ ਦਾ ਵੱਧਦਾ ਹੈ, ਸਰੀਰ ਦਾ ਨਹੀਂ, ਮਨ ਅੰਦਰ ਲੋਭ ਵੱਧਦਾ ਹੈ। ਖੈਰ ਆਉਂਦਾ, ਮੈਂ ਸਾਰਿਆਂ ਦੇ ਘਰਾਂ 'ਚ ਮੌਤ ਵੇਖੀ ਹੈ, ਪਰ ਇਹਨਾਂ ਦੇ ਘਰ ਵਿੱਚ ਮੌਤ ਦਾ ਅਜਬ ਨਜ਼ਾਰਾ ਵੇਖਿਆ। ਜਵਾਨ ਪੁੱਤਰ ਪੱਗਾਂ ਵਾਲੇ ਹੋ, ਕਿਸੇ ਦਾ 20-15 ਸਾਲ ਦਾ ਜਵਾਨ ਪੁੱਤਰ ਚੜ੍ਹਾਈ ਕਰ ਜਾਏ ਅਤੇ ਅੰਤਿਮ ਸੰਸਕਾਰ ਕਰਕੇ ਜਦੋਂ ਗੁਰਦੁਆਰਾ ਸਾਹਿਬ ਆਈਦਾ ਹੈ ਅਤੇ ਉੱਥੇ ਆਣ ਕੇ ਪੜਿਆ ਜਾਂਦਾ, ਆਨੰਦ ਪਿਆ ਮੇਰੀ ਮਾਂ ਏ। ਬਾਪ ਕਹੇ ਮੈਂ ਤਾਂ ਆਪਣਾ ਪੁੱਤਰ ਫੂਕ ਕੇ ਆਇਆ, ਇਹ ਆਨੰਦ ਕਿਹਨੂੰ ਆ ਰਿਹਾ ਹੈ, ਕਿਸ ਨੂੰ ਆਨੰਦ ਆ ਰਿਹਾ? ਇਹ ਮੇਰੇ ਗੁਰੂ ਨੇ ਮਰਿਆਦਾ ਦਿੱਤੀ ਹੈ, ਇਹ ਮੇਰੇ ਗੁਰੂ ਨੇ ਜੀਵਨ ਜੁਗਤੀ ਦਿੱਤੀ ਹੈ ਤੈਨੂੰ। ਫਿਰ ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ ਗਈਆਂ, ਅਰਦਾਸ ਹੋਈ, ਕੜਾਹ ਪ੍ਰਸ਼ਾਦੀ ਦੇਗ ਵਰਤਾਈ ਗਈ, ਉਸੇ ਬਾਪ ਦੇ ਹਾਥੀ ਤਲੀ 'ਤੇ ਜਦੋਂ ਕੜਾਹ ਪ੍ਰਸ਼ਾਦ ਰੱਖਿਆ ਅਤੇ ਮੂੰਹ ਮਿੱਠਾ ਕੀਤਾ, ਮਿੱਠਾ ਤਾਂ ਲੋਕ ਖੁਸ਼ੀ ਵੇਲੇ ਖਾਂਦੇ ਨੇ ਅਬਦਾਲੀ, ਮੈਂ ਅਜਬ ਤਮਾਸ਼ਾ ਵੇਖਿਆ ਇਹਨਾਂ ਸਿੱਖਾਂ ਦੇ ਘਰ 'ਚ। ਅਬਦਾਲੀ ਮੈਂ ਹੈਰਾਨ ਹੋ ਗਿਆ, ਮਿੱਠਾ ਲੋਕ ਖੁਸ਼ੀ ਵੇਲੇ ਖਾਂਦੇ ਨੇ, ਇਹ ਅਜੇ ਚਿਖਾ ਠੰਡੀ ਨਹੀਂ ਹੋਈ ਹੁੰਦੀ ਅਤੇ ਬਾਪ ਕੜਾਹ ਖਾ ਰਿਹਾ ਹੁੰਦਾ, ਹਲਵਾ ਖਾ ਰਿਹਾ ਹੁੰਦਾ ਹੈ, ਲੋਕ ਤਾਂ ਮਿੱਠਾ ਖੁਸ਼ੀ ਵੇਲੇ ਖਾਂਦੇ ਨੇ, ਮੈਂ ਪੁੱਤਰ ਫੂ ਕੇ ਇਹਨਾਂ ਨੂੰ ਮਿੱਠਾ ਖਾਂਦੇ ਵੇਖਿਆ ਹੈ। ਸਾਨੂੰ ਨਹੀਂ ਨਾ ਪਤਾ ਇਸ ਗੱਲ ਦਾ, ਅਸੀਂ ਤਾਂ ਇਹਨੂੰ ਆਮ ਗੱਲ ਲੈਂਦੇ ਹਾਂ, ਅਸੀਂ ਤੈਨੂੰ ਆਮ ਗੱਲ ਲਵਾਂਗੇ। ਹਜ਼ੂ ਮੇ ਗਮ ਮੇਰੀ ਫਿਤਰਤ ਕੋ ਬਦਲ ਨਹੀਂ ਸਕਦੇ, ਹਜੂਮਾਂ ਦੇ ਹਜੂਮ ਗਮ ਦੇ ਭਲਕੇ ਆ ਜਾਣ, ਮੇਰੀ ਆਦਤ ਨਹੀਂ ਬਦਲ ਸਕਦੇ। ਕਿਆ ਕਰੂੰ ਮੇਰੀ ਆਦਤ ਹੈ ਮੁਸਕਰਾਨੇ ਕੀ, ਕੀ ਕਰਾਂ, ਆਦਤ ਹੀ ਪਾ ਦਿੱਤੀ ਮੇਰੇ ਗੁਰੂ ਨੇ ਹੱਸਣ ਦੀ। ਬੱਚੇ ਦੀ ਲਾਸ਼ ਵੀ ਬਾਪ ਨੂੰ ਨਹੀਂ ਸੀ ਡੁਲਾ ਸਕੀ, ਅੱਜ ਨਿੱਕਾ ਜਿਹਾ ਘਾਟਾ ਪੈ ਜਾਏ ਤੇ ਮਨੁੱਖ ਬਿਮਾਰ ਪੈ ਜਾਂਦਾ ਹੈ। ਪੁੱਤਰ ਦੀ ਲਾਸ਼, ਜਿਹੜੇ ਪੁੱਤਰ ਦੇ ਜਨਮ ਵੇਲੇ ਸੁਪਨੇ ਵੇਖੇ ਸਨ, ਇਹੋ ਸਭ ਕੁਝ ਹੈ ਮੇਰਾ, ਕਿਉਂਕਿ ਆਤਮਾ ਕਮਜ਼ੋਰ ਹੈ, ਬੁਨਿਆਦ ਕਿਸੇ ਹੋਰ ਚੀਜ਼ ਨੂੰ ਬਣਾ ਬੈਠੇ ਹਾਂ। ਸਿੰਘ ਸਿੰਘਣੀ ਜਬ ਮਰ ਜਾਏ ਹੈ, ਬਾਂਟਤ ਹਲਵਾ ਤੁਰੰਤ ਬਣੇ ਹੈ, ਇਹ ਉਸੇ ਵੇਲੇ ਕੜਾਹ ਬਣਾ ਕੇ ਖਾਂਦੇ। ਕਹਿੰਦੇ ਹੋਰ ਦੱਸ ਇਹਨਾਂ ਬਾਰੇ, ਕਿਤੇ ਧਿਆਨ ਨਾਲ ਸੁਣ ਰਿਹਾ ਹੋਏਗਾ ਅਬਦਾਲੀ, ਜਿਵੇਂ ਕਲਾਸ ਲੱਗੀ ਹੁੰਦੀ ਹੈ, ਅਤੇ ਕਿਤੇ ਧਿਆਨ ਨਾਲ ਜ਼ਕਰੀਆ ਖਾਨ ਦੱਸ ਰਿਹਾ ਹੋਏਗਾ ਵੀ ਇਹ ਗੁਣ ਤੁਹਾਡੇ ਨੇ, ਸਾਡਿਆਂ ਬਜ਼ੁਰਗਾਂ ਦੇ ਨੇ, ਦੱਸ ਜ਼ਕਰੀਆ ਖਾਨ ਅਬਦਾਲੀ ਨੂੰ ਰਿਹਾ, ਕਿਉਂਕਿ ਉਹਨੂੰ ਲੁੱਟਿਆ ਜੋ ਸੀ, ਉਹਦਾ ਮਾਲ ਤਨ ਜੋ ਖੋਇਆ ਸੀ। ਅਗਲਾ ਵਚਨ ਬੜਾ ਪਿਆਰਾ ਹੈ, ਤਾਂ ਹੀ ਸਿੱਖ ਰਹਿਤ ਮਦਦ ਲਿਖਿਆ, ਜਦੋਂ ਸਾਡੇ ਘਰ ਡੈਥ ਹੋ ਜਾਏ ਵੈਣ ਨਹੀਂ ਪਾਉਣੇ, ਪਿੱਟ ਸਿਆਪਾ ਨਹੀਂ ਕਰਨਾ, ਸਾਡੇ ਵੈਣ ਪਾਇਆ ਵਾਪਸ ਥੋੜ੍ਹਾ ਆਉਣਾ ਹੈ, ਸਾਡੇ ਉੱਚੀ ਉੱਚੀ ਕੂਕੀਆਂ ਵਾਪਸ ਥੋੜ੍ਹਾ ਆਉਣਾ ਹੈ, ਸਾਡੇ ਵੈਣ ਪਾਇਆ ਉੱਚੀ ਉੱਚੀ ਦੁਹੱਥੜਾ ਮਾਰਿਆ ਵਾਪਸ ਥੋੜ੍ਹਾ ਆਉਣਾ ਹੈ। ਇਹ ਦੂਜੇ ਮਤਾਂ ਦੀ ਫਿਲੋਸਫੀ ਹੋ ਸਕਦੀ ਹੈ। ਜਦੋਂ ਮਾਤ ਗੁਰੂ ਤੇਗ ਬਹਾਦਰ ਪਤੀ ਚੜ੍ਹਾਈ ਕਰ ਜਾਏ ਅਤੇ ਪਤਨੀ ਆਪਣਾ ਬਾਹਵਾਂ ਮੰਜੇ ਨਾਲ ਮਾਰਦੀ ਹੈ, ਕਿੱਦਾਂ ਪਿੱਟ ਸਿਆਪਾ ਕਰਦੀ ਹੈ, ਲੋਕ ਆਣ ਕੇ ਕਹਿੰਦੇ ਖਾਲਾ ਰੋਟੀ ਸਦਮਾ ਬਰਦਾਸ਼ਤ ਕਰਨਾ ਪੈਣਾ, ਵਾਹ ਮਾਤਾ ਗੁਜਰ ਕੌਰ ਕਿੱਡੀ ਪਵਿੱਤਰ ਆਤਮਾ ਹੋਏਗੀ ਜਦੋਂ ਤੇਰੇ ਪਤੀ ਦਾ ਸੀਸ ਅਨੰਦਪੁਰ ਦੀ ਧਰਤੀ 'ਤੇ ਗਿਆ ਹੋਏਗਾ, ਤੈਨੂੰ ਕਿਸੇ ਔਰਤ ਨੇ ਤਾਂ ਨਹੀਂ ਕਿਹਾ ਹੋਏਗਾ ਆਪਣੇ ਮੁੱਖ 'ਚ ਰੋਟੀ ਪਾ ਲਾ, ਇਹ ਸਦਮਾ ਜਰਨਾ ਹੀ ਪੈਣਾ ਹੈ, ਆਪ ਕਿਹਾ ਹੋਏਗਾ ਮਾਤਾ ਗੁਜਰ ਕੌਰ ਨੇ। ਫਿਰ ਕੀ ਹੋਇਆ, ਜੇ ਮੇਰਾ ਸੁਹਾਗ ਚਲਾ ਗਿਆ, ਕਈਆਂ ਦੇ ਸੁਹਾਗ ਬਚਾਏ ਨੇ ਮੇਰੇ ਪਤੀ ਨੇ, ਕਈਆਂ ਨੂੰ ਵਿਧਵਾ ਹੋਣ ਤੋਂ ਬਚਾਇਆ ਹੈ, ਪਰ ਮਾਤਾ ਗੁਜਰ ਕੌਰ ਤੇਰੀ ਪੋਤਰੀ ਨੂੰ ਤੇਰੀ ਸਾਖੀ ਚੰਗੀ ਨਹੀਂ ਲੱਗਦੀ, ਤੇਰੀ ਦੋਹਤੀ ਨੂੰ ਤੇਰੀ ਧੀ ਨੂੰ ਅੱਜ ਤੇਰਾ ਇਤਿਹਾਸ ਹੀ ਚੰਗਾ ਨਹੀਂ ਲੱਗਦਾ। ਅੱਜ ਮਹਾਤਮਾ ਗਾਂਧੀ ਦਾ ਇਤਿਹਾਸ ਤਾਂ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ, ਮਾਤਾ ਗੁਜਰ ਕੌਰ ਮੈਂ ਬੰਗਲਾ ਸਾਹਿਬ ਵੀ ਬੇਨਤੀ ਕੀਤੀ, ਸੂਰਤ ਮੈਨੂੰ ਇੱਕ ਹਿੰਦੂ ਵੀਰ ਮਿਲਿਆ, ਉਹਨੇ ਰੋ ਕੇ ਕਿਹਾ ਮੈਨੂੰ, ਕਹਿੰਦਾ ਪੁੱਤਰ ਇਹੋ ਘਟਨਾ ਮੈਂ ਸੁਣਾਈ, ਕਹਿੰਦਾ ਪੁੱਤਰ ਅਸੀਂ ਬੜੇ ਕਿਰਤ ਗਾਣਾ, ਮੈਂ ਕਿਹਾ ਕਿਉਂ, ਕਹਿੰਦਾ ਪੁੱਤਰ ਅਸੀਂ ਸੀਤਾ ਤਾਂ ਘਰ ਘਰ ਪਹੁੰਚਾ ਤੀ, ਸੀਤਾ ਦੀ ਗਾਥਾ 'ਤੇ ਸੁਣਾ ਤੀ, ਜਿਸ ਮਾਤਾ ਗੁਜਰ ਕੌਰ ਨੇ ਆਪ ਵਿਧਵਾ ਹੋ ਕੇ ਸਾਨੂੰ ਬਚਾਇਆ, ਉਹਦਾ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਦੱਸਿਆ ਹੀ ਨਹੀਂ। ਮੈਂ ਕਿਹਾ ਸ਼ੁਕਰ ਹੈ ਬਾਪੂ ਤੇਰੇ ਅੰਦਰ ਤਾਂ ਅਹਿਸਾਸ ਹੈਗਾ ਹੈ, ਸਾਡੇ ਆਗੂ ਪੱਗਾਂ ਵਾਲਿਆਂ ਅੰਦਰ ਤਾਂ ਇਹ ਵੀ ਅਹਿਸਾਸ ਹੈ ਨਹੀਂ।
ਸ਼ੁਕਰ ਹੈ ਬਾਪੂ ਤੇਰੇ ਅੰਦਰ ਇਹ ਅਹਿਸਾਸ ਤੇ ਹੈ, ਅਸੀਂ ਤਾਂ ਅੱਠ ਅੱਠ ਮੀਟਰ ਦੀਆਂ ਪੱਗਾਂ ਬੰਨਣ ਵਾਲੇ, ਅੰਦਰ ਇਹ ਵੀ ਅਹਿਸਾਸ ਨਹੀਂ ਕਿ ਮਾਤਾ ਗੁਜਰ ਕੌਰ ਨੇ ਕੀ ਕੁਰਬਾਨੀ ਕੀਤੀ ਹੈ ਸਾਡੇ ਬਦਲੇ। ਕੋਈ ਦੁਨੀਆਂ ਦੀ ਔਰਤ ਹੋਏਗੀ ਜਿਹੜੀ ਪਤੀ ਕੁਰਬਾਨ ਕਰੇ ਦੂਜੇ ਬਦਲੇ ਸਮਝੌਤੇ ਨਾਲ, ਐਨ ਤਿਆਰ ਚਿਹਰੇ ਤੇ ਵਿਗਾਸ ਹੋਏਗਾ ਜਦੋਂ ਅਨੰਦਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵੱਲ ਨੂੰ ਚੱਲੇ ਹੋਣਗੇ। ਜੇ ਰੋਂਦੇ ਹੁੰਦੇ ਮਾਤਾ ਗੁਜਰ ਕੌਰ, ਸ਼ਾਇਦ ਡੋਲ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਨੇ, ਘਰ ਤੋਂ ਪੂਰਨ ਤੌਰ ਤੇ ਸਹਿਯੋਗ ਮਿਲਿਆ ਸੀ। ਇੱਥੇ ਬਸ ਨਹੀਂ, ਛੋਟੇ ਸਾਹਿਬਜ਼ਾਦਿਆਂ ਨੂੰ ਤਿਆਰ ਵੀ ਕਿੱਦਾਂ ਕੀਤਾ। ਕਿੱਡੀ ਵੱਡੀ ਕੁਰਬਾਨੀ ਹੈ ਮਾਤਾ ਗੁਜਰ ਕੌਰ ਜੀ ਦੀ। ਪਤੀ ਸ਼ਹੀਦ, ਪੁੱਤਰ, ਪੋਤਰੇ, 10 ਰੁਪਈਏ ਦੇ ਕੇ ਮੈਂ ਗੁਰਦੁਆਰੇ, 100 ਰੁਪਈਆ ਦੇ ਕੇ ਮੈਂ ਚਾਹਵਾਂਗਾ ਮੇਰਾ ਕਿਸੇ ਦਰਵਾਜ਼ੇ ਤੇ ਨਾਂ ਲਿਖਿਆ ਜਾਏ, ਗੁਰਦੁਆਰੇ ਮੇਰੇ ਬਾਰੇ ਅਨਾਊਂਸਮੈਂਟ ਹੋਵੇ। ਭਾਈ ਮਨੀ ਸਿੰਘ ਜੀ, ਤੁਹਾਡੇ ਪਰਿਵਾਰ ਦੇ 87 ਮੈਂਬਰ ਕੌਮ ਤੋਂ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦੇ 87 ਪਰਿਵਾਰ ਦੇ ਮੈਂਬਰ ਕੌਮ ਤੋਂ ਵਾਰੇ ਨੇ ਭਾਈ ਮਨੀ ਸਿੰਘ ਨੇ। ਭਰਾ ਸ਼ਹੀਦ ਬੱਲੂ ਰਾਏ ਦਾਦਾ ਸੀ ਭਾਈ ਮਨੀ ਸਿੰਘ ਦਾ, ਗੁਰੂ ਹਰਗੋਬਿੰਦ ਪਾਤਸ਼ਾਹ ਵੇਲੇ ਜੰਗਾਂ 'ਚ ਸ਼ਾਮਲ ਹੁੰਦੇ ਰਹੇ ਨੇ। ਦਾਦੇ ਤੋਂ ਲੈ ਕੇ ਭਰਾ, ਪੁੱਤਰ, ਪੋਤਰੇ, 87 ਰੁਪਈਏ ਦੇ ਕੇ ਮੈਂ ਚਾਹਾਂਗਾ ਮੇਰੀ ਸਿਰ ਲੱਗੇ, ਇਹ ਕਮਰਾ ਮੈਂ ਬਣਾਇਆ ਹੈ, ਇਹ ਵਾਟਰ ਕੂਲਰ ਮੈਂ ਚੜਾਇਆ ਹੈ। ਭਾਈ ਮਨੀ ਸਿੰਘ, ਮੈਂ ਤੇਰੇ ਪਰਿਵਾਰ ਦੀ ਸੇਲ ਹੀ ਨਹੀਂ ਵੇਖੀ ਕੌਮ ਦੇ ਕਿਸੇ ਗੁਰਦੁਆਰੇ 'ਚ, ਮੈਨੂੰ ਨਹੀਂ ਮਿਲੀ, ਨਹੀਂ ਲੱਭੀ ਮੈਨੂੰ ਪੱਗਾਂ ਵਾਲੇ। ਉਹ ਇਹ ਸੱਚ ਹੈ ਕਿ ਅਸੀਂ ਜਿਨ੍ਹਾਂ ਨੇ ਸਾਡੇ ਬਦਲੇ ਕੁਰਬਾਨੀ ਕੀਤੀ, ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਜਾਨ ਵੱਡੀ ਹੁੰਦੀ ਹੈ, ਸਰੀਰ ਵੱਡਾ ਹੁੰਦਾ ਹੈ, ਪੈਸਾ ਤਾਂ ਸਰੀਰ ਨੇ ਕਮਾਉਣਾ ਹੈ, ਪੈਸੇ ਨਾਲ ਸਰੀਰ ਨਹੀਂ ਆਉਂਦਾ, ਸਰੀਰ ਨਾਲ ਪੈਸਾ ਕਮਾਇਆ ਜਾ ਸਕਦਾ ਹੈ, ਪਰ ਸਰੀਰ ਵੱਡਾ ਹੋਇਆ ਨਾ, ਜ਼ਿੰਦਗੀ ਵੱਡੀ ਹੋਈ ਨਾ। ਤੁਸੀਂ ਜਦੋਂ ਹੋਸਪਿਟਲ 'ਚ ਮਰੀਜ਼ ਸਾਡਾ ਪਿਆ ਹੁੰਦਾ, ਜਵਾਨ ਬੱਚਾ ਐਨ ਜ਼ਿੰਦਗੀ ਅਤੇ ਮੌਤ ਦੇ ਦਰਮਿਆਨ ਹੁੰਦਾ, ਅਸੀਂ ਡਾਕਟਰ ਨੂੰ ਕਹਿ ਰਹੇ ਹੁੰਦੇ ਹਾਂ, ਡਾਕਟਰ ਸਾਹਿਬ ਮੇਰਾ ਪੁੱਤਰ ਬਚਾ ਦਿਓ, ਜਿੰਨਾ ਪੈਸਾ ਤੁਸੀਂ ਮੂੰਹੋਂ ਕਹੋਗੇ ਅਸੀਂ ਦੇਣ ਨੂੰ ਤਿਆਰ ਹਾਂ। ਇਹਦਾ ਅਰਥ ਪੈਸੇ ਨਾਲ ਸਰੀਰ ਬਚਾ ਰਹੇ ਹਾਂ ਨਾ, ਪੈਸਾ ਦੇ ਕੇ ਕਹਿ ਰਹੇ ਹਾਂ ਨਾ, ਘਰ ਵੇਚ ਦੇਵਾਂਗੇ, ਜ਼ਮੀਨ ਵੇਚ ਦੇਵਾਂਗੇ, ਦੁਕਾਨ ਵੇਚ ਦੇਵਾਂਗੇ, ਜੋ ਕਹੋਗੇ ਦੇ ਦੇਵਾਂਗੇ, ਪੁੱਤਰ ਬਚਾ ਲਓ। ਪਰ ਇੱਥੇ ਸਰੀਰ ਲੇਖੇ ਲਾਏ ਨੇ, ਆਪਣੀਆਂ ਜ਼ਿੰਦਗੀਆਂ ਵਾਰੀਆਂ ਨੇ। ਦੱਸ ਕੌਣ ਰਿਹਾ ਹੈ? ਜ਼ਕਰੀਆ ਖਾਨ ਅਬਦਾਲੀ ਨੂੰ ਦੱਸ ਰਿਹਾ। ਅਗਲਾ ਬਚਨ ਬੜਾ ਪਿਆਰਾ ਹੈ, ਵਿਆਹ ਨਕਾਹ ਨਾ ਏਕ ਰਹੇ ਹੈ, ਭੁਗਤ ਆਨੰਦ ਆਨੰਦ ਪੜੇ ਹੈ। ਇੱਕ ਗੱਲ ਇਹਨਾਂ ਦੇ ਘਰ 'ਚ ਮੈਂ ਅਜੇ ਵੇਖੀ ਹੋਰ ਹੁੰਦਾ, ਉਹ ਕੀ ਹੁੰਦਾ, ਜਦੋਂ ਇਹਨਾਂ ਦੇ ਘਰ 'ਚ ਪੁੱਤਰ ਦਾ, ਪੁੱਤਰ ਜਵਾਨ ਹੁੰਦਾ ਇਹਨਾਂ, ਕਿਸੇ ਦੇ ਘਰ ਨਿਕਾਹ ਹੁੰਦਾ ਹੈ, ਕਿਸੇ ਦੇ ਘਰ ਵਿਆਹ ਹੁੰਦਾ ਹੈ, ਇਹਨਾਂ ਦੇ ਘਰ ਨਾਲ ਨਿਕਾਹ ਹੁੰਦਾ ਹੈ ਨਾ ਵਿਆਹ ਹੁੰਦਾ ਹੈ, ਕਹਿੰਦਾ ਕੀ ਹੁੰਦਾ ਇਹਨਾਂ ਦੇ ਘਰ? ਕਹਿੰਦਾ ਇਹਨਾਂ ਦੇ ਘਰ ਆਨੰਦ ਕਾਰਜ ਹੁੰਦਾ ਹੈ। ਅਸੀਂ ਪੱਛਮੀ ਸੱਭਿਅਤਾ ਦਾ ਪ੍ਰਭਾਵ ਕਬੂਲ ਲਿਆ, ਕਿੱਥੇ ਚੱਲਿਆ ਸਰਦਾਰ ਸਾਹਿਬ ਤਿਆਰ ਹੋ ਕੇ ਜਾ ਰਹੇ ਨੇ, ਕਿੱਥੇ ਚੱਲੇ ਤੁਸੀਂ ਅੱਜ? ਮੈਂ ਫਲਾਣੇ ਦੀ ਮੈਰਿਜ 'ਤੇ ਚੱਲਿਆ, ਫਲਾਣੇ ਦੀ ਸ਼ਾਦੀ ਹੈ, ਆਨੰਦ ਕਾਰਜ ਦਾ ਤਾਂ ਨਾ ਹੀ ਗਾਇਬ ਹੋ ਗਿਆ। ਆਨੰਦ ਕਾਰਜ 'ਤੇ ਕਹਿੰਦੇ, ਕਾਰਡਾਂ 'ਤੇ ਵੀ ਆਨੰਦ ਕਾਰਜ ਬਹੁਤ ਘੱਟ ਲਿਖਿਆ ਹੁੰਦਾ ਹੈ। ਆਨੰਦ ਕਾਰਜ ਤਾਂ ਲਭਜੀ ਜੀਵਨ 'ਚੋਂ ਗਾਇਬ ਕਰ ਦਿੱਤਾ। ਜਿਹੜੇ ਗੁਰੂ ਰਾਮਦਾਸ ਪਿਤਾ ਜੀ ਸ਼ੰਤ ਉਚਾਰ ਕਰਕੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ, ਬਲਰਾਮ ਜੀਓ ਦੀ ਵਿਚਾਰ ਸੁਣਾਉਣ ਲਈ ਬੱਚੇ ਨੂੰ ਉਡੀਕ ਰਹੇ ਨੇ, ਪੁੱਤਰ ਆ ਤੇਰੇ ਅੰਦਰ ਜ਼ਿੰਦਗੀ ਦੇ ਵਿੱਚ ਵਧੀਆ ਵਿਚਾਰ ਪਾਵਾਂ, ਤੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਾਂ। ਸਤਿਗੁਰੂ ਜੀ ਤੁਹਾਡੇ ਕੋਲ ਬਹਿਣ ਦਾ ਵਕਤ ਹੀ ਨਹੀਂ, ਅਸੀਂ ਲਫ਼ਜ਼ ਬਦਲ ਲਏ, ਮੈਂ ਮੈਰਿਜ 'ਤੇ ਚੱਲਿਆ। ਮੁਸਲਮਾਨ ਵੀਰ ਇਸਲਾਮ ਮਤ ਮੁਤਾਬਕ ਨਿਕਾਹ ਕਹਿੰਦੇ ਨੇ, ਈਸਾਈ ਵੀਰ ਮੈਰਿਜ ਕਹਿੰਦੇ ਨੇ, ਹਿੰਦੂ ਵੀਰ ਵਿਆਹ ਸ਼ਾਦੀ ਕਹਿੰਦੇ ਨੇ। ਸਾਡੇ ਵਿੱਚ ਕਿਉਂਕਿ ਆਨੰਦ ਦਾ ਕਾਰਜ ਹੈ ਨਾ, ਪਹਿਲਾਂ ਉਹ ਲੜਕਾ ਜਿਹੜਾ ਰਾਤ ਦੇ 12-1 ਵਜੇ ਆਵੇ, ਕੌਣ ਪੁੱਛਣ ਵਾਲਾ ਹੈ? ਅੱਜ ਤੇਰੀ ਇੱਕ ਜੀਵਨ ਸਾਥਣ ਬਣਨ ਲੱਗੀ ਹੈ, ਤੂੰ ਧਰਮੀ ਬਣਨ ਲੱਗਾ ਹੈ, ਤੂੰ ਇੱਕ ਜੋਤ ਤੋਂ ਦੋ ਮੂਰਤੀ ਹੋਣ ਲੱਗਾ ਹੈ, ਅੱਜ ਗੁਰੂ ਦੇ ਕੋਲ ਬਹਿ ਕੇ ਇਸ ਵਿਚਾਰ ਨੂੰ ਅੱਗੇ ਤੋਰਨਾ ਹੈ, ਗੁਰੂ ਨੂੰ ਪੁੱਛ ਕੇ ਗ੍ਰਸ ਦੀਆਂ ਜੀਵਨ ਦੀਆਂ ਵਿਚਾਰਾਂ ਨੂੰ ਅੱਗੇ ਤੋਰਨਾ ਹੈ, ਤੂੰ ਆਪਣੇ ਪਰਿਵਾਰ ਆਪਣੀ ਵੇਲ ਨੂੰ ਵਧਾਉਣਾ ਹੈ, ਅਤੇ ਗੁਰੂ ਨੂੰ ਪੁੱਛ ਕੇ ਵਧਾਈ ਤਾਂ ਕਿ ਤੇਰੇ ਘਰ ਦੇ ਵਿੱਚ ਚੰਗੇ ਇਨਸਾਨ ਪੈਦਾ ਹੋ ਸਕਣ। ਅਸੀਂ ਮਾਹੌਲ ਹੀ ਵਿਗਾੜ ਲਿਆ। ਇਹ ਦੁਸ਼ਮਣ ਕਹਿ ਰਿਹਾ, ਕਹਿੰਦਾ ਇਹਨਾਂ ਘਰ ਵਿਆਹ ਨਿਕਾਹ ਨਹੀਂ, ਭੁਗਤ ਆਨੰਦ ਆਨੰਦ ਪੜੇ ਹੈ। ਅਗਲਾ ਬਚਨ, ਕੰਠੀ ਜੰਝੂ ਤਿਲਕ ਨਾ ਧਰ ਹੈ। ਕੰਠੀ, ਇਹ ਗਲ ਵਿੱਚ ਕੋਈ ਤਵੀਤ ਨਹੀਂ ਪਾਉਂਦੇ। ਜ਼ਕਰੀਆ ਖਾਨ ਕਹਿ ਰਿਹਾ ਅਬਦਾਲੀ ਨੂੰ, ਅੱਜ ਸਿੱਖ ਪਰਿਵਾਰ ਦੇ ਬੱਚੇ ਦੇ ਗਲ ਵਿੱਚ ਤਵੀਤ ਵੀ ਵੇਖੋਗੇ। ਕਈਆਂ ਬੱਚਿਆਂ ਦੇ ਗਲਾਂ 'ਚ ਤਵੀਤ ਵੇਖੇ, ਉਹ ਲਕੀਰਾਂ ਜਿਹਾ ਮਾਰ ਕੇ ਦੇ ਦਿੰਦੇ ਨੇ, ਕੁਝ ਜੋਤਿਸ਼ੀਆਂ ਕੋਲੋਂ ਲੈਂਦੇ ਨੇ, ਕਈ ਬਾਬੇ ਵੀ ਤਵੀਤ ਵੰਡਦੇ ਅੱਜ ਕੱਲ੍ਹ। ਕਈਆਂ ਨੇ ਸ਼ਬਦ ਲਿਖ ਕੇ ਪਾਇਆ ਤਵੀਤ ਦੇ ਵਿੱਚ ਵੀ ਇਹਨੂੰ ਗਲ 'ਚ ਬੰਨ ਲੈ ਸ਼ਬਦ। ਮੈਂ ਮੋਤੀ ਨਗਰ ਵੀ ਬੇਨਤੀ ਕੀਤੀ ਸੀ, ਇੱਥੇ ਵੀ ਕਰਨੀ ਚਾਹਾਂਗਾ। ਕਈਆਂ ਸ਼ਬਦ ਲਿਖ ਕੇ, ਸ਼ਬਦ ਸਾਰੇ ਮਿੱਠੇ ਨੇ, ਸ਼ਬਦ ਸਾਰੇ ਜੀਵਨ ਨੂੰ ਵਿਚਾਰ ਦਿੰਦੇ ਨੇ, ਕੋਈ ਗੁਰਬਾਣੀ ਇਸ ਤਰ੍ਹਾਂ ਦੀ ਨਹੀਂ ਹੈ। ਮੈਂ ਤਾਂ ਕਹਿੰਦਾ ਹੁੰਦਾ ਜੇ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਹੈ ਨਾ, ਉਹਨੂੰ ਉੱਦਣ ਹੀ ਸੁਣਾ ਦਿਓ, ਸਗੋਂ ਉੱਦਣ ਹੀ ਸੁਣਾ ਦਿਓ, ਰਾਣਾ ਰਾਓ ਨਾ ਕੋ ਰਹਿ। ਅਸੀਂ ਕਹਿੰਦੇ ਨਹੀਂ ਰਾਗੀ ਸਾਹਿਬ ਜੀ ਪੜ੍ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਅਸੀਂ ਕਹਿੰਦੇ ਉਹਨੂੰ ਖੁਸ਼ੀ ਵਾਲੇ ਸ਼ਬਦ ਸੁਣਾਓ। ਅਸੀਂ ਸ਼ਬਦ ਵੀ ਇੱਦਾਂ ਵੰਡਤੇ, ਵਿਰਾਗਮਈ ਸ਼ਬਦ ਏ, ਖੁਸ਼ੀ ਵਾਲੇ ਸ਼ਬਦ। ਭਾਗਾਂ ਵਾਲਿਓ, ਸਾਰੀ ਗੁਰਬਾਣੀ ਮਿੱਠੀ ਹੈ। ਤੁਸੀਂ ਮਿਸ਼ਰੀ ਦੀ ਢਿੱਲੀ ਨੂੰ ਜਿੱਧਰੋਂ ਵੀ ਚੱਖ ਮਾਰੋਗੇ ਮਿੱਠੀ ਹੋਏਗੀ ਨਾ। ਜਵਾਨ ਬੱਚਾ ਚੜ੍ਹਾਈ ਕਰ ਜਾ ਅਤੇ ਜੇ ਲਾਵਾਂ ਦਾ ਹੁਕਮਨਾਮਾ 773 ਪੰਨੇ ਤੋਂ ਆ ਜਾਓ ਅਤੇ ਜੇ ਵਿਆਖਿਆ ਕਰੋ ਤਾਂ ਉਹਦੇ ਵਿੱਚੋਂ ਵੀ ਉਪਦੇਸ਼ ਮਿਲਦਾ ਹੈ। ਅਵਿਨਾਸੀ ਵਾਰ ਪਾਉਣ ਦੀ ਉਹਦੇ 'ਚੋਂ ਵੀ ਗੱਲ ਮਿਲਦੀ ਹੈ, ਪਰ ਪੜ੍ਹਿਆ ਹੀ ਨਹੀਂ। ਮੈਨੂੰ ਯਾਦ ਹੈ ਲੁਧਿਆਣੇ ਇੱਕ ਵਾਰ ਦਾਸ ਕਥਾ ਕਰ ਰਿਹਾ ਸੀ ਅਤੇ ਇੱਕ ਕਥਾ ਤੋਂ ਬਾਅਦ ਵੀਰ ਆਇਆ ਅਤੇ ਉਹ ਕਥਾ ਤੋਂ ਬਾਅਦ ਮੁੱਖ ਵਾਕ ਲਿਆ ਭਾਈ ਸਾਹਿਬ ਨੇ, ਤੂੰ ਭਾਈ ਸਾਹਿਬ ਨੂੰ ਆਣ ਕੇ ਕਹਿ ਰਿਹਾ। ਭਾਈ ਸਾਹਿਬ ਜੀ, ਤੁਸੀਂ ਮੁੱਖ ਵਾਕ ਤਾਂ ਸਵੇਰੇ ਸਵੇਰੇ ਚੰਗਾ ਲਿਆ ਕਰੋ। ਮੈਂ ਬੜਾ ਹੈਰਾਨ ਹੋਇਆ। ਅੱਜ 2003 ਦੀ ਗੱਲ ਹੈ, ਮੈਂ ਭਾਈ ਸਾਹਿਬ ਦੇ ਕੋਲ ਹੀ ਬੈਠਾ ਸੀ। ਭਾਈ ਸਾਹਿਬ ਜੀ, ਮੁੱਖ ਵਾਕ ਤਾਂ ਸਵੇਰੇ ਸਵੇਰੇ ਚੰਗਾ ਲਿਆ ਕਰੋ। ਭਾਈ ਸਾਹਿਬ ਜੀ ਕਹਿਣ ਲੱਗੇ, ਮੁੱਖ ਵਾਕ ਜੋ ਆਇਆ ਮੈਂ ਉਹ ਲਿਆ, ਆਪਣੇ ਕੋਲੋਂ ਥੋੜ੍ਹਾ ਲੈਣਾ। ਫਿਰ ਉਦੋਂ ਮੇਰਾ ਮੁੱਖ ਵਾਕ ਹੋਏਗਾ, ਉਹ ਤਾਂ ਗੁਰੂ ਨੇ ਜੋ ਸਵੇਰੇ ਪ੍ਰਕਾਸ਼ ਕੀਤਾ ਅਸੀਂ ਸੁਣਾ ਤਾ, ਚੰਗਾ ਲਿਆ ਕਰੋ। ਕਹਿੰਦੇ ਸਵੇਰੇ ਸਵੇਰੇ ਦੁਕਾਨ 'ਤੇ ਜਾਣਾ ਹੁੰਦਾ ਹੈ, ਤੁਸੀਂ ਮੁੱਖ ਵਾਕ ਸੁਣਾ ਦਿੰਦੇ ਹੋ, ਕੋਈ ਜਾਣੇ ਕਮ ਨਹੀਂ ਹਾਂ ਜਗ ਮੀਤ। ਉਹਨੂੰ ਇੰਝ ਲੱਗਾ ਵੀ ਇਹ 'ਚੋਂ ਮੌਤ ਦੀ ਗੱਲ ਹੈ। ਮੈਂ ਕਿਹਾ ਨਹੀਂ, ਇਹ ਤਾਂ ਮੁੱਖ ਵਾਕ ਹੀ ਬੜਾ ਪਿਆਰਾ ਹੈ। ਕਹਿੰਦੇ ਕਿਉਂ? ਮੈਂ ਕਿਹਾ ਚਲੋ ਸਿੱਖਿਆ ਮਿਲੇਗੀ, ਤੁਹਾਨੂੰ ਕੀ ਕਾਰੋਬਾਰ ਹੈ, ਤੁਹਾਡਾ ਦੁਕਾਨ ਹੈ, ਜਾ ਕੇ ਦੁਕਾਨ ਖੋਲ੍ਹਣੀ ਹੈ। ਮੈਂ ਕਿਹਾ ਪੜ੍ਹੋ ਇਸ ਮੁੱਖ ਵਾਕ ਨੂੰ, ਹਾ ਹਾ ਕਰਤ ਬਿਆਨੀ ਅਵਧ ਹੈ, ਇਕੱਠੀ ਕਰ ਲੈਣੀ, ਪਰ ਤਾਂ ਮੈਂ ਸੰਤੋਖ ਨਾ ਪਾਇਆ। ਸਾਰੀ ਦਿਹਾੜੀ ਦੁਕਾਨ 'ਤੇ ਬਹਿ ਕੇ ਝੂਠ ਸੱਚ ਬੋਲਣਾ, ਬਾਬੇ ਨਾਨਕ ਦੀ ਫੋਟੋ ਵੱਲ ਹੱਥ ਕਰਕੇ ਘੱਟ ਤੋਲਣਾ, ਝੂਠ ਬੋਲਣਾ, ਕਹਿਣਾ ਜੀ ਸਭ ਕੁਝ ਤੁਹਾਡਾ ਹੀ ਹੈ ਜੀ। ਅਤੇ ਗ੍ਰੰਥੀ ਵੀਰ ਨੇ ਆਪਣੇ ਕੋਲੋਂ ਨਹੀਂ ਸੁਣਾਇਆ, ਬਾਬੇ ਨਾਨਕ ਦੀ ਵਿਚਾਰ ਸੁਣਾਈ ਹੈ। ਨਾ ਤਾਂ ਪ੍ਰਚਾਰਕ ਦਾ ਮੁੱਖ ਵਾਕ ਹੈ, ਨਾ ਤਾਂ ਅਸੀਂ ਬਾਣੀ ਲਿਖੀ ਹੈ, ਨਾ ਭਾਈ ਸਾਹਿਬ ਨੇ ਲਿਖੀ ਹੈ, ਇਹ ਗੁਰੂ ਦਾ ਮੈਸੇਜ ਹੈ। ਤੁਸੀਂ ਗੁਰੂ ਗੁਰਦੁਆਰੇ ਵੀ ਆ ਕੇ ਕਹਿ ਰਹੇ ਹੋ, ਸਾਨੂੰ ਡਾਕਟਰ ਕੋਲ ਜਾ ਕੇ ਅਸੀਂ ਨਹੀਂ ਕਹਿੰਦੇ ਡਾਕਟਰ ਸਾਹਿਬ ਮੈਨੂੰ ਆਹ ਦਵਾਈ ਦਿਓ, ਮੈਨੂੰ ਆਹ ਦਵਾਈ ਦਿਓ, ਡਾਕਟਰ 'ਤੇ ਡਿਪੈਂਡ ਹੋ ਜਾਂਦੇ। ਡਾਕਟਰ ਸਾਹਿਬ ਮੇਰੇ ਜੇ ਤਕਲੀਫ ਹੋ ਰਹੀ ਹੈ ਦਵਾਈ ਤੁਸੀਂ ਦਿਓ, ਜੋ ਦਿਓਗੇ ਮੈਂ ਖਾਵਾਂਗਾ, ਮੇਰਾ ਅੱਜ ਚਿੱਤ ਕਰਦਾ ਚਾਵਲ ਖਾਣ ਨੂੰ। ਡਾਕਟਰ ਕਹੇਗਾ ਨਹੀਂ ਖਾਣੇ, ਛੱਡਣੇ ਪੈਣੇ ਨੇ, ਤਾਂ ਠੀਕ ਹੋਏਗਾ। ਡਾਕਟਰ ਦੇ ਸਾਹਮਣੇ ਤਾਂ ਸਮਰਪਿਤ ਹੋ ਜਾਂਦੇ ਹਾਂ, ਗੁਰੂ ਨੂੰ ਕਹਿੰਦੇ ਮੇਰੀ ਮਰਜ਼ੀ ਹੈ, ਜੋ ਮੇਰਾ ਚਿੱਤ ਕਰੇਗਾ ਕਰਾਂਗਾ, ਮੇਰਾ ਚਿੱਤ ਕਰਦਾ ਪੀਣ ਨੂੰ ਮੈਂ ਪੀਵਾਂਗਾ। ਡਾਕਟਰ ਸਾਹਮਣੇ ਕਹਿੰਦੇ ਨਹੀਂ ਜਲਦ ਸਰ ਮੈਂ ਮਰ ਰਿਹਾ, ਤੁਸੀਂ ਕਹੋਗੇ ਚੀਨੀ ਬੰਦ ਕਰ ਦੇਵਾਂਗਾ। ਇਹਦਾ ਅਰਥ ਡਾਕਟਰ ਵੱਡਾ ਹੋ ਗਿਆ, ਗੁਰੂ ਨਾਨਕ ਸਾਹਿਬ ਜੀ ਤੁਹਾਡੀ ਵਿਚਾਰ ਛੋਟੀ ਜੀ ਕਰ ਦਿੱਤੀ ਹੈ। ਸ਼ੂਗਰ ਦਾ ਪਤਾ ਲੱਗ ਗਿਆ ਅਤੇ ਡਾਕਟਰ ਦੇ ਆਖੇ ਲੱਗ ਕੇ ਛੱਡ ਦਿੱਤੀ। ਗੁਰੂ ਨੇ ਆਖਿਆ ਹਉਮੈ ਦੀ ਸ਼ੂਗਰ ਵੀ ਵਧੀ ਹੋਈ ਹੈ, ਹੰਕਾਰ ਦੀ ਸ਼ੂਗਰ ਵਧੀ ਹੋਈ ਹੈ, ਲੋਭ ਦੀ ਸ਼ੂਗਰ ਵਧੀ ਹੋਈ ਹੈ, ਕ੍ਰੋਧ ਦੀ ਵਧੀ ਹੋਈ ਹੈ, ਇਹਦਾ ਵੀ ਤਾਂ ਇਲਾਜ ਕਰ ਲੈਣਾ ਕੋਈ। ਇਹਦੇ ਵਾਸਤੇ ਕੋਈ ਇਲਾਜ ਕਰਨ ਨੂੰ ਤਿਆਰ ਨਹੀਂ। ਕੰਠੀ ਜੰਝੂ, ਨਾ ਇਹ ਕੋਈ ਧਾਗਾ ਪਾਉਂਦੇ, ਨਾ ਕੋਈ ਕੰਠੀ ਪਾਉਂਦੇ, ਤਿਲਕ ਨਾ ਕੋਈ ਤਵੀਤ ਬੰਨਦੇ। ਅੱਜ ਤੁਸੀਂ ਵੇਖੋ ਨੌਜਵਾਨ ਬੱਚਿਆਂ ਦੇ ਮੋਢਿਆਂ ਨਾਲ ਤੁਹਾਨੂੰ ਡੌਲਿਆਂ ਨਾਲ ਤਵੀਤ ਦੱਸਣਗੇ, ਕਿੱਥੋਂ ਲਿਆਉਂਦੇ? ਡਰ ਆਉਂਦਾ ਸੀ ਜੀ, ਮੰਮੀ ਕਿਸੇ ਬਾਬੇ ਕੋਲ ਲੈ ਗਈ, ਉਸ ਤੋਂ ਬਾਅਦ ਡਰ ਹਟ ਗਿਆ। ਡਰ ਕਿਉਂ ਆਉਂਦਾ? ਗੁਰਦੁਆਰੇ ਅਸੀਂ ਤਾਂ 16 ਸਾਹਿਬ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤੀ। ਸਿੱਖ ਰਹਿਤ ਮਰਿਆਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਕਾਸ਼ਤ ਹੁੰਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਕਾਸ਼ਤ ਹੁੰਦੀ ਹੈ, ਲੈ ਕੇ ਜ਼ਰੂਰ ਪੜ੍ਹਨਾ। ਗੁਰੂ ਗ੍ਰੰਥ ਸਾਹਿਬ ਦਾ ਰਾਤ ਨੂੰ ਜਦੋਂ ਅਸੀਂ ਸੇਵਾ ਕਰਕੇ ਨਿੱਜ ਸਥਾਨ 'ਤੇ ਪਹੁੰਚਾਉਂਦੇ ਹਾਂ ਨਾ, ਅਸੀਂ 16 ਸਾਹਿਬ ਦੀ ਬਾਣੀ ਦਾ ਮਤਲਬ ਕੀ ਸੀ? ਅਸੀਂ ਜਦੋਂ ਰਾਤ ਨੂੰ ਸੌਣਾ ਹੈ, ਉੱਥੇ ਲਿਖਿਆ ਹੈ ਕਿ ਸ਼ਾਮਾਂ ਨੂੰ ਸੂਰ ਛਿਪੇ ਸੋਦਰ ਦਾ ਪਾਠ ਕਰਨਾ ਹੈ, ਰਾਤ ਨੂੰ ਸੌਣ ਲੱਗਿਆ ਜਦੋਂ ਘਰ ਦੇ ਕੰਮ ਨਿਪਟਾ ਲਓ, 16 ਸਾਹਿਬ ਦੇ 5 ਸ਼ਬਦ ਪੜ੍ਹਨੇ ਨੇ। ਅਸੀਂ ਕੀ ਕੀਤਾ? ਅਸੀਂ ਮਹਾਰਾਜ ਦੀ ਸੇਵਾ, ਮਹਾਰਾਜ ਦੀ ਸੇਵਾ ਦੇ ਨਾਲ ਨਾਲ 16 ਸਾਹਿਬ ਦੇ 5 ਸ਼ਬਦ ਪੜ੍ਹਤੇ ਅਤੇ ਘਰ ਜਾ ਕੇ ਪੜ੍ਹਨੇ। ਇਸ ਕਰਕੇ ਜ਼ਰੂਰੀ ਨਹੀਂ ਸਮਝੇ ਵੀ ਪੜ੍ਹ ਆਏ ਗੁਰਦੁਆਰੇ, ਘਰ ਆਣ ਕੇ ਆਹਟ ਵੇਖਿਆ, ਭੂਤਾਂ ਵਾਲੇ ਸੀਰੀਅਲ ਵੇਖੇ, ਉਹ ਡਰਾਉਣੀਆਂ ਵੇਖੀਆਂ, ਬੱਚੇ ਨੂੰ ਬੰਦ ਕਮਰੇ 'ਚ ਹਨੇਰੇ 'ਚ ਡਰ ਆ ਰਿਹਾ ਕਰੇ, ਰਾਤ ਨੂੰ ਏਸੀ 'ਚ ਤਰੇਲੀ ਆ ਰਹੀ ਹੈ, ਅਸੀਂ ਸਵੇਰੇ ਉੱਠ ਕੇ ਬਾਬਾ ਜੀ ਕੋਲ ਲੈ ਗਏ, ਕਿਤੇ ਲੈ ਗਏ, ਸਾਡੇ ਬੱਚੇ ਨੂੰ ਡਰ ਆ ਰਿਹਾ ਜੀ। ਜੋ ਵਿਖਾ ਕੇ ਸੌਂਗੇ, ਜੋ ਵੇਖ ਕੇ ਸੌਂਗਾ, ਉਹੀ ਰਾਤ ਸੁਪਨੇ 'ਚ ਆਏਗਾ ਨਾ, ਉਹੋ ਜਿਹੇ ਖਿਆਲ ਆਉਣਗੇ ਨਾ ਉਹਦੇ ਮਨ ਦੇ ਵਿੱਚ। ਜੇ ਰਾਤ ਨੂੰ ਸੌਣ ਲੱਗਿਆ ਚੰਗੇ ਖਿਆਲ ਆਉਣਗੇ, ਚੰਗੀਆਂ ਵਿਚਾਰਾਂ ਆਉਣਗੀਆਂ, ਖੂਬਸੂਰਤ ਦਿਨ ਹੋਏਗਾ। ਜੇ ਰਾਤ ਨੂੰ ਚਿੰਤਾ ਟੈਨਸ਼ਨ ਲੈ ਕੇ ਸੌਂਗਾ, ਸਵੇਰੇ ਉੱਠਦਿਆਂ ਸਾਰੀ ਪਰਿਵਾਰ ਵਾਲੇ ਨੂੰ ਡਾਕਟਰ ਮੰਗਵਾਉਣਾ ਪੈਣਾ ਹੈ, ਕਿਹਾ ਉੱਠਦਿਆਂ ਸਾਰੀ ਸਿਰਦਰਦ ਹੋ ਰਿਹਾ। ਕਦੀ ਕਈ ਵਾਰ ਵੇਖਣਾ ਸਵੇਰੇ ਉੱਠਦਿਆਂ ਸਾਰੀ ਸਿਰਦਰਦ ਹੁੰਦਾ ਹੈ, ਕਿਉਂ? ਤੂੰ 6 ਘੰਟੇ ਨੀਂਦ ਪੂਰੀ ਕੀਤੀ, ਸਿਰਦਰਦ ਕਿਉਂ? ਸਿਰਦਰਦ ਨੀਂਦ ਘੱਟ ਕਰਕੇ ਨਹੀਂ ਹੋ ਰਿਹਾ, ਕੋਈ ਅੰਦਰ ਰੋਗ ਹੈ, ਕੋਈ ਅੰਦਰ ਚਿਤਮਣੀ ਲੱਗੀ ਹੋਈ ਹੈ। ਕੋ ਅੰਦਰ ਟੈਨਸ਼ਨ ਹੈ। ਅਸੀਂ ਇਹਨਾਂ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵਿਚਾਰ ਬਖਸ਼ਿਸ਼ ਕੀਤੀ ਸੀ। ਅਸੀਂ ਸੋਚਿਆ 16 ਸਾਹਿਬ ਦੀ ਬਾਣੀ ਤਾਂ ਗੁਰੂ ਗ੍ਰੰਥ ਇਹ ਸੌਣ ਲੱਗੇ ਨੇ, ਹੁਣ ਇਹਨਾਂ ਦੇ ਨਾਲ ਪੰਜ ਸ਼ਬਦ ਪੜ੍ਹ ਦਿਉ, ਮਹਾਰਾਜ ਨੂੰ ਨਿੱਜ ਸਥਾਨ 'ਤੇ ਪਹੁੰਚਾਓ, ਮੁੜ ਕੇ ਘਰ ਜਾ ਕੇ ਆਪਣੀਆਂ ਮਨ ਮਰਜ਼ੀਆਂ ਨਾਲ ਕੋਈ ਫਿਲਮ ਵੇਖੇ, ਕੋਈ ਸੀਰੀਅਲ ਵੇਖੇ, ਕੋਈ ਜਾ ਕੇ ਥੀਏਟਰ ਦੇ ਵਿੱਚ ਫਿਲਮ ਵੇਖਾਵੇ, ਕੋਈ ਪੱਬ ਜਾਵੇ, ਕੋਈ ਕਲੱਬ ਜਾਵੇ, ਜ਼ਿੰਦਗੀ ਆਪਣੀ ਮੁਤਾਬਕ ਜੀਓ, ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰੀ ਜਾਓ, ਵਿਧਾਨ ਗੁਰੂ ਗ੍ਰੰਥ ਸਾਹਿਬ ਦਾ ਪੜ੍ਹੀ ਜਾਓ, ਲਾਗੂ ਆਪਣਾ ਕਰੋ, ਮਰਿਆਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀ ਜਾਓ, ਮਰਜ਼ੀ ਆਪਣੀ ਕਰੋ। ਨਹੀਂ, ਡਾਕਟਰ ਦੇ ਕੋਲੋਂ ਦਵਾਈ ਲਿਖਾ ਕੇ ਜੇ ਉਹ ਦਵਾਈ ਦਾ ਪਾਠ ਵੀ ਕਰੀ ਜਾਈਏ, ਡਾਕਟਰ ਕਹਿੰਦਾ ਇਹਨੂੰ ਖਾ, ਖਰੀਦ ਕੇ ਘਰ ਰੱਖਣ ਵਾਸਤੇ ਨਹੀਂ ਦਿੱਤੀ, ਇਹਨੂੰ ਟਾਈਮ ਸਿਰ ਖਾਏਗਾ, ਅਤੇ ਇਕੱਲੇ ਖਾਇਆ ਗੱਲ ਨਹੀਂ ਬਣਨੀ, ਪਰਹੇਜ਼ ਵੀ ਕਰਨਾ ਪੈਣਾ ਹੈ। ਖਾਂਸੀ ਲੱਗੀ ਹੈ, ਡਾਕਟਰ ਸਾਹਿਬ ਦੇ ਕੋਲੋਂ ਲੈ ਕੇ ਦਵਾਈ ਖਾਈ ਜਾਵੇ, ਅਚਾਰ ਵੀ ਖਾਈ ਜਾਵੇ, ਦਹੀਂ ਵੀ ਖਾਈ ਜਾਵੇ, ਚਾਵਲ ਹੀ ਖਾਈ ਜਾਵੇ, ਬਲਗਮ ਵਧੀ ਜਾਵੇ, ਡਾਕਟਰ ਸਾਹਿਬ ਦਵਾਈ ਬੜੀ ਵਧੀਆ ਦਿੱਤੀ ਪਰ ਠੀਕ ਤਾਂ ਹੋਇਆ ਕੋਈ ਨਹੀਂ। ਡਾਕਟਰ ਸਾਹਿਬ ਪੁੱਛਣ, ਜਦੋਂ ਮੈਂ ਤੁਹਾਨੂੰ ਕਿਹਾ ਸੀ ਖੱਟਾ ਅਚਾਰ ਦਹੀਂ ਨਹੀਂ ਖਾਣਾ, ਪਰਹੇਜ਼ ਕੀਤਾ? ਨਹੀਂ ਜੀ, ਉਹ ਤਾਂ ਨਹੀਂ ਕੀਤਾ, ਛੁੱਟਦਾ ਹੀ ਨਹੀਂ ਮੇਰੇ ਕੋਲ। ਠੀਕ ਕਿਵੇਂ ਹੋਏਗਾ, ਦਵਾਈ ਜਿੰਨੀ ਮਰਜ਼ੀ ਖਾਈ ਜਾ। ਅਸੀਂ ਪਾਠ ਕਰ ਰਹੇ, ਪਰਹੇਜ਼ ਨਹੀਂ ਕਰ ਰਹੇ, ਪਰਹੇਜ਼ ਉੱਥੇ ਹੀ ਹੈ, ਉੱਥੇ ਉਸੇ ਤਰ੍ਹਾਂ ਜੀਵਨ ਜਿਉਣ ਦੀ ਤਰੀਕੇ, ਉਹ ਜੁਗਤੀਆਂ, ਖੰਡੇ ਦੀ ਪੌੜ ਸਰੀਰ ਲੈ ਲੈਂਦਾ, ਸਰੀਰ ਦੇ ਉੱਤੇ ਇਕਕਾਰ ਪਾ ਲੈਂਦੇ ਨੇ, ਮਨ ਉਹ ਵਿਕਾਰ ਭੋਗਦਾ, ਮਨ ਉੱਦਾਂ ਹੀ ਵੇਖਦਾ, ਮਨ ਉੱਦਾਂ ਹੀ ਬੁਰੀਆਂ ਆਦਤਾਂ ਜੀਵਨ ਦੇ ਵਿੱਚ ਜਿਉਂਦਾ। ਭਾਗਾਂ ਵਾਲੇ ਉਹ ਚੰਗਾ ਜੀਵਨ ਸੀ ਅਤੇ ਦੁਸ਼ਮਣ ਵੇਖ ਕੇ ਵੀ ਤਾਰੀਫ ਕਰਦਾ, ਉਹ ਕਹਿੰਦਾ ਕੰਠੀ ਜੰਜੂ ਤਿਲਕ ਨਾ ਧਰ ਹੈ, ਇਹ ਤਿਲਕ ਨਹੀਂ ਲਾਉਂਦੇ, ਕੀ ਸਿੱਖ ਤਿਲਕ ਨਹੀਂ ਲਾਉਂਦੇ? ਜੇ ਜ਼ਕਰੀਆ ਖਾਨ ਅੱਜ ਆ ਜੇ, ਉਹਨੇ ਕਹਿਣਾ ਇਹਨਾਂ ਦੇ ਆਗੂ ਲਾਉਂਦੇ ਤਿਲਕ। ਇੱਕ ਜਗ੍ਹਾ ਹੋਰ ਹੈ ਜਿੱਥੇ ਅਸੀਂ ਸਾਰੇ ਤਿਲਕ ਲਾਉਂਦੇ, ਉਹ ਕਿਹੜੀ ਜਗ੍ਹਾ ਹੈ? ਜਿੱਥੇ ਬੱਚੇ ਦਾ ਸਗਨ ਪੈਣ ਲੱਗਦਾ ਹੈ, ਉੱਥੇ ਲੜਕੀ ਵਾਲੇ ਉਹ ਭੇਜਦੇ ਕੌਲੀ 'ਚ ਸੁੱਕਾ ਚੰਦਨ ਕੇਸਰ, ਉੱਥੇ ਉਹ ਕੇਸਰ ਲਾਉਣਾ ਨਹੀਂ ਭੁੱਲਦੇ, ਤਿਲਕ ਲਾ ਰਹੇ ਹੁੰਦੇ ਮਹਾਰਾਜ ਦੇ ਸਾਹਮਣੇ ਬੈਠ ਕੇ, ਕਲਗੀ ਵੀ ਲਾਈ ਹੁੰਦੀ ਹੈ। ਜੇ ਕਿਸੇ ਨੂੰ ਕਹੋ ਫਿਰ ਕੀ ਹੈ, ਕਲਗੀਆਂ ਵਾਲੇ ਦੇ ਪੁੱਤਰ ਹਾਂ, ਕਲਗੀਆਂ ਵਾਲੇ ਨੇ ਤਾਂ ਸਰੂਪ ਵੀ ਦਿੱਤਾ ਸੀ, ਉਹ ਵੀ ਰੱਖ ਲਓ ਨਾ, ਕਲਗੀ ਤਾਂ ਕਲਗੀਆਂ ਵਾਲੇ ਵੱਲ ਵੇਖ ਕੇ ਲਾ ਲਈ, ਸਰੂਪ ਤਾਂ ਕਲਗੀਆਂ ਵਾਲੇ ਨੇ ਦਿੱਤਾ ਸੀ, ਉਹ ਵੀ ਰੱਖ ਲਓ। ਕਲਗੀ ਲਾਈ ਹੁੰਦੀ ਹੈ, ਸਿਹਰਾ ਲਾਇਆ ਹੁੰਦਾ, ਹੁਣ ਵਿਸ਼ਾ ਨਹੀਂ ਕਿ ਇਸ ਬਾਰੇ ਬੋਲ ਸਕੀਏ, ਸਿਹਰਾ ਵੀ ਪੁਰਾਣੇ ਸਮੇਂ 'ਚ ਹੁੰਦਾ ਸੀ, ਜਦੋਂ ਲੜਕੀ ਲੜਕੇ ਨੂੰ ਨਹੀਂ ਸੀ ਵੇਖਦੀ, ਲੜਕਾ ਲੜਕੇ ਨੂੰ ਨਹੀਂ ਸੀ ਵੇਖਦਾ, ਪਿੰਡ ਦਾ ਲਾਗੀ ਰਿਸ਼ਤੇਕਾਰ ਆਉਂਦਾ ਸੀ। ਕਈ ਵਾਰੀ ਐਸਾ ਹੁੰਦਾ ਸੀ, ਇੱਕ ਪਰਿਵਾਰ 'ਚ ਲੁਧਿਆਣੇ ਲਾ ਕੇ ਮੈਨੂੰ ਕਈਆਂ ਬਜ਼ੁਰਗਾਂ ਕੋਲ ਬਹਿਣ ਦਾ ਮੌਕਾ ਮਿਲਿਆ, ਕਹਿੰਦੇ ਪੁੱਤਰ ਪਰਿਵਾਰ ਪੰਜਾਂ ਭਰਾਵਾਂ 'ਚ ਇੱਕੋ ਹੀ ਸੋਹਣਾ ਹੋਣਾ, ਸਾਰੇ ਰਿਸ਼ਤੇ ਉਹਨੂੰ ਵਿਖਾ ਕੇ ਕਾਰੋਣੇ, ਵਿਆਹ ਦੂਜਿਆਂ ਲਿਆਉਣੀ। ਕਹਿੰਦੇ ਬਾਕੀ ਕਰੂਪ ਸੀ, ਨਹੀਂ ਸੀ ਰਿਸ਼ਤਾ ਹੁੰਦਾ, ਕਿਸੇ ਦੇ ਦੰਦ ਉੱਚੇ ਹੋਣੇ, ਕਿਸੇ ਦੀ ਅੱਖ ਭੈਂਗੀ ਹੋਣੀ, ਜਿਹੜਾ ਸੋਹਣਾ ਹੋਣਾ ਉਹਨੂੰ ਵਿਖਾਉਣਾ, ਦੋ ਤਿੰਨਾਂ ਸਾਲਾਂ ਬਾਅਦੋਂ ਚੇਤਾ ਭੋਜਣਾ ਇਹਨਾਂ 'ਚੋਂ ਕਿਹੜਾ ਵੇਖਿਆ, ਪਤਾ ਨਹੀਂ ਸੀ ਲੱਗਦਾ। ਉਦੋਂ ਮੂੰਹ ਢੱਕ ਕੇ ਖਾਣਾ ਵਿਆਹੁਣ ਵੇਲੇ ਵੀ, ਜੇ ਦੰਦ ਉੱਚੇ ਨੇ, ਅੱਖਾਂ ਬਰੜੀਆਂ ਨੇ, ਭੈਂਗਾ ਹੈ, ਮੂੰਹ ਢੱਕ ਕੇ ਖੜੋ, ਜਦੋਂ ਲਾਵਾਂ ਹੋ ਜਾਣਗੀਆਂ ਬਾਅਦ 'ਚ ਪਤਾ ਲੱਗ ਜੂ ਆਪੇ, ਉਹ ਵੱਸ ਜਾਂਦੀਆਂ ਸੀ। ਅੱਜ ਵੇਖਣ ਤੋਂ ਬਾਅਦ ਵੀ ਕੋਰਟ ਲਵ ਮੈਰਿਜ ਹੈ, ਵਿੱਚੋਂ ਲਵ ਉੱਡ ਜਾਂਦਾ, ਇਕੱਲੀ ਮੈਰਿਜ ਰਹਿ ਜਾਂਦੀ ਹੈ। ਕੁਰੂਪ ਹੋ ਗਿਆ ਸਮਾਜ ਸਾਡਾ, ਗਲਤ ਬੰਨੇ ਸਮਾਜ 'ਚ ਲੱਗਿਆ, ਜ਼ਿੰਦਗੀ ਜਿਉਣ ਦਾ ਤਰੀਕਾ ਜ਼ਿੰਦਗੀ 'ਚੋਂ ਗਵਾ ਬੈਠੇ, ਉਸ ਵਾਸਤੇ ਮੂੰਹ ਟੱਕਿਆ ਜਾਂਦਾ ਸੀ, ਅਤੇ ਅੱਜ ਵੀ ਇੱਦਾਂ ਹੋ ਰਿਹਾ, ਸਿਰੇ ਲਾਏ ਜਾਂਦੇ ਨੇ ਸਾਹਮਣੇ ਆਣ ਕੇ। ਸਿੱਖ ਰਹਿਤ ਮਰਿਆਦਾ 'ਚ ਬਕਾਇਦਾ ਲਿਖਿਆ, ਤਿਲਕ ਲਾਉਣੇ, ਗਾਨੇ ਬੰਨਣੇ, ਸਿਹਰੇ ਲਾਉਣੇ, ਇਹ ਗੁਰਮਤ ਨਹੀਂ, ਇਹ ਮਨਮਤ ਹੈ। ਗੁਰੂ ਦੀ ਹਜ਼ੂਰੀ 'ਚ ਵਾਰ ਨੇ, ਸਰਵਾਰ ਨੇ ਕਰਨੇ, ਮਨਮਤ ਹੈ। ਤਿਲਕ ਲਾਉਣੇ ਮਨਮਤ ਨੇ, ਪਰ ਲੱਗ ਰਹੇ ਨੇ। ਇਹ ਚੀਜ਼ਾਂ ਆਪਣੇ ਪਰਿਵਾਰਾਂ 'ਚੋਂ ਸਾਨੂੰ ਤਿਆਗਣ ਦੀ ਲੋੜ ਹੈ, ਗੁਰੂ ਦੀ ਮੱਤ ਉੱਤੇ ਪਹਿਰਾ ਦੇਣ ਦੀ ਲੋੜ ਹੈ। ਕੰਠੀ ਜੰਜੂ ਤਿਲਕ ਨਾ ਧਰ ਹੈ, ਅਗਲਾ ਬਚਨ, ਬੁੱਤ ਪ੍ਰਸਤੀ, ਇਹ ਜ਼ਕਰੀਆ ਖਾਨ ਅਬਦਾਲੀ ਨੂੰ ਕਹਿ ਰਿਹਾ, ਕਹਿੰਦਾ ਬੁੱਤ ਪ੍ਰਸਤੀ ਕਬਹੂ ਨਾ ਕਰ ਹੈ। ਅਬਦਾਲੀ, ਮੈਂ ਲੋਕਾਂ ਨੂੰ ਬੁੱਤ ਪੂਜਦੇ ਵੇਖਿਆ, ਆਪਾਂ ਵੀ ਇਸਲਾਮ ਮੱਤਦੇ ਹਾਂ ਨਾ, ਆਪਾਂ ਵੀ ਮੁਸਲਮਾਨ ਹਾਂ ਨਾ, ਅਸੀਂ ਤਾਂ ਭਾਵੇਂ ਇੱਕ ਹੱਜ ਕਰਨ ਜਾਂਦੇ ਹਾਂ, ਸਾਡਾ ਵੀ ਤਾਂ ਉਹੋ ਜਿਹਾ ਸਿਸਟਮ ਹੈ ਨਾ, ਅਸੀਂ ਵੀ ਭਾਵੇਂ ਬੁੱਤ ਨਹੀਂ ਪੂਜਦੇ ਪਰ ਸਾਡਾ ਵੀ ਤਾਂ ਉਹ ਵਧੀਆ ਜੀਵਨ ਨਹੀਂ ਨਾ। ਆਪਣੇ ਆਪ ਨੂੰ ਕਹਿ ਰਿਹਾ, ਕਹਿੰਦਾ ਬਾਕੀ ਹਿੰਦੁਸਤਾਨ ਬੁੱਤ ਪੂਜਦਾ, ਮੈਂ ਇਹਨਾਂ ਨੂੰ ਬੁੱਤ ਪੂਜਦੇ ਕਦੀ ਵੇਖਿਆ ਹੀ ਨਹੀਂ, ਇਹ ਬੁੱਤ ਨਹੀਂ ਪੂਜਦੇ। ਅਤੇ ਅਬਦਾਲੀ ਨੂੰ ਕਹਿਣਾ ਚਾਹਾਂਗਾ, ਅਬਦਾਲੀ ਆਣ ਕੇ ਵੇਖ, ਅੱਜ ਜਿਨ੍ਹਾਂ ਦੀ ਤੂੰ ਗੱਲ ਜਾ ਕੇ ਅਬਦਾਲੀ ਨੂੰ ਸੁਣਾ ਰਿਹਾ, ਇਹ ਪੂਜ ਰਿਹਾ ਹੀ ਬੁੱਤ। ਬੁੱਤ ਪੂਜਣਾ ਕੇਵਲ ਮੂਰਤੀ ਪੂਜਣਾ ਹੀ ਨਹੀਂ ਹੁੰਦੀ, ਫੋਟੋ ਪੂਜਣਾ ਵੀ ਬੁੱਤ ਪੂਜਣਾ ਹੈ, ਫੋਟੋ ਅੱਗੇ ਮੱਥੇ ਟੇਕਣੇ ਵੀ ਬੁੱਤ ਪੂਜਣ। ਜਿਹੜੇ ਗੁਰੂ ਸਾਹਿਬ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਹੇ ਤੁਰਕ ਮੂਹੇ ਸਰਨਾਈ, ਉਹ ਗੁਰੂ ਸਾਹਿਬ ਕਹਿਣਗੇ ਮੇਰਾ ਬੁੱਤ ਬਣਾ ਕੇ ਮੇਰੀ ਫੋਟੋ ਰੱਖ ਕੇ ਮੇਰੇ ਅੱਗੇ ਮੱਥਾ ਟੇਕੋ। ਗੁਰਮੂਰਤ ਗੁਰ ਸ਼ਬਦ ਹੈ, ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਉਹਨੇ ਦੱਸਿਆ ਸਾਡੇ ਘਰ ਚੱਲ ਕੇ ਵੀ ਆ ਜਾਣਾ, ਅਸੀਂ ਤਾਂ ਵੀ ਨਹੀਂ ਪਛਾਣ ਸਕਦੇ। ਜਦੋਂ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚੋਂ ਉਹਨਾਂ ਦੱਸਿਆ, ਗੁਰੂ ਅਰਜਨ ਸਾਹਿਬ ਸੁਖਮਣੀ ਸਾਹਿਬ 'ਚ ਉਹਨਾਂ ਦੱਸਿਆ, ਸਾਹਮਣੇ ਕਿਵੇਂ ਸਾਨੂੰ ਦਿਸ ਜਾਣਗੇ? ਨਾਲੇ ਫੋਟੋਆਂ ਗੁਰਬਾਣੀ ਮੁਤਾਬਕ ਨਹੀਂ ਹਨ। ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਪਤਾ ਕਿਉਂ ਪਿਆ ਸੀ? ਇਹਨਾਂ ਦਾ ਨਾਂ ਸੀ ਤਿਆਗ ਮੱਲ। ਜਦੋਂ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤੇਗ ਦੇ ਜੌਹਰ ਵਿਖਾਏ ਨਾ, ਤੇ ਇਹ ਨਾਂ ਨਹੀਂ ਹੈ ਤੇਗ ਬਹਾਦਰ, ਇਹਨਾਂ ਦਾ ਤਖੱਲਸ ਸੀ। ਇਹਨਾਂ ਨੂੰ ਜਿਵੇਂ ਸੁਲਤਾਨ ਨੇ ਉਲ ਕੌਮ ਦਾ ਖਿਤਾਬ ਮਿਲਿਆ ਸੀ ਨਾ ਜੱਸਾ ਸਿੰਘ ਆਹਲੂਵਾਲੀਏ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ, ਇਹਨਾਂ ਨੂੰ ਖਿਤਾਬ ਮਿਲਿਆ ਸੀ ਬਹਾਦਰੇ ਤੇਗ। ਭਾਵ ਤੂੰ ਤੇਗ ਦਾ ਬਹਾਦਰ ਹੈ, ਉਹ ਨਾਂ ਪਾ ਗਿਆ ਤੇਗ ਬਹਾਦਰ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ 'ਚ ਕਿਤੇ ਤੇਗ ਵਿਖਾ ਦਿਓ ਉਹਨਾਂ ਦੇ ਹੱਥ ਵਿੱਚ। ਤੇਗ ਦੇ ਬਹਾਦਰ ਸਨ, ਉਹਨਾਂ ਵਰਗੀ ਕੋਈ ਤੇਗ ਨਹੀਂ ਸੀ ਚਲਾ ਸਕਦਾ। ਪਰ ਅਸੀਂ ਇਨਸਾਫ ਨਹੀਂ ਕਰ ਸਕੇ ਉਹਨਾਂ ਦੇ ਜੀਵਨ ਨਾਲ। ਸਾਰੀ ਗੁਰਬਾਣੀ ਮਾਲਾ ਦਾ ਖੰਡਨ ਕਰਦੀ। ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਵੀ ਮਾਲਾ ਪਵਾ ਦਿੱਤੀ, ਸੀਸ 'ਤੇ ਵੀ ਮਾਲਾ ਪਵਾ ਦਿੱਤੀ, ਹੱਥ ਵਿੱਚ ਵੀ ਸਿਮਰਨਾ ਫੜਾ ਦਿੱਤਾ। ਗੁਰੂ ਸਾਹਿਬ ਤੁਸੀਂ ਤਾਂ ਆਪ ਕਹਿੰਦੇ ਰਹੇ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁੱਖ ਝੂਠ ਬੇਪੂਖਣ ਸਾਰੰ, ਤ੍ਰੈਪਾਲ ਤਿਹਾਰ ਵਿਚਾਰ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮ, ਗਜ ਸਾਡੇ ਤੈਂ ਤੈਂ ਧੋਤੀਆਂ, ਤੇਰੇ ਪਾਇਨ ਤਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨ ਬਗ, ਓਏ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ। ਅਤੇ ਅੱਜ ਮੈਨੂੰ ਜਦੋਂ ਕੋਈ ਰਾਗੀ ਪ੍ਰਚਾਰਕ, ਕੋਈ ਬਾਬਾ ਹੱਥ ਵਿੱਚ ਸਿਮਰਨਾ ਪਾ ਕੇ ਘੁੰਮ ਰਿਹਾ ਹੁੰਦਾ, ਤਾਂ ਮੈਨੂੰ ਇੰਝ ਲੱਗਦਾ ਬਾਬਾ ਕਬੀਰ ਜੀ ਇਹ ਸ਼ਬਦ ਮੇਰੇ ਵਰਗੇ ਠੱਗ 'ਤੇ ਟੁੱਕ ਰਿਹਾ ਹੈ। ਮੈਂ ਮਲੇਸ਼ੀਆ ਗਿਆ, ਉੱਥੇ ਇੱਕ ਰਾਗੀ ਸਿੰਘ ਨਾਲ ਵਾਹ ਪਿਆ ਮੇਰਾ, ਹੱਥ ਵਿੱਚ ਉਹਨੇ ਸਿਮਰਨਾ ਪਾਇਆ, ਮੇਰੇ ਨਾਲ ਹੀ ਰਹਿੰਦਾ ਸੀ। 15 ਕੁ ਦਿਨ ਅਸੀਂ ਇਕੱਠੇ ਰਹੇ, ਮੈਂ ਉਹਨੂੰ ਇੱਕ ਦਿਨ ਵੀ ਮਾਲਾ ਫੇਰਦੇ ਨਹੀਂ ਵੇਖਿਆ। ਕਮਰੇ 'ਚ ਆਣ ਕੇ ਉਹਨੇ ਸਿਰਾਣੇ ਰੱਖ ਦੇਣੀ, ਜਦੋਂ ਗੁਰਦੁਆਰੇ ਜਾਣਾ ਉੱਤੋਂ ਦੀ ਪਾ ਲੈਣੀ ਗੁੱਟ ਦੇ। ਮੈਂ ਕਹਿੰਦਾ ਭਾਈ ਸਾਹਿਬ ਜੀ, ਮੈਂ ਤੁਹਾਨੂੰ ਕਦੀ ਫੇਰਦੇ ਵੇਖਿਆ ਨਹੀਂ, ਕਿਉਂ ਭਾਈ? ਕਹਿੰਦੇ ਲੋਕਾਂ 'ਤੇ ਪ੍ਰਭਾਵ ਪੈਂਦਾ, ਵਾਹਵਾ ਨਾਮ ਸਿਮਰਨ ਕਰਦਾ ਹੈ। ਆ ਜਿਹੜੀਆਂ ਪਾਈਆਂ ਹੁੰਦੀਆਂ ਨੇ ਨਾ ਭਾਗਾਂ ਵਾਲੇ, ਉਹ ਗਿਣਤੀਆਂ ਨਾਲ ਕਦੀ ਕੰਮ ਹੋ ਸਕਦਾ? ਪਰ ਕੌਮ ਦੇ ਕੋਲੋਂ ਗਿਣਤੀਆਂ ਕਰਾਈਆਂ ਜਾ ਰਹੀਆਂ ਨੇ, ਉਹਨੂੰ ਉਹਦਾ ਨਾਂ ਲਿਖੋ। ਇੰਨੀ ਵਾਰ ਮੈਂ ਲਿਖਿਆ ਹੈ, ਸਤਿਗੁਰ ਸੇਤੀ ਗਣਤ ਜੇ ਰੱਖੈ, ਉਹ ਸਵਾਸ ਗਿਣ ਕੇ ਦਿੰਦਾ। ਹਲਤ ਪਲਤ ਸਭ ਤਿਸਕਾ ਗਿਆ, ਪਰ ਹਿੰਮਤ ਹੀ ਨਹੀਂ ਕੀਤੀ ਕਿਸੇ ਨੇ ਪੁੱਛਣ ਦੀ ਵੀ ਤੁਸੀਂ ਸਿਮਰਨਾ ਪਾਇਆ ਇਹ ਗੁਰਬਾਣੀ ਮੁਤਾਬਕ ਹੈ ਕਿ ਆਪਣੀ ਮਤ ਮੁਤਾਬਕ ਹੈ? ਕਈ ਤਾਂ ਬਾਬੇ ਸਿਮਰਨਾ ਵੰਡਦੇ ਨੇ ਸੰਗਤ ਵਿੱਚ, ਮਾਲਾ ਫੜੋ ਜੀ ਘਰ ਲੈ ਜਾਓ, ਇਹਨੂੰ ਇਹਦੇ ਨਾਲ ਮਾਲਾ ਫੇਰਿਆ ਕਰੋ। ਪਾਗਾਂ ਵਾਲਿਓ, ਥੋੜ੍ਹੀ ਜਿਹੀ ਤਾਂ ਹਿੰਮਤ ਰੱਖੋ ਪੁੱਛਣ ਦੀ ਕਿਸੇ ਨੂੰ, ਥੋੜ੍ਹੀ ਜਿਹੀ ਤਾਂ ਜ਼ਰੂਰਤ ਰੱਖੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਸਭ ਕੁਝ ਉਲਟ ਹੋ ਰਿਹਾ, ਸਿਮਰਨੇ ਵੰਡੇ ਜਾ ਰਹੇ ਨੇ, ਮਾਲਾ ਫੇਰੀਆਂ ਜਾ ਰਹੀਆਂ ਨੇ, ਅਤੇ ਬਾਣੀ ਕੀ ਕਹਿ ਰਹੀ ਹੈ? ਕਬੀਰ ਜਪਣੀ ਕਾਠ ਕੀ, ਕਿਆ ਦਿਖਲਾਵੇਂ ਲੋਏ। ਮਾਲਾ ਮਣਕਿਆਂ ਵਾਲੀ ਲੋਕਾਂ ਨੂੰ ਵਿਖਾਉਣਾ ਹੈ। ਹਿਰਦੇ ਰਾਮ ਨਾ ਚੇਤਈ, ਇਹ ਜਪਣੀ ਕਿਆ ਹੋਏ। ਪਾਗਾਂ ਵਾਲਿਓ, ਟੀ ਸੀਰੀਜ਼ ਕੰਪਨੀ ਵੀ ਰਿਕਾਰਡ ਕਰ ਰਹੀ ਹੈ, ਤੁਸੀਂ ਵੀ ਸੁਣ ਰਹੇ ਹੋ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੋਈ ਮਾਲਾ ਦੇ ਹੱਕ ਵਿੱਚ ਇੱਕ ਤੁੱਕ ਮਿਲ ਜਾਏ, ਦਾਸ ਤੁਹਾਡਾ ਧੰਨਵਾਦੀ ਹੋਏਗਾ। ਅਸੀਂ ਪ੍ਰਚਾਰ ਕਰਨਾ ਹੁੰਦਾ ਸਾਡੀ, ਤੁਸੀਂ ਅਸੀਂ ਤੁਹਾਡੇ ਚਰਨ ਪਰਸਾਂਗੇ ਕਿ ਸਾਡੇ ਪ੍ਰਚਾਰ ਤੁਸੀਂ ਵਾਅਦਾ ਕੀਤਾ। ਮਾਲਾ ਦਾ ਖੰਡਨ ਕਰਨ ਵਾਲੀਆਂ ਤਾਂ ਹਜ਼ਾਰਾਂ ਤੁੱਕਾਂ ਮਿਲਣਗੀਆਂ, ਪਰ ਕਿਤੇ ਗੁਰੂ ਨਾਨਕ ਜੀ ਨੇ ਆਖਿਆ ਹੋਵੇ ਮਾਲਾ ਫੇਰ ਇਹਦੇ ਨਾਲ ਰੱਬ ਮਿਲਦਾ, ਇੱਕ ਵੀ ਤੁੱਕ ਮਿਲ ਜਾਏ ਤੁਹਾਨੂੰ ਪਾਠ ਕਰਨ ਵਾਲਿਆਂ ਨੂੰ, ਅਤੇ ਦਾਸ ਨੂੰ ਜ਼ਰੂਰ ਦੱਸਣ ਦੀ ਖੇਚਲ ਕਰਨੀ, ਤੁਹਾਡਾ ਧੰਨਵਾਦ ਹੋਏਗਾ, ਅਹਿਸਾਨ ਹੋਏਗਾ ਤੁਹਾਡਾ ਇਸ ਦਾਸ ਦੇ ਉੱਤੇ, ਕਿਤੇ ਗਲਤ ਪ੍ਰਚਾਰ ਨਾ ਕਰ ਜਾਈਏ। ਪਰ ਪੁੱਛਿਆ ਹੀ ਨਹੀਂ, ਹਿੰਮਤ ਹੀ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਵੀ ਮਾਲਾ ਪਵਾ ਦਿੱਤੀ, ਲੋਟਾ ਲਾ ਕੇ ਰਖਾ ਦਿੱਤਾ, ਫਰੂਟ ਲਾ ਕੇ ਫਰੂਟ ਰੱਖੇ, ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾ ਕੇ ਫਰੂਟ ਖਾਣ ਨੂੰ ਮਿਲਦਾ ਸੀ ਮਾਲਕ ਨੂੰ। ਉਹ ਤੇ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰ, ਇਹ ਫਰੂਟ ਤਾਂ ਬਣਾਤਾ ਫੋਟੋਆਂ ਵਾਲੇ ਨੂੰ, ਬਾਬਿਆਂ ਦੇ ਫਰੂਟ ਚੜ੍ਹੇ। ਅਤੇ ਅੱਜ ਆਮ ਬੰਦੇ ਨੂੰ ਭਾਵੇਂ ਕੇਲੇ ਸੇਬ ਖਾਣ ਨੂੰ ਮਿਲਣਾ ਵੀ 100 ਰੁਪਏ ਕਿਲੋ, ਅੱਛਾ ਇੰਨੇ ਮਹਿੰਗੇ ਡੇਰੇ ਜ਼ਰੂਰ ਚੜ੍ਹਾ ਕੇ ਆਉਣੇ ਨੇ, ਉੱਥੇ ਫਰੂਟ ਜ਼ਰੂਰ ਚੜ੍ਹਾ ਕੇ ਆਉਣਾ। ਸ਼ਹਿਰਾਂ ਵਿੱਚ ਤਾਂ ਫਿਰ ਫਰੂਟ ਖਾ ਲੈਂਦੇ, ਪਿੰਡਾਂ ਵਿੱਚ ਜਾ ਕੇ ਵੇਖੋ ਜਿੱਥੇ ਕਿਤੇ ਸਾਲ ਸਾਲ 6-6 ਮਹੀਨੇ ਬੱਚਿਆਂ ਨੂੰ ਫਰੂਟ ਦਾ ਨਾਂ ਚੇਤੇ ਹੈ, ਖਾਣਾ ਨਸੀਬ ਨਹੀਂ ਹੁੰਦਾ, ਉਹ ਭੂਆ ਮਾਸੀ ਲੈ ਕੇ ਆਉਂਦੀ ਹੈ ਅਤੇ ਨਿਆਣੇ ਭੂਆ ਨੂੰ ਬਾਅਦ ਜੱਫੀ ਪਾਉਂਦੇ ਨੇ, ਪਹਿਲਾਂ ਕੇਲਿਆਂ ਵਾਲਾ ਲਫਾਫਾ ਧੂ ਕੇ ਲੈ ਜਾਂਦੇ ਨੇ। ਪਰ ਉਹ ਵੀ ਮਾਵਾਂ ਵਿਚਾਰੀਆਂ ਬੱਚਿਆਂ ਨੂੰ ਕੇਲੇ ਨਹੀਂ ਖਵਾਉਂਦੀਆਂ, ਸਾਧਾਂ ਦੇ ਡੇਰੇ ਚੜ੍ਹਾਉਂਦੀਆਂ ਨੇ, ਉਹ ਫਰੂਟ ਬੱਚਿਆਂ ਨੂੰ ਨਹੀਂ ਖਵਾਉਂਦੇ। ਉਹ ਤਾਂ ਕੋਈ ਰਿਸ਼ਤੇਦਾਰ ਆਵੇ ਅਤੇ ਲੈ ਆਵੇ, ਇਹ ਤਾਂ ਸ਼ਹਿਰ ਹੈ ਜਿੱਥੇ ਹਰ ਰੋਜ਼ ਡਾਇਨਿੰਗ ਟੇਬਲ 'ਤੇ ਫਰੂਟ ਪਿਆ ਹੁੰਦਾ ਹੈ। ਇੱਕ ਦਿਹਾੜੀ ਕਰਨ ਵਾਲੇ 100 ਰੁਪਏ ਵਾਲੇ ਨੇ, 100 ਰੁਪਇਆ 200 ਰੁਪਇਆ ਕਮਾਉਣ ਵਾਲੇ ਨੇ, 50-60 ਰੁਪਏ ਕਿਲੋ ਐਪਲ ਕਿੱਥੋਂ ਲੈ ਲੈਣੇ ਨੇ? ਪਰ ਉਹਨੂੰ ਉਹਦੀ ਮੱਤ ਨੂੰ ਵੀ ਪਤਾ ਨਹੀਂ ਕੀ ਹੋਇਆ, ਜਦੋਂ ਉਹਨੇ ਵੀ ਡੇਰੇ ਜਾਣਾ ਉਹਨੇ ਕਹਿਣਾ ਦੋ ਭਾਵੇਂ 2 ਦਿਨਾਂ ਦੀ ਦਿਹਾੜੀ 200 ਦੇ ਲੈ ਹੀ ਜਾ, ਇਹਨਾਂ ਨੂੰ ਖਵਾ, ਇਹਨਾਂ ਦੇ ਰੰਗ ਲਾਲ ਹੋਵੇ, ਇੰਝ ਲੱਗੇ ਵੀ ਇਹ ਨਾਮ ਜਪਦੇ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਆਹ ਜਿਹੜੀ ਤੁਹਾਨੂੰ ਲਾਲੀ ਟਪਕਦੀ ਦਿਸਦੀ ਹੈ ਨਾ, ਇਹ ਨਾਮ ਨਾਲ ਨਹੀਂ ਹੁੰਦੀ, ਚੰਗੀ ਖੁਰਾਕ ਖਾਣ ਨਾਲ ਹੁੰਦੀ ਹੈ। ਚੰਗੀ ਖੁਰਾਕ ਖਾਈ ਜਾ ਰਹੀ ਹੈ, ਕੰਮ ਕਰਨਾ ਨਹੀਂ, ਦੁੱਧ ਛੁਹਾਰੇ ਬਦਾਮ ਘਿਓ, ਘਰ ਦੇ ਮਨੁੱਖ ਨੂੰ ਭਾਵੇਂ ਜਿਹੜਾ ਰੋਜ਼ ਕਿਰਤ ਕਰਦਾ ਉਹਨੂੰ ਚੰਗੀ ਖੁਰਾਕ ਨਾ ਦਿੱਤੀ ਜਾਵੇ, ਪਰੌਂਠੇ ਵਧੀਆ ਵਧੀਆ ਪਕਵਾਨ ਚੰਗੇ ਚੰਗੇ ਖਵਾਏ ਜਾ ਰਹੇ ਹੁੰਦੇ ਨੇ, ਇੱਕ ਰਹਿਣਾ ਵਿਹਲੇ, ਇੱਕ ਥੱਕ ਜਾਂਦੇ ਨੇ। ਇੱਕ ਵੇ ਕਿਰਤੀ ਬੰਦੇ ਦੀਆਂ ਕੋਈ ਲੱਤਾਂ ਨੱਪੇ ਤਾਂ ਗੱਲ ਫੱਬਦੀ ਵੀ ਹੈ, ਕੋਈ ਕਿਰਤੀ ਬੰਦਾ ਹੈ ਉਹਦੀਆਂ ਲੱਤਾਂ ਨੱਪੀਆਂ ਜਾਣ, ਉਹਦਾ ਮੱਥਾ ਦਬਾਇਆ ਜਾਵੇ। ਜਿਹੜਾ 10-5 ਘੰਟੇ ਖਲੋ ਕੇ ਕੰਮ ਕਰਕੇ ਆਇਆ, ਕੋਈ ਦੁਕਾਨ 'ਤੇ ਸੌਦਾ ਤੋਲ ਕੇ ਆਇਆ, ਜਿਹੜਾ ਸਾਰੀ ਦਿਹਾੜੀ ਵਿਹਲਾ ਰਹਿੰਦਾ, ਉਹਨੂੰ ਵੀ ਦੋ ਸੇਵਾਦਾਰਾਂ ਦੀ ਲੋੜ ਹੈ ਪੱਖਾ ਚੱਲਣ ਲਈ। ਜਿਹੜਾ ਬੰਦਾ ਮੂੰਹ ਤੋਂ ਮੱਖੀ ਨਹੀਂ ਉਡਾ ਸਕਦਾ, ਕੌਮ ਦਾ ਭਾਰ ਕਿੱਥੋਂ ਚੁੱਕੇਗਾ? ਪੱਗਾਂ ਵਾਲਿਓ, ਗੁਰਮਤ ਨੂੰ ਸਮਝਣ ਦੀ ਲੋੜ ਹੈ। ਕੰਠੀ ਜੰਝੂ ਤਿਲਕ ਨਾ ਧਰ ਹੈ ਬੁੱਤ ਪ੍ਰਸਤੀ, ਇਹ ਸਿੱਖ ਬੁੱਤਾਂ ਦੀ ਪੂਜਾ ਨਹੀਂ ਕਰਦੇ। ਪਰ ਭਾਈ ਅੱਜ ਧਿਆਨ ਮਾਰੋ, ਮੈਂ ਕਹਿਣਾ ਚਾਹਾਂਗਾ, ਜ਼ਕਰੀਆ ਖਾਨ ਆਣ ਕੇ ਵੇਖ, ਇਹ ਬੁੱਤ ਪੂਜਦੇ ਨੇ, ਤੁਰੇ ਫਿਰਦੇ ਬੁੱਤ ਪੂਜਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਕੋਈ ਬਾਬਾ ਆ ਜਾਏ ਉਹਨੂੰ ਉਹਦੇ ਮਗਰ ਤੁਰ ਪੈਣਾ ਹੈ। ਇਹ ਬੁੱਤ ਹੈ, ਤੁਰਿਆ ਫਿਰਦਾ ਬੁੱਤ ਹੈ, ਉਹ ਤਾਂ ਬੁੱਤ ਸਥਾਪਿਤ ਕੀਤੇ ਹੋਏ ਸੀ ਨਾ, ਇਹ ਤੁਰਦੇ ਫਿਰਦੇ ਬੁੱਤ ਨੇ, ਇਹਨਾਂ ਦੀ ਪੂਜਾ ਹੋ ਰਹੀ ਹੈ। ਗੁਰੂ ਦੇ ਚਰਨ ਪਾਉਣ ਦੀ ਗੱਲ ਨਹੀਂ ਹੁੰਦੀ, ਕਈ ਵਾਰੀ ਬੰਦਿਆਂ ਦੇ ਘਰ ਚਰਨ ਪਾਉਣ ਦੀ ਗੱਲ ਹੁੰਦੀ ਹੈ। ਪਾਗਾਂ ਵਾਲਿਓ, ਜਾਗਣਾ ਪੈਣਾ, ਨਹੀਂ ਤਾਂ ਘਰ ਤਬਾਹ ਹੋ ਜਾਏਗਾ ਸਾਡਾ, ਘਰ ਲੁੱਟਿਆ ਜਾਏਗਾ। ਬੁੱਤ ਪ੍ਰਸਤੀ ਕਬਹੂ ਨਾ ਕਰ ਹੈ, ਇਹ ਬੁੱਤਾਂ ਦੀ ਪੂਜਾ ਨਹੀਂ ਕਰਦੇ। ਇਹ ਕਿਸੇ ਵੇਦ ਕਿਤੇਬ ਸਿਮਰ ਸ਼ਾਸਤਰ 'ਤੇ ਵਿਸ਼ਵਾਸ ਨਹੀਂ ਰੱਖਦੇ। ਕਹਿੰਦੇ ਫਿਰ ਕੀ ਕਰਦੇ ਨੇ? ਸ੍ਰੀ ਨਾਨਕ ਜੋ ਕਥੀ ਕਲਾਮ, ਇਹ ਜ਼ਕਰੀਆ ਖਾਨ ਕਹਿ ਰਿਹਾ ਅਬਦਾਲੀ ਨੂੰ, ਸ੍ਰੀ ਨਾਨਕ ਜੋ ਕਥੀ ਕਲਾਮ, ਜਿਹੜਾ ਗੁਰੂ ਨਾਨਕ ਇਹਨਾਂ ਨੂੰ ਕਲਾਮ ਲਿਖ ਕੇ ਦੇ ਗਿਆ ਨਾ ਗੁਰਬਾਣੀ, ਤਾਂ ਪਰ ਰਖਤ ਇਮਾਨ ਤਮਾਮ, ਸਾਰੇ ਸਿੱਖ ਜਗਤ ਆ ਉਹਦੇ 'ਤੇ ਇਮਾਨ ਹੈ, ਵਿਸ਼ਵਾਸ ਹੈ, ਹੋਰ ਕਿਸੇ 'ਤੇ ਹੈ ਹੀ ਨਹੀਂ। ਇਹ ਜ਼ਕਰੀਆ ਖਾਨ ਨੇ ਅਬਦਾਲੀ ਨੂੰ ਕਿਹਾ, ਅਤੇ ਅਬਦਾਲੀ ਨੇ ਇਹ ਗੱਲ ਕਹੀ, ਕਹਿੰਦਾ ਜ਼ਕਰੀਆ ਖਾਨ ਜੋ ਤੂੰ ਮੈਨੂੰ ਦੱਸਿਆ ਹੈ ਨਾ, ਜੇ ਇਹ ਵਾਕਿਆ ਸੱਚ ਹੈ, ਭਾਵੇਂ ਮੈਂ ਬਾਦਸ਼ਾਹ ਵਾਂ, ਪਰ ਉਹ ਦਿਨ ਦੂਰ ਨਹੀਂ ਜਦੋਂ ਦੁਨੀਆਂ ਦੇ ਕੋਨੇ ਕੋਨੇ 'ਤੇ ਇਹਨਾਂ ਦਾ ਰਾਜ ਹੋਏਗਾ। ਇਹ ਅਬਦਾਲੀ ਕਹਿ ਰਿਹਾ, ਜੇ ਇਹ ਗੁਣ, ਜੇ ਵਿਚਾਰ ਜਿਹੜੀ ਤੂੰ ਮੈਨੂੰ ਦੱਸੀ ਵਾਕਿਆ ਇਹਨਾਂ ਵਿੱਚ ਹੈਗੀ ਹੈ, ਪਰ ਮੈਂ ਸਮਝਦਾ ਉਸ ਤੋਂ ਬਾਅਦ ਉਹ ਵਿਚਾਰ ਹੀ ਉੱਡ ਗਈ, ਸ਼ਬਦ ਦੀ ਵਿਚਾਰ ਹੀ ਉੱਡ ਗਈ, ਸ਼ਬਦ ਦਾ ਸਿਧਾਂਤ ਹੀ ਉੱਡ ਗਿਆ, ਅੰਧਲਾਪਨ ਜ਼ਾਹਰ ਹੋ ਗਿਆ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਅੰਧਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਸੱਚ ਨੂੰ ਹਿਰਦੇ 'ਚ ਨਹੀਂ ਵਸਾਇਆ, ਗੁਰੂ ਦੀ ਦੱਸੀ ਹੋਈ ਸੇਵਾ ਨਹੀਂ ਕੀਤੀ, ਚਾਲੇ ਮੂਲ ਗਵਾਏ, ਆਪਣਾ ਮੂਲ ਆਪਣਾ ਸਰਮਾਇਆ ਗਵਾ ਲਿਆ, ਜੋ ਗੁਣਾਂ ਦਾ ਸਰਮਾਇਆ ਸੀ ਨਾ ਉਹ ਆਪਣੀ ਜ਼ਿੰਦਗੀ ਵਿੱਚੋਂ ਭੁਲਾ ਕੇ ਬੈਠ ਗਿਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਤੇ ਲਾਹਾ ਲੈਂਦਾ ਹੈ ਗੁਣਾਂ ਦਾ, ਪਰ ਮਨ ਦੇ ਪਿੱਛੇ ਤੁਰਨ ਵਾਲਾ ਮੂਲ ਵੀ ਗਵਾ ਬੈਂਦਾ ਹੈ, ਜਿਹੜਾ ਮੂਲ ਲੈ ਕੇ ਆਇਆ ਸੀ ਉਹ ਵੀ ਗਵਾ ਲਿਆ। ਕਿਆ ਪਾਇਆ ਜਗ ਆਏ ਅੰਦੁਲੇ, ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ ਅੰਦੁਲੇ, ਕਿਆ ਪਾਇਆ ਜਗ ਆਏ। ਕਿਆ ਪਾਇਆ ਜਗ ਆਏ ਅੰਦੁਲੇ, ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ ਅੰਦੁਲੇ, ਕਿਆ ਪਾਇਆ ਜਗ ਆਏ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ ਅੰਦੁਲੇ, ਕਿਆ ਪਾਇਆ ਜਗ ਆਏ, ਕਿਆ ਪਾਇਆ ਜਗ ਆਏ ਅੰਦੁਲੇ, ਕਿਆ ਪਾਇਆ ਜਗ ਆਏ। ਹੇ ਸੱਚ ਤੋਂ ਅੱਖਾਂ ਮੀਟ ਕੇ ਬੈਠੇ ਮਨੁੱਖ, ਜਗਤ ਵਿੱਚ ਆ ਕੇ ਕੀ ਪ੍ਰਾਪਤੀ ਕੀਤੀ ਹੈ। ਬੋਲ ਸੋ ਧਰਮੜੀਆ ਮੋਣ ਕੱਤ ਧਾਰੀ ਰਾਮ, ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ ਰਾਮ। ਗੁਰੂ ਨਾਨਕ ਪਿਤਾ ਮਹਾਰਾਜ ਨੇ ਜੋ ਵਿਚਾਰ ਬਖਸ਼ਿਸ਼ ਕੀਤੇ ਨੇ, ਹੇ ਸੱਚ ਤੋਂ ਅੱਖਾਂ ਮੀਟ ਚੁੱਕੇ ਮਨੁੱਖ, ਹੇ ਸੱਚ ਤੋਂ ਖੁੰਝੇ ਹੋਏ ਮਨੁੱਖ, ਜਗਤ ਵਿੱਚ ਆ ਕੇ ਕੀ ਪ੍ਰਾਪਤੀ ਕੀਤੀ ਹੈ। ਹੁਣੇ ਬੁਢੇਪਾ ਆ ਗਏ, ਭੂੰਡੀ ਚਾਲ, ਭੂੰਡੀ ਦਾ ਅਰਥ ਹੈ ਬੇਢੱਬੀ, ਕੋਝੀ ਚਾਲ, ਭੂੰਡੀ ਚਾਲ ਚਰਨ ਕਰ ਖਿਸਰੇ। ਜਦੋਂ ਮਨ ਨਾ ਹੋਵੇ ਨਾ, ਇੱਥੇ ਬੁਢੇਪੇ ਸਰੀਰ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਇੱਥੇ ਮਨ ਅੰਨੇ ਦੀ ਗੱਲ ਕੀਤੀ ਹੈ, ਅਤੇ ਮਨ ਦਾ ਹੀ ਬੁਢੇਪਾ ਹੈ, ਅਤੇ ਮਨ ਦਾ ਬੁਢੇਪਾ ਹੈ ਵਿਕਾਰ। ਗੁਰਮੁਖ ਬੁੱਢੇ ਕਦੇ ਨਹੀਂ ਜਿਹਨੇ ਅੰਤਰ ਸੁਰਤ ਗਿਆਨ, ਜਿਹਦੀ ਸੁਰਤ ਵਿੱਚ ਗਿਆਨ ਹੋਵੇ ਉਹ ਮਨ ਕਰਕੇ ਵੀ ਬੁੱਢਾ ਨਹੀਂ ਹੁੰਦਾ, ਬੁੱਢਾ ਮੀਨਿੰਗ ਵਿਕਾਰੀ ਨਹੀਂ ਹੁੰਦਾ। ਅਤੇ ਮਨਮੁਖ ਬਾਲਕ ਬਿਰਧ ਸਮਾਨ ਹੈ, ਮਨਮੁਖ ਬੰਦਾ ਬਾਲਕ ਹੀ ਬਿਰਧਾਂ ਵਰਗਾ, ਕਿਉਂਕਿ ਵਿਕਾਰੀ ਹੋ ਗਿਆ ਨਾ, ਕਮਜ਼ੋਰ ਹੋ ਗਿਆ। ਭੂੰਡੀ, ਭੂੰਡੀ ਮੀਨਿੰਗ ਬੇਢੱਬੀ, ਚਾਲ ਤੋਰ, ਬੇਢੱਬੀ ਤੋਰ ਹੋ ਗਈ ਕਿਉਂਕਿ ਮਨ ਅੰਨਾ ਸੀ। ਭੂੰਡੀ ਚਾਲ ਚਰਨ ਕਰ ਖਿਸਰੇ, ਚਰਨ ਖਿਸਰ ਗਏ, ਵਿਕਾਰਾਂ ਵਿੱਚ ਤੁਰਦਿਆਂ ਤੁਰਦਿਆਂ ਚਰਨ ਢਲਕ ਗਏ। ਸੱਚ ਤੇ ਚਰਨ ਨਹੀਂ ਤੁਰ ਸਕਦੇ, ਇਹ ਸੱਚ ਦੇ ਤੁਰ ਲੱਗਿਆਂ ਚਰਨ ਆਲਸੀ ਹੁੰਦੇ ਨੇ, ਬੁਰੀਆਂ ਬੁਰੇ ਕੰਮ ਕਰਨ ਲੱਗਿਆਂ ਚਰਨ ਸ਼ੇਰ ਹੁੰਦੇ ਨੇ, ਦੌੜਾਂ ਮਾਰ ਮਾਰ ਜਾਂਦੇ ਨੇ। ਚੰਗਿਆਈ ਨੂੰ ਆਲਸ ਕਰਦਾ, ਬੁਰਿਆਈ ਹੋਏ ਸ਼ੇਰ, ਬੁਰਿਆਂ ਕੰਮਾਂ ਨੂੰ ਸ਼ੇਰ ਵਰਗੀ ਤਾਕਤ ਆਉਂਦੀ ਹੈ, ਅਤੇ ਚੰਗਿਆਂ ਕੰਮਾਂ ਨੂੰ ਆਲਸ ਜੀਵਨ 'ਚ ਆਉਂਦਾ ਹੈ। ਨਾਮ ਕੀ ਬੇੜਾ ਪੈ ਪੈ ਸੋਇਆ, ਬੁਰੇ ਕੰਮ ਕੋ ਊਠ ਖਲੋਇਆ, ਪੈ ਪੈ ਸੌਣ ਦਾ ਅਰਥ ਬੁਢੇਪਾ ਆ ਗਿਆ ਦੇ ਮਨ ਨੂੰ। ਭੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਤੁਚਾ ਚਮੜੀ, ਇੱਥੇ ਸਰੀਰ ਦੀ ਚਮੜੀ ਦੀ ਗੱਲ ਨਹੀਂ ਹੋ ਰਹੀ, ਇੱਥੇ ਮਨ ਦੀ ਚਮੜੀ ਦੀ ਗੱਲ ਹੋ ਰਹੀ ਹੈ। ਤੁਸੀਂ ਵੇਖਣਾ ਜਦੋਂ ਬੰਦਾ ਝੂਠ ਬੋਲ ਪਵੇ ਨਾ, ਆਪਾਂ ਕਹਿੰਦੇ ਉਹਦਾ ਰੰਗ ਪੀਲਾ ਪੈ ਗਿਆ, ਉਹਦਾ ਚਿਹਰਾ ਹੀ ਉਤਰ ਗਿਆ, ਉਹਦਾ ਚਿਹਰਾ ਹੀ ਢਲਕ ਗਿਆ। ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜੰਮ, ਕਿਸੇ ਨਾ ਦੇਨੀ ਭੇਤ, ਛੱਡ ਖਲੋ ਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੇ ਤਾਂ। ਹੱਥ ਕਦੋਂ ਮਰੋੜਦੇ? ਜਦੋਂ ਗਲਤ ਕੰਮ ਹੋ ਜਾਏ। ਕਦੀ ਵੇਖਣਾ ਕਿਸੇ ਦੀ ਗਲਤੀ ਫੜੀ ਜਾਵੇ ਨਾ, ਉਹ ਜਾਂ ਤੇ ਕੰਧ ਨਾਲ ਹੱਥ ਮਾਰੇਗਾ ਜਾਂ ਹੱਥ ਮਰੋੜੀ ਜਾਏਗਾ। ਹੱਥ ਮਰੋੜੇ ਤਨ ਕਪੈ, ਸਿਆਂ ਹੋਵਾ ਸੇਤ, ਰੰਗ ਉਤਰ ਜਾਂਦਾ ਹੈ ਹੱਥ ਮਰੋੜਦਾ। ਜਦੋਂ ਮਨ ਦੀ ਕੋਈ ਗਲਤੀ ਫੜੀ ਜਾਂਦੀ ਹੈ, ਜਦੋਂ ਮਨ ਦਾ ਕੀਤਾ ਹੋਇਆ ਐਬ ਕੋ ਫੜਿਆ ਜਾਂਦਾ ਹੈ, ਉਦੋਂ ਪਛਤਾਉਂਦਾ ਹੈ। ਪੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਦੇ ਕੁਮਲਾਨੀ, ਇਹਦੀ ਤੁਚਾ ਕਮਲਾ ਜਾਂਦੀ ਹੈ, ਰੰਗ ਪੀਲਾ ਪੈ ਜਾਂਦਾ ਹੈ, ਕਿਉਂਕਿ ਮਨ ਨਾ ਸੀ ਨਾ, ਮਨ ਅੰਨਿਆਂ ਵਾਲੇ ਕੰਮ ਕਰਦਾ ਰਿਹਾ। ਗੁਰੂ ਸਾਹਿਬ ਜੀ ਧਿਆਨ ਦਿਵਾਉਂਦੇ ਨੇ, ਮਨਮੁਖ ਨਾਮ ਨਾ ਜਾਣੀ, ਇਸ ਮਨਮੁਖ ਨੇ ਨਾਮ ਦੀ ਕਦਰ ਨਹੀਂ ਜਾਣੀ। ਨੇਤਰੀ ਧੁੰਦ, ਅੱਖਾਂ 'ਚ ਧੁੰਦ ਆ ਗਈ, ਕਿਹੜੀ ਧੁੰਦ? ਵਹਿਮਾਂ ਦੀ, ਭਰਮਾਂ ਦੀ, ਅਗਿਆਨਤਾ ਦੀ, ਇਸੇ ਧੁੰਦ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਡਾਇਆ ਸੀ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਿਹੜੀ ਅੱਖਾਂ 'ਚ ਧੁੰਦ ਪਈ ਸੀ, ਭੈਣ ਨਹੀਂ ਸੀ ਦਿਸਦੀ, ਭਰਾ ਨਹੀਂ ਸੀ ਦਿਸਦਾ, ਮਾਂ ਨਹੀਂ ਸੀ ਦਿਸਦੀ, ਰਾਜੇ ਨੂੰ ਪਰਜਾ ਨਹੀਂ ਸੀ ਦਿਸਦੀ, ਪ੍ਰਜਾ ਨੂੰ ਰਾਜਾ ਨਹੀਂ ਸੀ ਦਿਸਦਾ, ਲੋਕ ਇੱਕ ਦੂਜੇ ਦਾ ਹੱਕ ਮਾਰ ਰਹੇ ਸਨ, ਵਿਕਾਰੀ ਜੀਵਨ ਜੀਉ ਰਹੇ ਸਨ, ਅੱਖਾਂ 'ਚ ਧੁੰਦ ਪਏ। ਧੁੰਦ 'ਚ ਤੁਸੀਂ ਵੇਖਦੇ ਜਦੋਂ ਆਪਾਂ ਚੱਲਦੇ ਹਾਂ, 5 ਫੁੱਟ ਤੋਂ 2 ਫੁੱਟ ਤੋਂ ਵੱਧ ਸਾਨੂੰ ਦਿਸਦਾ ਕੋਈ ਨਹੀਂ, ਐਕਸੀਡੈਂਟ ਹੋ ਜਾਂਦੇ ਨੇ, ਜਿਵੇਂ ਧੁੰਦ 'ਚ ਗੱਡੀਆਂ ਦੇ ਐਕਸੀਡੈਂਟ ਹੁੰਦੇ ਨੇ, ਇੱਥੇ ਜੀਵਨਾਂ ਦੇ ਐਕਸੀਡੈਂਟ ਹੋ ਰਹੇ ਸੀ, ਧੁੰਦ ਵਿੱਚ ਜੀਵਨ ਤਬਾਹ ਹੋ ਰਹੇ ਸਨ। ਆਮ ਦੂਰ ਤੱਕ ਸਾਨੂੰ ਦਿਸ ਰਿਹਾ ਹੁੰਦਾ, ਧੁੰਦ ਵਿੱਚ ਨੇੜੇ ਵੀ ਨਹੀਂ ਦਿਸਦਾ। ਇਹ ਧੁੰਦ ਤਾਂ ਸੂਰਜ ਨਿਕਲਦਾ ਹੈ ਅਤੇ ਉੱਡ ਜਾਂਦੀ ਹੈ, ਇਹ ਜਿਹੜੀ ਧੁੰਦ ਹੈ ਨਾ, ਅਸੀਂ ਪੜ੍ਹ ਰਹੇ ਹੁੰਦੇ ਗੁਰੂ ਨਾਨਕ ਦਾ ਗੁਰਪੁਰਬ ਮਨਾਇਆ ਜਾ ਰਿਹਾ, ਇਹ ਪੌੜੀ ਜ਼ਰੂਰ ਪੜ੍ਹੀ ਜਾਂਦੀ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜੱਗ ਚਾਨਣ ਹੋਆ, ਧੀ ਮਾਰੀ ਜਾ ਰਹੀ ਹੁੰਦੀ ਹੈ, ਦਾਜ ਬਦਲੇ ਨੂੰਹ ਨੂੰ ਤੰਗ ਕੀਤਾ ਜਾ ਰਿਹਾ ਹੁੰਦਾ, ਕੱਟ ਤੋਲਿਆ ਜਾ ਰਿਹਾ ਹੁੰਦਾ, ਝੂਠ ਬੋਲਿਆ ਜਾ ਰਿਹਾ ਹੁੰਦਾ, ਧੁੰਦ ਤੇ ਉੱਥੇ ਪਈ ਹੈ, ਧੁੰਦ ਤੇ ਉੱਦਾਂ ਹੀ ਪਈ ਹੋਈ ਹੈ, ਕਿਹੜੀ ਧੁੰਦ ਮਿੱਟੀ? ਅਸੀਂ ਸੋਚਿਆ ਹੋਰ ਕੋਈ ਧੁੰਦ ਹੈ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਅਗਿਆਨਤਾ ਦੀ ਧੁੰਦ ਜਿਹੜੀ ਸੀ, ਸਤਿਗੁਰੂ ਗੁਰੂ ਨਾਨਕ ਦੇ ਗਿਆਨ ਨਾਲ ਮਿੱਟੀ ਸੀ, ਅੱਜ ਵੀ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜੱਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ, ਅੰਧੇਰ ਪੁਲੋਆ, ਸਿੰਘ ਬੁੱਕੈ, ਜਦੋਂ ਸ਼ੇਰ ਬੁੱਕਦਾ ਹੈ ਨਾ, ਹਿਰਨਾਂ ਦੀਆਂ ਡਾਰਾਂ ਭੱਜਦੀਆਂ ਨੇ। ਗੁਰੂ ਨਾਨਕ ਸਾਹਿਬ ਸ਼ੇਰ ਦੀ ਤਰ੍ਹਾਂ ਜਦੋਂ ਗੱਜੇ, ਅਗਿਆਨਤਾ ਦੀਆਂ ਵਹਿਮਾਂ ਦੀਆਂ ਹਿਰਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਾ। ਅੱਜ ਵੀ ਗੁਰੂ ਨਾਨਕ ਸਾਹਿਬ ਸ਼ੇਰ ਹੈ। ਇੱਕ ਇੱਥੇ ਬੇਨਤੀ ਕਰਨੀ ਚਾਹਾਂਗਾ, ਕੋਈ ਸ਼ੇਰ ਦੇ ਕੋਲ ਬਹਿ ਕੇ ਪਿੱਛੇ ਮੁੜ ਮੁੜ ਵੇਖੇ, ਅਤੇ ਕੋਈ ਵਿਅਕਤੀ ਪੁੱਛੇ ਪਿੱਛੇ ਕਿਉਂ ਤੱਕਦਾ, ਕਹਿੰਦਾ ਮੈਂ ਤਾਂ ਤੱਕਦਾ ਕਿਤੇ ਗਿੱਦੜ ਨਾ ਖਾ ਜਾਏ ਮੈਨੂੰ ਆਣ ਕੇ। ਉਹ ਕਵੇ ਭਲਿਆ ਸ਼ੇਰ ਕੋਲ ਬੈਠਾ ਹੈ ਤੂੰ, ਇਹਦੇ ਕੋਲ ਤੂੰ ਬੈਠਾ ਕਈ ਕਈ ਕੋਹ ਤੱਕ ਗਿੱਦੜ ਨਹੀਂ ਆਏਗਾ, ਇਹਦੀ ਆਵਾਜ਼ ਵਿੱਚ ਤਾਕਤ ਹੈ, ਇਹਨੂੰ ਵੇਖਣਾ ਤਾਂ ਬਹੁਤ ਦੂਰ ਦੀ ਗੱਲ ਰਹੀ, ਇਹਦੀ ਆਵਾਜ਼ ਸੁਣ ਕੇ ਵੀ ਗਿੱਦੜ ਭੱਜ ਜਾਏਗਾ। ਫਿਰ ਵੀ ਯਕੀਨ ਨਾ ਕਰੇ, ਡਰੀ ਜਾਏ। ਉਹ ਕਵੇ ਨਹੀਂ ਭਲਿਆ ਸ਼ੇਰ ਕੋਲ ਬੈਠਾ ਹੈ, ਤੂੰ ਯਕੀਨ ਤਾਂ ਕਰ। ਹੁਣ ਜੇ ਫਿਰ ਵੀ ਡਰਦਾ ਤਾਂ ਦੋ ਗੱਲਾਂ ਸਿੱਧ ਹੁੰਦੀਆਂ, ਜਾਂ ਤਾਂ ਸ਼ੇਰ 'ਤੇ ਵਿਸ਼ਵਾਸ ਨਹੀਂ, ਜਾਂ ਸ਼ੇਰ ਨਕਲੀ ਹੈ। ਇਹ 'ਚ ਤਾਂ ਕੋਈ ਸ਼ੱਕ ਨਹੀਂ ਸ਼ੇਰ 'ਤੇ ਅਸਲੀ ਹੈ, ਇਹ 'ਚ ਤਾਂ ਕੋਈ ਸ਼ੱਕ ਨਹੀਂ। ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸੈ ਸਿੰਘ ਸ਼ਰਨ। ਕੱਤ ਜਾਈਏ ਸ਼ੇਰ ਦੇ ਕੋਲ ਜਾ ਕੇ ਬਹਿਣ ਦਾ ਕੀ ਫਾਇਦਾ, ਜੰਬੁਕ ਗ੍ਰਾਸ ਹੈ। ਜੇ ਫਿਰ ਵੀ ਗਿੱਦੜ ਦੇ ਖਾਣ ਦਾ ਡਰ ਰਹੇ, ਅਸੀਂ ਗੁਰੂ ਕੋਲ ਦੇ ਬਹਿ ਕੋਲ ਬਹਿ ਕੇ ਸ਼ਨੀਵਾਰ ਗੱਡੀ ਖਰੀਦਣ ਜਾਣਾ ਹੋਵੇ, ਕਹਿੰਦੇ ਅੱਜ ਨਹੀਂ ਜਾਣਾ ਸ਼ਨੀਵਾਰ 'ਤੇ, ਲੋਹਾ ਨਹੀਂ ਖਰੀਦਣਾ, ਸ਼ਨੀਵਾਰ ਲੋਹਾ ਨਹੀਂ ਖਰੀਦਣਾ। ਗੁਰਦੁਆਰੇ ਵੀ 10 ਰੁਪਏ ਗੋਲ 'ਚ ਪਾ ਗਏ, ਸ਼ਨੀ ਦੇਵਤੇ ਦੀ ਪੂਜਾ ਕਰਨ ਵਾਲੇ ਉਹਦੇ ਵੀ 10 ਰੁਪਏ ਪਾ ਗਏ। ਤੁਹਾਨੂੰ ਪਤਾ ਇਹ ਜਿਹੜਾ ਤੇਲ ਇਕੱਠਾ ਹੁੰਦਾ ਨਾ, ਅਸੀਂ ਤਾਂ ਪੰਜਾਬ ਵੇਖਿਆ ਸੀ ਤਰਨ ਤਾਰਨ ਜ਼ਿਲ੍ਹੇ 'ਚ, ਇੱਕ ਸ਼ਨੀ ਦੇਵਤੇ ਦੀ ਪੂਜਾ ਕਰਨ ਵਾਲਾ ਉਹ ਤੇਲ ਇਕੱਠਾ ਕਰਕੇ ਹਲਵਾਈ ਨੂੰ ਵੇਚ ਰਿਹਾ। ਅਸੀਂ ਪੁੱਛਿਆ ਇਹ ਕੀ, ਕਹਿੰਦੇ ਸਰਦਾਰ ਜੀ ਇੰਨਾ ਤੇਲ ਮੈਂ ਕਿੱਥੇ ਖਾਣਾ, ਮੇਰੀਆਂ ਕਿਹੜੀਆਂ ਮੱਝਾਂ ਵੀ ਉਹਨਾਂ ਨੂੰ ਪਿਆਲ ਦੂੰ, ਹਲਵਾਈ ਨੂੰ ਵੇਚ ਰਿਹਾ। ਅਤੇ ਜਿਨ੍ਹਾਂ 10-10, 20-20, 30-30 ਰੁਪਈਏ ਦਿੱਤੇ ਨਾ, ਉਹ ਹਲਵਾਈ ਕੋਲੋਂ ਕਿਲੋ ਕਿਲੋ 2-2 ਕਿਲੋ ਪਕੌੜੇ ਪਨੀਰ ਦੇ ਖਰੀਦ ਕੇ ਘਰ ਖੜ ਰਿਹਾ ਸੀ। ਪਹਿਲਾਂ ਸ਼ਨੀ ਦੇਵਤਾ ਗਲੋਂ ਲਾਇਆ, ਫਿਰ ਪੈਸੇ ਦੇ ਕੇ ਫਰ ਪਕੌੜਿਆਂ ਦੇ ਰੂਪ 'ਚ ਘਰ ਲੈ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧੁੰਦ ਹੈ, ਅਗਿਆਨਤਾ ਹੈ। ਪਹਿਲਾਂ ਨਾਰੀਅਲ ਸੁੱਟਿਆ, ਨਹਿਰ ਦੇ ਵਿੱਚ ਨਾਰੀਅਲ ਸੁੱਟ ਆਏ। ਸਾਡੀ ਧੀ ਦਾ ਰਿਸ਼ਤਾ ਨਹੀਂ ਜੀ ਹੁੰਦਾ, ਇਹਦੇ ਸਿਰ 'ਤੇ ਮੰਗਲੀ ਗ੍ਰਹਿ, ਮੰਗਲੀ ਗ੍ਰਹਿ ਆ ਗਿਆ ਇਹਦੇ ਸਿਰ 'ਤੇ। ਉਹਨਾਂ ਕਿਹਾ 12 ਨਾਰੀਅਲ ਦਿਨ ਚੜ੍ਹਦਿਆਂ ਸੂਰ ਚੜ੍ਹਨ ਤੋਂ ਪਹਿਲਾਂ ਵਗਦੇ ਪਾਣੀ ਸੁੱਟੋ, ਸੁੱਟ ਆਏ। ਇੱਕ ਦਰਮਿਆਨਾ ਜਿਹਾ ਇਨਸਾਨ ਬੰਨੇ ਬੰਨੇ ਬੈਠਾ ਵੇਖ ਰਿਹਾ ਸੀ, ਉਹਨੇ 12 ਦੇ 12 ਨਾਰੀਅਲ ਬਾਹਰ ਕੱਢੇ, ਉਹਨੂੰ ਭੰਨਿਆ, ਗਿਰੀਆਂ ਕੱਢ ਕੇ ਟਰੇਸ ਜਾ ਕੇ ਅਤੇ ਬੱਸ ਚੜ੍ਹ ਕੇ ਵੇਚਣ ਲੱਗ ਪਿਆ। ਉਹ ਪਤੀ ਪਤਨੀ, ਲਿਖਣ ਵਾਲਾ ਲਿਖਦਾ, ਉਹ ਪਤੀ ਪਤਨੀ ਸਲਾਹ ਕਰਕੇ ਕਹਿੰਦੇ ਗਿਰੀ ਲੈ ਲਓ 10 ਦੀ, 5-5 ਦੇ 2 ਪੀਸ ਲੈ ਲੈ, ਜਿਹੜਾ ਮੰਗਲ ਗ੍ਰਹਿ ਆਪਣੇ ਗਲੋਂ ਲਾ ਕੇ ਹੈ 10 ਦਾ ਫਿਰ ਖਾ ਰਹੇ ਨੇ। ਕਹਿੰਦੇ ਧੁੰਦ ਮਿਟ ਗਈ ਹੈ, ਧੁੰਦ ਤਾਂ ਉੱਥੇ ਪਈ ਹੈ। ਨੇਤਰੀ ਧੁੰਦ ਕਰਨ ਭੈ ਬਹਿਰੇ, ਅੱਖਾਂ 'ਚ ਧੁੰਦ ਅਤੇ ਕੰਨ ਬੋਲੇ ਹੋ ਗਏ, ਸੱਚ ਨਹੀਂ ਸੁਣਦੇ। ਨੇਤਰੀ ਧੁੰਦ ਕਰਨ ਭੈ ਬਹਿਰੇ, ਮਨ ਮੁੱਖ, ਮਨ ਦੇ ਪਿੱਛੇ ਤੁਰਨ ਵਾਲਾ, ਮਨ ਮੁੱਖ ਨਾਮ ਨਾ ਜਾਣੀ, ਨਾਮ ਨੂੰ ਨਹੀਂ ਜਾਣਿਆ, ਸੱਚ ਨਾ ਸਾਂਝ ਨਹੀਂ ਪਾਈ। ਅਗਲਾ ਬਚਨ, ਜਿਹਵਾ ਜ਼ੁਬਾਨ ਰੰਗ ਨਹੀਂ ਹਰ ਰਾਤੀ। ਇਹ ਮੂਲ ਗਵਾਇਆ ਹੈ ਕਿ ਜ਼ੁਬਾਨ ਹਰੀ ਦੇ ਰੰਗ 'ਚ ਨਹੀਂ ਰੰਗੀ ਗਈ, ਇਹਨੂੰ ਮਿੱਠਾ ਬੋਲਣਾ ਨਹੀਂ ਆਇਆ, ਇਹਨੇ ਚੰਗੇ ਸੁਭਾਅ ਨਹੀਂ ਸਿੱਖੇ, ਚੰਗੇ ਗੁਣ ਨਹੀਂ ਸਿੱਖੇ, ਬੋਲਣ ਦੀ ਲਿਆਕਤ ਨਹੀਂ ਸਿੱਖੀ। ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ, ਜਦੋਂ ਬੋਲਦੀ ਵਕਾਰ ਹੀ ਬੋਲਦੀ ਹੈ, ਜਬ ਬੋਲੇ ਤਬ ਫੀਕੇ, ਫਿੱਕੇ ਮੀਨਿੰਗ ਵਕਾਰਾਂ ਵਾਲੀ ਭਾਸ਼ਾ, ਵਕਾਰਾਂ ਵਾਲੀਆਂ ਗੱਲਾਂ। ਜ਼ੁਬਾਨ ਪਾਠ ਕਰਦੇ ਤੁਸੀਂ ਵੇਖਣਾ, ਘਰ 'ਚ ਮਹਾਰਾਜ ਦਾ ਪਾਠ ਕਿਤੇ ਕਰਨਾ ਹੋਵੇ ਨਾ, ਤਾਂ ਸਾਨੂੰ ਉਸ ਵੇਲੇ ਸਲਾਹ ਕਰਦੇ ਹਾਂ ਅਸੀਂ ਵੀ, 2 ਘੰਟੇ ਤੁਸੀਂ ਜਾਗਿਓ, 2 ਘੰਟੇ ਅਸੀਂ ਜਾਗਾਂਗੇ, ਸਲਾਹ ਕਰਦੇ। ਮਹਾਰਾਜ ਦੀ ਘਰ ਬਾਣੀ ਗਈ ਹੈ, 2-2 ਘੰਟੇ ਅਸੀਂ ਜਾਗਣ ਦੀ ਡਿਊਟੀ ਲਾ ਰਹੇ ਹਾਂ। ਪਰ ਘਰ 'ਚ ਵਿਆਹ ਹੋਵੇ, ਕਦੀ ਮਾਂ ਨੇ ਪਿਤਾ ਨੇ ਇੱਕ ਦੂਜੇ ਡਿਊਟੀ ਲਾਈ ਹੈ ਵੀ ਤੁਸੀਂ 2 ਵਜੇ ਤੱਕ ਜਾਗੋ, 2 ਵਜੇ ਤੱਕ ਤੁਸੀਂ ਭੰਗੜਾ ਪਾ ਲਓ, ਬਾਅਦ ਵਿੱਚ ਮੈਂ ਪਾ ਲਵਾਂਗੀ, ਜਾਂ ਤੁਸੀਂ ਗਿੱਧਾ ਪਾ ਲਓ, ਅਸੀਂ ਭੰਗੜਾ ਪਾ ਲਵਾਂਗੇ। ਸਾਰਾ ਟੱਬਰ ਹੀ ਨਹੀਂ ਸੌਂਦਾ, ਉਦਨ ਆਪ 'ਤੇ ਹੀ ਨਹੀਂ ਸੌਂਦੇ, ਸੌਂਦੇ ਆਂਢ ਗੁਆਂਢ ਨੂੰ ਨਹੀਂ ਸੌਣ ਦਿੰਦੇ, ਪਰ ਜਦੋਂ ਗੁਰੂ ਸਾਹਿਬ ਜੀ ਆਉਣ ਉਦਨ ਇਹ ਡਿਊਟੀ ਲੱਗਦੀ ਹੈ, ਤੁਸੀਂ 2 ਘੰਟੇ ਸੁਣ ਲਓ। ਥੀਏਟਰ 'ਚ 3 ਘੰਟੇ ਪਰਿਵਾਰ ਸਮੇਤ ਜਾਂਦਾ, ਕਦੀ ਐਸਾ ਹੋਇਆ ਤੁਸੀਂ ਫਿਲਮ ਵੇਖ ਲਓ ਜੀ, ਘਰ ਆਣ ਕੇ ਸਟੋਰੀ ਸੁਣਾ ਦਿਓ, ਨਹੀਂ 3 ਹੀ ਵੇਖ ਕੇ ਆਵਾਂਗੇ ਅਸੀਂ, ਬੇਟੀ ਨੂੰ ਵੀ ਖੜਾਂਗੇ, ਬੇਟੇ ਨੂੰ ਵੀ ਖੜਾਂਗੇ। ਪਰ ਜਦੋਂ ਮਹਾਰਾਜ ਤੁਹਾਡੀ ਬਾਣੀ, ਨਾ ਉੱਥੇ ਆਵਾਸੀ ਆਉਂਦੀ ਹੈ, ਨਾ ਉੱਥੇ ਨੀਂਦ ਆਉਂਦੀ ਹੈ, ਨਾ ਉੱਥੇ ਡਿਸਕ ਹਿਲਦੀ ਹੈ, ਨਾ ਉੱਥੇ ਲੱਤ ਭੀੜ ਹੁੰਦੀ ਹੈ। ਮੈਂ ਨਿਊਜ਼ੀਲੈਂਡ ਗਿਆ, ਉੱਥੇ ਮੈਂ ਕਹਿ ਕੇ ਆਇਆ ਗੱਲ, ਮੈਂ ਕਿਹਾ ਜਿਹੜੇ ਵਿਅਕਤੀ ਕਹਿੰਦੇ ਮੇਰੀ ਲੱਤ ਦੁਖਦੀ ਹੈ, ਡਿਸਕ ਦੁਖਦੀ ਹੈ, ਕਦੀ ਕਲਾਕਾਰਾਂ ਦੇ ਅਖਾੜਿਆਂ 'ਚ ਵੇਖਣਾ, ਬਜ਼ੁਰਗ ਵੀ ਕਹਿੰਦਾ ਮੈਨੂੰ ਵੀਲ ਚੇਅਰ 'ਤੇ ਪਾ ਕੇ ਲੈ ਜਾਓ, ਮੈਂ ਹਰਭਜਨ ਮਾਨ ਦਾ ਗਾਣਾ ਜ਼ਰੂਰ ਸੁਣਨਾ ਹੈ, ਗੁਰੂ ਦੇ ਕੋਲ ਆਣ ਕੇ ਸਭ ਕੁਝ ਹੈ। ਭਾਗਾਂ ਵਾਲਿਓ, ਇਹਨਾਂ ਗੱਲਾਂ ਨੂੰ ਅੰਦਰ ਤੱਕ ਸੋਚਣ ਦੀ ਲੋੜ ਹੈ ਕਿ ਜ਼ੁਬਾਨ ਜਿਹੜੀ ਆ ਸੱਚ ਬੋਲਣ ਲੱਗਿਆਂ ਡਰਦੀ ਹੈ, ਕੰਬਦੀ ਹੈ, ਫਿੱਕੇ ਬੋਲ ਬੋਲਣ ਲੱਗਿਆਂ ਇਹਦੇ ਕੋਲ ਪਤਾ ਨਹੀਂ ਕਿੱਥੋਂ ਤਾਕਤ ਆ ਜਾਂਦੀ ਹੈ, ਪਤਾ ਨਹੀਂ ਕਿੱਥੋਂ ਤਾਕਤ ਆ ਜਾਂਦੀ ਹੈ। ਜਬ ਬੋਲੇ ਤਬ ਫਿੱਕੇ, ਜਦੋਂ ਬੋਲਦੀ ਹੈ ਫਿੱਕੇ ਬੋਲ ਬੋਲਦੀ ਹੈ, ਜਦੋਂ ਬੋਲਦੀ ਹੈ ਫਿੱਕੇ ਬੋਲ ਬੋਲਦੀ ਹੈ। ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫਿੱਕੇ, ਜਦੋਂ ਬੋਲਦੀ ਫਿੱਕੇ। ਸੰਤ ਜਨਾ ਕੀ, ਸੰਤ ਜਨਾ ਕੀ ਭਲੇ ਪੁਰਖਾਂ ਦੀ, ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ। ਆ ਹੈ ਪਸ਼ੂ ਜੀਉਣ, ਜਦੋਂ ਮਨੁੱਖ ਚੰਗੇ ਬੰਦੇ ਦੀ ਆਪਣੇ ਕੋਲੋਂ ਗੱਲ ਬਣਾ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ, ਇਹ ਨਿੰਦਿਆ। ਬੰਦੇ 'ਚ ਐਬ ਕੋਈ ਨਾ ਹੋਵੇ, ਆ ਨਿੰਦਿਆ। ਅਤੇ ਉਸਤਤ ਬਾਰੇ ਦੋ ਮਿੰਟ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗਾ। ਗੁਰਬਾਣੀ ਵਿੱਚ ਨਿੰਦਿਆ ਦੀ ਮਨਾਈ ਵੀ ਹੈ ਅਤੇ ਗੁਰਬਾਣੀ ਵਿੱਚ ਫੋਕੀ ਉਸਤਤ ਦੀ ਮਨਾਈ ਵੀ ਹੈ। ਉਸਤਤ ਨਿੰਦਾ ਦੋ ਪਿਆਗ ਹੈ। ਪਰ ਕਮਾਲ ਦੀ ਗੱਲ ਹੈ, ਉਸਤਤ ਸਾਰੀ ਦਿਹਾੜੀ ਸੁਣੀ ਜਾਂਦਾ, ਕਹਿੰਦਾ ਨਿੰਦਿਆ ਨਹੀਂ ਸੁਣਨੀ। ਨਿੰਦਿਆ ਬਾਰੇ ਪਹਿਲਾਂ ਪਤਾ ਤਾਂ ਹੋਵੇ ਨਿੰਦਿਆ ਹੈ ਕੀ ਹੈ। ਫੁੱਲ ਨੂੰ ਕੰਡਾ ਕਹਿਣਾ ਨਿੰਦਿਆ ਹੈ। ਕੋਈ ਫੁੱਲ ਨੂੰ ਕੰਡਾ ਕਵੇ, ਵਾਕਿਆ ਨਿੰਦਿਆ ਹੈ ਤਾਂ ਫੁੱਲ ਹੈ, ਤੁਸੀਂ ਉਹਨੂੰ ਕੰਡਾ ਕਹਿ ਰਹੇ ਜੇ। ਕਿਸੇ ਚੰਗੇ ਬੰਦੇ ਦੇ ਆਪਣੇ ਕੋਲੋਂ ਗੱਲ ਬਣਾ ਕੇ ਉਹਨੂੰ ਬਦਨਾਮ ਕਰਨਾ ਨਿੰਦਿਆ ਹੈ। ਕਿਸੇ ਦੇ ਪਾਜ ਉਘੇੜਨਾ ਨਿੰਦਿਆ ਨਹੀਂ ਹੈ। ਬਾਣੀ ਪੜ੍ਹ ਲਓ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਣ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇਂ ਉਹੀ ਸਾਧ, ਕੂੜੀ ਰਾਸ਼ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ। ਗੁਰੂ ਸਾਹਿਬ ਉਹਨਾਂ ਨੂੰ ਝੂਠੇ ਕਹਿ ਰਹੇ ਨੇ, ਮਾਨਸ ਖਾਣੇ ਕਰੇ ਨਮਾਜ, ਛੁਰੀ ਵਗਾਇਣ ਤਿੰਨ ਗਲ ਤਾਗ, ਝੂਠੇ ਕਹਿ ਰਹੇ ਨੇ। ਗੁਰੂ ਸਾਹਿਬ ਨਿੰਦਿਆ ਕਰ ਰਹੇ ਨੇ, ਕਹਿੰਦੇ ਨਹੀਂ ਸੱਚ ਹੈ। ਕਲਯੁਗੀ ਪਾਂਡੇ ਦਾ ਲੋਟਾ ਚੁੱਕ ਕੇ ਪਿੱਛੇ ਰੱਖ ਦਿੱਤਾ, ਉਹਦਾ ਪਾਜ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ, ਗੁਰੂ ਸਾਹਿਬ ਨਿੰਦਿਆ ਕਰ ਰਹੇ ਨੇ, ਨਹੀਂ ਉਹਨਾਂ ਦੇ ਐਬ ਨੂੰ ਦੁਨੀਆ ਸਾਹਮਣੇ ਨਸ਼ਰ ਕਰ ਰਹੇ ਨੇ। ਨਾ ਝੂਠੀ ਦੁਕਾਨ ਚਲਾ, ਨਾ ਧਰਮ ਦੇ ਨਾਂ 'ਤੇ ਲੁੱਟ। ਫਿਰ ਸਮਝ ਲੈਣਾ, ਕੰਡੇ ਨੂੰ ਕੋਈ ਫੁੱਲ ਕਵੇ ਫੋਕੀ ਉਸਤਤ ਹੈ, ਅਤੇ ਕੋਈ ਫੁੱਲ ਨੂੰ ਕੰਡਾ ਕਵੇ ਉਹਦੀ ਨਿੰਦਿਆ ਹੈ। ਹਾਂ, ਕੰਡੇ ਨੂੰ ਕੰਡਾ ਕਹਿਣਾ ਕੋਈ ਨਿੰਦਿਆ ਨਹੀਂ ਹੈ, ਕੰਡੇ ਨੂੰ ਕੰਡਾ ਕਹਿਣਾ ਕੋਈ ਨਿੰਦਿਆ ਨਹੀਂ ਹੈ। ਜੇ ਨਿੰਦਿਆ ਹੋਵੇ ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਆਸਾ ਕੀ ਵਾਰ ਪੜ੍ਹ ਕੇ ਵੇਖ ਲਓ। ਹੋਰ ਗੁਰੂ ਗ੍ਰੰਥ ਸਾਹਿਬ 'ਚ ਅਨੇਕਾਂ ਸ਼ਬਦ ਨੇ, ਕਾਲ ਨਾਹੀ ਯੋਗ ਨਾਹੀ, ਨਾਹੀ ਸਤ ਕਾ ਠੱਬ, ਥਾਂ ਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਮ ਜਗ ਕਲ ਮੈਂ, ਰਾਮ ਨਾਮ ਸਾਰ ਅੱਖੀ, ਤਾਂ ਮੀਟੈ ਨਾਕ ਪਕੜੇ ਠੱਗਣ ਕੋ। ਅਸੀਂ ਕਹਿੰਦੇ ਅੱਖਾਂ ਬੰਦ ਕਰਕੇ ਨਾਮ ਜਪੋ, ਗੁਰੂ ਸਾਹਿਬ ਕਹਿੰਦੇ ਸਾਰੇ ਅੱਖਾਂ ਬੰਦ ਕਰਨ ਵਾਲੇ ਧਰਮੀ ਨਹੀਂ, ਕਈ ਵਾਰੀ ਠੱਗਣ ਨੂੰ ਵੀ ਅੱਖਾਂ ਬੰਦ ਕੀਤੀਆਂ ਜਾਂਦੀਆਂ ਨੇ। ਇਹ ਨਿੰਦਿਆ, ਇਹ ਨਿੰਦਿਆ ਨਹੀਂ ਹੈ, ਇਹ ਸੱਚ ਹੈ। ਸਾਪ ਕੁੰਚ ਛੋਡੈ, ਬਿਖ ਨਹੀਂ ਛਾਡੈ, ਉਦਕ ਮਾਹੇ ਜੈਸੇ ਬਗ ਧਿਆਨ ਮਾਂਡੇ, ਕਾਹੇ ਕੋ ਕੀ ਜੇ ਧਿਆਨ ਜਪੰਨਾ, ਜਬ ਤੇ ਛੁੱਧ ਨਹੀਂ ਮਨ ਆਪਣਾ। ਇਹ ਨਿੰਦਿਆ ਨਹੀਂ ਹੈ, ਇਹ ਪਾਜ ਉਘੇੜਿਆ ਕਿ ਭਾਈ ਤੂੰ ਦੁਨੀਆਂ ਦੇ ਵਿੱਚ ਭਲਾ ਇਨਸਾਨ ਬਣ ਕੇ ਠੱਗੀਆਂ। ਗੱਜ ਸਾਡੇ ਤੈ ਤੈ ਧੋਤੀਆਂ, ਤੇਰੇ ਪੈਨ ਤਗ ਗਲੀ ਜਨਾ, ਜਪ ਮਾਲੀਆਂ ਲੋਟੇ ਹੱਥ ਨਬਕ, ਓਏ ਹਰ ਕੇ ਸੰਤ ਬਨਾਰਸ ਕੇ ਠੱਗ। ਹਰੀ ਦੇ ਸੰਤ ਨਹੀਂ, ਪਰ ਅਸੀਂ ਕਹਾਂਗੇ ਮਾਲਾ ਫੜੀ ਹੈ, ਕੁਝ ਨਾ ਕੁਝ ਤੇ ਹੋਏਗਾ ਨਾ। ਬਾਬਾ ਕਬੀਰ ਜੀ ਕਹਿੰਦੇ ਉਹ ਠੱਗ ਹੈ, ਇਹ ਨਿੰਦਿਆ ਨਹੀਂ, ਅਸਲੀਆ ਦੱਸ ਰਹੇ ਨੇ। ਹੁਣ ਉਸਤਤ ਬਾਰੇ ਸੁਣ ਲੈਣਾ, ਉਸਤਤ ਬੰਦਾ ਜਿਉਂਦਿਆਂ ਵੀ ਸੁਣ ਲੈਂਦਾ ਆਪਣੀ, ਅਤੇ ਮਰਨ ਤੋਂ ਬਾਅਦ ਵੀ ਹੁੰਦੀ ਹੈ। ਆ ਜਦੋਂ ਬੰਦਾ ਚੜ੍ਹਾਈ ਕਰਦਾ ਨਾ ਸ਼ਰਧਾਂਜਲੀ ਸਮਾਰੋਹ, ਅਤੇ ਮਰਨ ਤੋਂ ਬਾਅਦ ਉਹਦੀ ਫੋਕੀ ਉਸਤਤ ਹੁੰਦੀ ਹੈ। ਜਿਸ ਬੰਦੇ ਨੇ ਵਾਕਿਆ ਕੋਈ ਚੰਗੇ ਕੰਮ ਕੀਤੇ ਆ, ਉਹਦੇ ਅੰਤਮ ਅਰਦਾਸ 'ਤੇ ਕੋਈ ਦੋ ਲਫ਼ਜ਼ ਬੋਲਣੇ ਮਾੜੇ ਨਹੀਂ, ਕਿ ਵਾਕਿਆ ਚੰਗਾ ਹੋਵੇ। ਆ ਪੰਜਾਬ 'ਚ ਘਟਨਾ ਵਾਪਰੀ, ਕਨੇਡਾ ਦੀ ਧਰਤੀ 'ਤੇ ਮਾਤਾ ਚੜ੍ਹਾਈ ਕੀਤੀ, ਅਤੇ ਰਹਿੰਦੀ ਨੂੰ ਵੀ ਉਹਨੂੰ 40-50 ਸਾਲ ਹੋ ਗਏ ਸਨ ਬਾਹਰ। ਉਹਦੀ ਡੈੱਡ ਬੋਡੀ ਉੱਥੋਂ ਲੈ ਕੇ ਆਏ ਪੰਜਾਬ, ਅਤੇ ਇਲਾਕੇ ਦਾ ਵਿਧਾਇਕ ਨੂੰ ਪਤਾ ਲੱਗਾ ਵੀ ਇੱਥੇ ਕਿਸੇ ਦਾ ਭੋਗ ਪੈ ਰਿਹਾ, ਚਲੋ 10 ਮਿੰਟ ਆਪਾਂ ਵੀ ਭਾਸ਼ਣ ਦੇ ਆਉਣੇ, ਨਾਲੇ ਵੋਟਾਂ ਬਾਰਿਆਂ ਨੂੰ ਪਤਾ ਲੱਗ ਜੂ ਵੀ ਇਹ ਅੰਤਮ ਅਰਦਾਸਾਂ 'ਤੇ ਵੀ ਜਾਂਦੇ ਨੇ, ਹਮਦਰਦੀ ਹੈ। ਜਦੋਂ ਉੱਥੇ ਪਹੁੰਚੇ ਤਾਂ ਸਟੇਟ ਸੈਕਟਰੀ ਸਾਹਿਬ ਨੇ ਅਨਾਊਂਸ ਕਰਤਾ, ਕਹਿੰਦੇ ਜੀ ਸਾਡੇ ਇਲਾਕੇ ਦੇ ਵਿਧਾਇਕ ਸਾਹਿਬ ਆਏ ਸ਼ਰਧਾਂਜਲੀ ਦੇਣਗੇ। ਹੁਣ MLA ਨੂੰ ਇਹ ਥੋੜ੍ਹਾ ਪਤਾ ਸੀ ਵੀ ਮਾਤਾ ਬਾਹਰ ਚੜ੍ਹਾਈ ਕੀਤੀ ਹੈ, ਪੁੱਛਿਆ ਤਾਂ ਪੁੱਛ ਹੀ ਲਾ ਬੋਲਣ ਤੋਂ ਪਹਿਲਾਂ ਵੀ ਮਾਤਾ ਪੂਰੀ ਕਿੱਥੇ ਹੋਈ ਹੈ। ਹੁਣ ਬੋਲ ਰਿਹਾ MLA ਸਾਹਿਬ, ਇਹ ਕਹਾਣੀ ਨਹੀਂ ਹੈ। ਡਿਸਟ੍ਰਿਕਟ ਮੋਗੇ ਦੀ ਹਕੀਕਤ ਹੈ ਜੋ ਪੇਪਰ ਵਿੱਚ ਆ ਚੁੱਕੀ ਹੈ। ਉਹ ਵਿਧਾਇਕ ਸਾਹਿਬ ਬੋਲ ਰਹੇ ਨੇ, MLA ਸਾਹਿਬ ਕਹਿੰਦੇ ਜੀ ਇਸ ਮਾਤਾ ਨਾਲ, ਇਹਨਾਂ ਦਿਆਂ ਬੱਚਿਆਂ ਨਾਲ ਮੇਰਾ ਬੜਾ ਡੂੰਘਾ ਪ੍ਰੇਮ ਹੈ। ਆਹ 20 ਦਿਨ ਪਹਿਲਾਂ ਦਾਸ ਗੱਡੀ 'ਤੇ ਜਾ ਰਿਹਾ ਸੀ ਅਤੇ ਮਾਤਾ ਇੱਕਦਮ ਮੈਨੂੰ ਮਿਲ ਪਈ ਅਤੇ ਕਹਿੰਦੀ ਪੁੱਤਰ ਮੈਂ ਸਰੋਂ ਦਾ ਬਣਾਇਆ ਸਾਗ ਅਤੇ ਮੱਕੀ ਦੀਆਂ ਬਣਾਈਆਂ ਰੋਟੀਆਂ ਅਤੇ ਖਾ ਕੇ ਜਾਈ। ਨੂੰਹਾਂ ਵੀ ਹੱਸਣ ਵੀ ਸਾਡੀ ਤਾਂ ਮਾਂ 50 ਸਾਲ ਤੋਂ ਬਾਹਰ ਰਹਿੰਦੀ, ਤੋ ਚੜ੍ਹਾਈ ਵੀ ਉੱਥੇ ਕੀਤੀ, ਉੱਥੇ ਮਸ਼ੀਨਾਂ 'ਚ ਲਾ ਲੂ ਕੇ ਡੱਬਿਆਂ 'ਚ ਪਾ ਪੂ ਕੇ ਡਾਕਟਰਾਂ ਰੱਖੀ, ਮਹੀਨੇ ਬਾਅਦ 'ਤੇ ਅਸੀਂ ਤਾਂ ਡੈੱਡ ਬੋਡੀ ਲੈ ਕੇ ਆਏ ਹਾਂ। ਰਿਸ਼ਤੇਦਾਰਾਂ ਨੂੰ ਦੱਸਿਆ ਇਹ ਕਿਹੜੀ ਮਾਂ ਦੇ ਕੋਲੋਂ ਸਾਗ ਖਾਂਦਾ ਰਿਹਾ, ਪਰ ਉਹਨੂੰ ਫਿਰ ਸਮਝ ਨਾ ਆਵੇ। ਕਹਿੰਦਾ ਜੀ ਇਸ ਮਾਂ ਦੇ, ਮਾਂ ਕਵੇ ਪੁੱਤ ਸਾਗ ਬੜਾ ਵਧੀਆ ਬਣਾਇਆ, ਮੱਕੀ ਦੀਆਂ ਰੋਟੀਆਂ ਖਾ ਕੇ ਜਾਈ। ਕਹਿੰਦੇ ਮੈਂ ਗੱਡੀ 'ਚ ਉਤਰਿਆ, ਨਾਲ ਮੇਰੇ ਸਾਰੇ ਨਾਲ ਦੇ PA ਉਤਰਿਆ, ਗਨਮੈਨ ਉਤਰੇ, ਅਸੀਂ ਖਾਈ ਜਾਈਏ, ਮਾਂ ਗਰਮ ਗਰਮ ਫੁਲਕੇ ਲਈ ਆਵੇ, ਅਸੀਂ ਖਾਈ ਜਾਈਏ, ਮਾਂ ਗਰਮ ਗਰਮ ਫੁਲਕੇ ਲਈ ਆਵੇ। ਨੂੰਹਾਂ ਵੀ ਹੱਸਣ, ਪੁੱਤ ਵੀ ਹੱਸਣ, ਪੋਤਰੇ ਵੀ ਹੱਸਣ, ਹੋਰ ਪਿੰਡ ਦੇ ਲੋਕ ਵੀ ਹੱਸਣ ਵੀ ਮਾਤਾ ਬਾਹਰ ਚੜ੍ਹਾਈ ਕੀਤੀ, ਸਟੇਜ ਸੈੱਟ ਨੇ ਥੱਲਿਓਂ ਪਜਾਮਾ ਖਿੱਚਿਆ, ਸਰਦਾਰ ਸਾਹਿਬ ਜੀ ਉਹ ਮਾਤਾ 'ਤੇ ਬਾਹਰ ਚੜ੍ਹਾਈ ਕੀਤੀ ਹੈ। ਕਹਿੰਦਾ ਅੱਛਾ ਫਿਰ ਉਹ ਗੁਆਂਢੀਆਂ ਦੀ ਹੋਣੀ। ਕਹਿੰਦਾ ਫਿਰ ਵੀ ਆਪਣੀ ਗਲਤੀ ਨਹੀਂ ਮੰਨੀ ਵੀ ਮੈਂ ਗਲਤ ਬੋਲ ਰਿਹਾ। ਇਹ ਕੀ ਹੈ? ਫੋਕੀ ਉਸਤਤ, ਜਿਹਨੂੰ ਜਾਣਦਾ ਵੀ ਨਹੀਂ ਉਹਦੀ ਵਡਿਆਈ ਕਰ ਰਿਹਾ, ਕਿਹਾ ਜਾ ਰਿਹਾ ਹੁੰਦਾ। ਇਹ ਉਹ ਮਾਂ ਜਿਹਨੇ ਕ੍ਰਾਂਤੀਕਾਰੀ ਯੋਧੇ ਪੈਦਾ ਕੀਤੇ। ਪਿੰਡ ਵਾਲਿਆਂ ਨੂੰ ਪਤਾ ਹੁੰਦਾ ਹਰ 3 ਦਿਨ 'ਤੇ ਇਹਨਾਂ ਦੀ ਜ਼ਮਾਨ ਦੇਣੀ ਪੈਂਦੀ ਹੈ। ਕੇਸ ਚੱਲ ਰਹੇ ਭੁੱਖੀ ਦੇ 'ਤੇ, ਕਿਤੇ ਜਥੇਦਾਰ ਅਤੇ ਯੋਧੇ ਪੈਦਾ ਕੀਤੇ ਨੇ। ਪਾਗਾਂ ਵਾਲੇ ਫੋਕੀ ਵਡਿਆਈ, ਨਿੰਦਿਆ ਬਾਰੇ ਤਾਂ ਬਹੁਤ ਕੁਝ ਬੋਲਿਆ ਜਾ ਰਿਹਾ, ਉਸਤਤ ਸਾਰੇ ਸੁਣੀ ਜਾਂਦੇ ਨੇ ਆਪਣੀ। ਫੋਕੀ ਉਸਤਤ ਆ, ਜਿਉਂਦੇ ਵੀ ਉਸਤਤ ਨਹੀਂ ਸੁਣਨੀ ਅਤੇ ਮਰ ਤੋਂ ਹਾਂ, ਜੇ ਕਿਸੇ ਨੇ ਕੁਰਬਾਨੀ ਕੀਤੀ ਕੌਮ ਲਈ ਤਾਂ ਕਰੋ। ਬਾਬਾ ਅਜੀਤ ਸਿੰਘ ਬਾਰੇ ਜੇ ਸੰਗਤ 'ਚ ਬੋਲਿਆ ਜਾ ਰਿਹਾ ਤਾਂ ਫੋਕੀ ਵਡਿਆਈ ਨਹੀਂ। ਬਾਬਾ ਅਜੀਤ ਸਿੰਘ ਮੈਂ ਜਿੰਨਾ ਤੇਰੇ ਬਾਰੇ ਬੋਲਾਂ ਥੋੜ੍ਹਾ ਹੈ। ਬਾਬਾ ਫਤਿਹ ਸਿੰਘ ਜੀ ਮੇਰੀ ਜ਼ੁਬਾਨ ਸਾਰੀ ਜ਼ਿੰਦਗੀ ਬੋਲਦੀ ਰਹੇ ਤੁਹਾਡੇ ਬਾਰੇ ਥੋੜ੍ਹਾ ਹੈ, ਕਿਉਂਕਿ ਇਹ ਫੋਕੀ ਵਡਿਆਈ ਨਹੀਂ। ਤੁਸੀਂ ਉਸ ਵਡਿਆਈ ਦੇ ਲਾਇਕ ਹੋ, ਤੁਸੀਂ ਗੁਣਾਂ ਦੇ ਲਾਇਕ ਹੋ, ਤੁਹਾਡੇ 'ਚੋਂ ਗੁਣ ਨੇ, ਕਾਬਲੀਅਤ ਹੈ। ਪਰ ਕੋਈ ਮੇਰੇ ਵਰਗੇ ਵਿਅਕਤੀ ਬਾਰੇ ਬੋਲੇ ਇਹ ਗੱਲ ਸੋਭਾ ਨਹੀਂ ਦਿੰਦੀ, ਕਿਉਂਕਿ ਅਸੀਂ ਤਾਂ ਟਕੇ ਟਕੇ ਦੇ ਵਿਕਣ ਵਾਲੇ ਹਾਂ। ਤੁਸੀਂ ਤਾਂ ਉਹ, ਤੁਹਾਨੂੰ ਉਸ ਵਕਤ ਹੀ ਮੌਜੂਦਾ ਸਰਕਾਰ ਵੀ ਸਿਰ ਨਹੀਂ ਨੀਵਾਂ ਕਰਾ ਸਕੀ, ਤੁਸੀਂ ਯੋਧੇ ਹੋ। ਇਸ ਕਰਕੇ ਸੰਤ ਜਨਾਂ ਕੀ ਨਿੰਦਾ ਵਿਆਪਸ, ਗੱਲ ਸਮਝ ਆ ਗਈ ਹੈ ਕਿ ਧਰਮੀ ਬੰਦਿਆਂ ਬਾਰੇ ਕੋਲੋਂ ਗੱਲ ਬਣਾ ਕੇ ਬਦਨਾਮ ਕਰੇ ਇਹ ਨਿੰਦਿਆ ਹੈ। ਜੇ ਤੂੰ ਕਰੇਗਾ ਤੇ ਪਸ਼ੂ ਭਏ, ਤੂੰ ਪਸ਼ੂ ਬਣ ਜਾਏਗਾ। ਕਦੇ ਹੋਏ ਨਾਨੀ ਕੇ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਕਰਤੂਤ ਪਸ਼ੂ ਦੀ ਤੇ ਬਣਤਰ ਬਾਰ ਵਾਲੋਂ ਮਨੁੱਖ ਦੀ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਅੰਮ੍ਰਿਤ ਕਾ ਰਸ ਵਿਰਲੀ ਪਾਇਆ, ਪਾਠ ਸਾਰੇ ਕਰਦੇ ਨੇ, ਗੁਰਦੁਆਰੇ ਸਾਰੇ ਆਉਂਦੇ ਨੇ, ਪਰ ਦਾਤਾ ਜੀ ਰਸ ਕਿਸੇ ਵਿਰਲੇ ਨੂੰ ਆਉਂਦਾ ਹੈ? ਕਿਉਂ ਨਹੀਂ ਆਉਂਦਾ? ਗੁਰੂ ਰਾਮਦਾਸ ਜੀ ਦੱਸਦੇ ਨੇ ਕਮੀ ਹੈ ਕੋਈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਅੰਮ੍ਰਿਤ ਕਾ ਰਸ ਵਿਰਲੀ ਪਾਇਆ, ਸਤਿਗੁਰ ਮੇਲ ਮਿਲਾਏ। ਜਦੋਂ ਗੁਰੂ ਨੂੰ ਮਿਲਦਾ ਹੈ ਤੈਨੂੰ ਰਸ ਆਉਂਦਾ ਹੈ ਆਪਣੇ ਜੀਵਨ 'ਚੋਂ, ਗੁਣਾਂ ਨਾਲ ਜੀਵਨ ਜਿਉਂਦਾ ਹੈ ਨਾ, ਗੁਣ ਆ ਜਾਂਦੇ ਨੇ। ਜਬ ਲੱਗ ਇੱਦਾਂ ਰਸ ਆਉਣਾ, ਜਬ ਲੱਗ ਸ਼ਬਦ ਭੇਦ ਨਹੀਂ ਆਇਆ, ਜਦੋਂ ਤੱਕ ਤੈਨੂੰ ਸ਼ਬਦ ਦਾ ਭੇਦ ਨਹੀਂ ਆਉਂਦਾ, ਸ਼ਬਦ ਦੀ ਸਮਝ ਨਹੀਂ ਆਉਂਦੀ, ਰਸ ਕਿਵੇਂ ਆਏਗਾ? ਅਸੀਂ ਕਈ ਵਾਰੀ ਕਹਿ ਰਹੇ ਹੁੰਦੇ ਹਾਂ ਬਹੁਤ ਰਸ ਆਉਂਦਾ ਜੀ ਫਲਾਣੇ ਕੀਰਤਨ 'ਚੋਂ, ਬਾਹਰ ਆਣ ਕੇ ਪੁੱਛੀਏ ਰਾਹ ਕਿਹੜਾ ਸੀ, ਕਿਹੜੇ ਗੁਰੂ ਦਾ ਸੀ, ਸ਼ਬਦ ਦੇ ਕਿੰਨੇ ਬੰਦ ਸੀ, ਰਹਾਉ ਦੇ ਬੰਦ ਦੇ ਕੀ ਮੀਨਿੰਗ ਸੀ? ਨਹੀਂ ਉਹ ਤਾਂ ਪਤਾ ਨਹੀਂ ਜੀ, ਉੱਦਾਂ ਆਵਾਜ਼ ਬੜੀ ਵਧੀਆ ਸੀ, ਫਿਰ ਆਵਾਜ਼ ਰਸ ਦੇ ਰਹੀ ਸੀ, ਸ਼ਬਦ ਰਸ ਨਹੀਂ ਸੀ ਦੇ ਰਿਹਾ। ਆਵਾਜ਼ ਰਸ ਦੇ ਸਕਦੀ ਹੈ? ਨਾ ਰਾਗ ਦਾ ਪਤਾ, ਨਾ ਬੰਦ ਦਾ ਪਤਾ, ਕਿਹੜਾ ਸ਼ਬਦ ਹੈ। ਪਾਗਾਂ ਵਾਲਿਓ, ਅਸੀਂ ਬਹੁਤੀ ਵਾਰੀ ਆਵਾਜ਼ 'ਤੇ ਕਾਇਲ ਹੁੰਦੇ ਹਾਂ। ਉਹ ਸ਼ਬਦ ਇੱਕ ਸਧਾਰਨ ਰਾਗੀ ਪੜ੍ਹੇ, ਅਸੀਂ ਕਹਿਣਾ ਮਜ਼ਾ ਨਹੀਂ ਆਇਆ। ਉਹ ਸ਼ਬਦ ਕੋਈ ਵਧੀਆ ਪੜ੍ਹੇ, ਬੜਾ ਮਜ਼ਾ ਆਇਆ। ਪਾਗਾਂ ਵਾਲੇ ਦਾ ਅਰਥ ਆਵਾਜ਼ ਨੇ ਮਜ਼ਾ ਦਿੱਤਾ ਹੈ, ਸ਼ਬਦ 'ਤੇ ਉਹ ਹੀ ਸੀ। ਕੰਨ ਰਸ, ਇਸ ਗੱਲ ਨੂੰ ਸਮਝਣਾ, ਇਹ ਰੋਗ ਆ ਗਿਆ ਸਾਡੀ ਕੌਮ 'ਚ ਬਹੁਤ ਵੱਡਾ। ਜਿਸ ਬਿਮਾਰੀ ਤੋਂ ਤੁਸੀਂ ਬਚ ਸਕੋਗੇ ਤਾਂ ਫਿਰ ਤਾਂ ਤੁਹਾਡੇ ਗੁਰਦੁਆਰੇ ਦੇ ਭਾਈ ਸਾਹਿਬ ਵੀ ਜੇ ਬਾਣੀ ਦੇ ਅਰਥ ਕਰਨਗੇ ਨਾ, ਉਹਨਾਂ ਵਿੱਚੋਂ ਵੀ ਰਸ ਆ ਜਾਣਾ ਹੈ। ਇਹ ਨਹੀਂ ਵੀ ਸਰਬਜੀਤ ਸਿੰਘ ਕਥਾ ਕਰਨਗੇ ਇਹ 'ਚੋਂ ਰਸ ਆਉਣਾ ਹੈ। ਸਰਬਜੀਤ ਸਿੰਘ ਦੀ ਬੋਲੀ 'ਚ ਰਸ ਨਹੀਂ ਹੈ, ਰਸ ਸਤਿਗੁਰੂ ਨਾਨਕ ਪਾਤਸ਼ਾਹ ਤੁਹਾਡੀ ਵਿਚਾਰ ਵਿੱਚ ਹੈ, ਤੁਹਾਡੇ ਖਿਆਲਾਂ ਵਿੱਚ ਰਸ ਹੈ। ਉਹਨੂੰ ਸੁਣਾਉਣ ਵਾਲਾ ਕੋਈ ਵੀ ਹੋ ਸਕਦਾ ਹੈ, ਤ੍ਰਿਪਤੀ ਭੋਜਨ ਨੇ ਕਰਨੀ ਹੈ। ਤੁਸੀਂ ਉਹ ਪ੍ਰਸ਼ਾਦ ਹੱਥ 'ਤੇ ਖਾ ਲਓ ਤਾਂ ਵੀ ਆਨੰਦ ਉਨਾ ਆਉਣਾ, ਉਹਨੂੰ ਤੁਸੀਂ ਵਧੀਆ ਪਲੇਟਾਂ 'ਚ ਪਾ ਕੇ ਖਾ ਲਓ, ਬਹੁਤ ਵਧੀਆ ਪਲੇਟਾਂ ਵਿੱਚ ਲਿਸ਼ਕਦੀਆਂ ਆਉਣ ਉਹ 'ਚ ਪਾ ਕੇ ਖਾ ਲਓ, ਤਾਂ ਵੀ ਤ੍ਰਿਪਤੀ ਉਹ ਹੀ ਆਉਣੀ, ਆਨੰਦ ਉਹ ਆਉਣਾ। ਅਤੇ ਜੇ ਤੁਸੀਂ ਕਹੋ ਫਲਾਣੀਆਂ ਪਲੇਟਾਂ 'ਚ ਆਨੰਦ ਬੜਾ ਆਇਆ ਸੀ, ਭੋਜਨ ਤਾਂ ਉਹ ਹੀ ਹੈ, ਤੂੰ ਪਲੇਟਾਂ ਵੱਲ ਹੀ ਵਹਿੰਦਾ ਰਿਹਾ ਹੈ। ਭਾਗਾਂ ਵਾਲੇ ਉਹ ਸਰੀਰ ਕੋਈ ਵੀ ਹੋਵੇ, ਭੋਜਨ ਨੇ ਤ੍ਰਿਪਤੀ ਕਰਨੀ ਹੈ, ਭੋਜਨ ਨੇ ਰਸ ਦੇਣਾ ਹੈ, ਭੋਜਨ ਨੇ ਅੰਦਰ ਨੂੰ ਤ੍ਰਿਪਤ ਕਰ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਜਦੋਂ ਤੱਕ ਸ਼ਬਦ ਦਾ ਭੇਦ ਨਹੀਂ ਆਇਆ, ਤਬ ਲੱਗ ਕਾਲ ਸੰਤਾਏ, ਉਦੋਂ ਤੱਕ ਕਾਲ ਸਤਾਉਂਦਾ ਹੈ। ਪੰਜ ਵਿਕਾਰ ਨਚਾਉਂਦੇ ਨੇ ਆਪਣੀਆਂ ਉਂਗਲਾਂ 'ਤੇ, ਕਾਲ ਸੰਤਾਏ। ਅਖੀਰਲਾ ਬੰਦ, ਅੰਨ ਕੋ ਦਰ ਘਰ ਕਬੂ ਨਾ ਜਾਣਸ, ਅੰਨ ਕੋ ਦੂਜਾ ਦਰ ਮੈਂ ਨਹੀਂ ਜਾਣਦਾ, ਮੈਨੂੰ ਸਮਝ ਆ ਗਈ ਕੋਈ ਦਰ ਹੈ, ਮੇਰਾ ਅੰਨਾਪਨ ਦੂਰ ਹੋ ਗਿਆ। ਅਖੀਰਲਾ ਬੰਦ ਨਿਚੋੜ ਕਰ ਦਿੱਤਾ ਮਹਾਰਾਜ ਨੇ। ਅੰਨ ਕੋ ਦਰ ਘਰ ਕਬੂ ਨਾ ਜਾਣਸ, ਇੱਕੋ ਦਰ ਸਚਿਆਰਾ, ਇੱਕੋ ਹੀ ਦਰ ਸੱਚਾ ਹੈ, ਹੋਰ ਕੋਈ ਦਰ ਨਹੀਂ ਹੈ, ਇੱਕੋ ਹੀ ਦਰ ਸੱਚਾ ਹੈ। ਅਕਾਲ ਪੁਰਖ ਜੀ, ਤੁਹਾਡਾ ਦਰ ਸੱਚਾ ਹੈ। ਏਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ, ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦ ਪਰਮ ਅਵਸਥਾ ਪ੍ਰਾਪਤ ਕਰ ਲਈ। ਨਾਨਕ ਕਹੇ ਵਿਚਾਰਾ, ਨਾਨਕ ਜੀ ਇਹ ਵਿਚਾਰ ਦਿੰਦੇ ਹਨ, ਨਾਨਕ ਜੀ ਨੇ ਖਿਆਲ ਸੰਗਤ ਨਾਲ ਸਾਂਝੇ ਕੀਤੇ ਹਨ, ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਿੱਤਰ ਵਿਚਾਰ ਦਿੱਤੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਸਿਧਾਂਤ ਦਿੱਤਾ ਹੈ, ਇੱਕੋ ਦਰ ਸੱਚਾ ਹੈ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਏਕੋ ਹੈ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਏਕੋ ਹੈ ਗੁਰੂ ਜੀ ਬਖਸ਼ਿਸ਼ ਕਰਨ, ਇੱਕ ਸਾਹਿਬ ਦੇ ਬਣ ਜਾਈਏ, ਇਹ ਵਿਸ਼ਵਾਸ ਵੱਧ ਜਾਏ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵਾਲਾ ਸਿਧਾਂਤ ਜੀਵਨ 'ਚ ਪ੍ਰਗਟ ਹੋ ਜਾਏ। ਧੰਨਵਾਦ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਇਹ ਸੁਭਾਗਾ ਸਮਾਂ ਸਾਨੂੰ 4 ਦਿਨ ਪ੍ਰਾਪਤ ਹੋਇਆ, ਵਿਚਾਰਾਂ ਦੀ ਸਾਂਝ ਕੀਤੀ ਹੈ। ਇੱਥੋਂ ਦੀ ਸਮੂਹ ਸੰਗਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗ੍ਰੰਥੀ ਸਾਹਿਬ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ। ਭੁੱਲਾਂ ਚੁੱਕਾਂ ਮੇਰੀਆਂ, ਸ਼ਬਦ ਗੁਰੂ ਦੇ ਜਾਣ ਕੇ ਹਿਰਦੇ 'ਚ ਸੋਹਣੇ, ਫਿਰ ਸਬੱਬ ਬਣਿਆ, ਜ਼ਰੂਰ ਦਰਸ਼ਨ ਕਰਾਂਗੇ। ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।